ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਐਰੋ ਮਹੱਲਾ ਤੀਜਾ। ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕੈ ਹਿਰਦੈ ਸਾਚਾ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਬਾਣੀ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਪਹੁੰਚੇ ਹੋ, ਮਨ ਬਿਰਤੀਆਂ ਇਕਾਗਰ ਕਰੋ। ਚਲਦੀ ਹੋਈ ਲੜੀ ਵਾਰ ਵਿਚਾਰ ਪੈਰੋਂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦੇ ਅੰਮ੍ਰਿਤ ਬਚਨ ਹਨ। ਗੁਰੂ ਦੇ ਉਪਦੇਸ਼ ਦੀਆਂ ਵਡਿਆਈਆਂ ਕਰ ਰਹੇ ਨੇ। ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਭੈਰੋ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਭੈਰੋਂ ਰਾਗ ਦੇ ਅੰਦਰ ਪਾਵਨ ਬਚਨ ਉਚਾਰਦੇ ਆ ਜੀ।
ਸ਼ਬਦ ਵਿਚਾਰੇ ਸੋ ਜਨ ਸਾਚਾ।
ਭਾਈ, ਜੋ ਪੁਰਸ਼ ਗੁਰਾਂ ਦੇ ਸ਼ਬਦ ਤੋਂ ਭਾਵ ਹੈ ਉਪਦੇਸ਼ ਨੂੰ, ਤੇ ਸ਼ਬਦ ਉਪਦੇਸ਼ ਨੂੰ ਕਹਿੰਦੇ ਆ। ਜਿਹੜਾ ਉਪਦੇਸ਼ ਹੈ ਸਤਿਗੁਰਾਂ ਦਾ, ਉਸ ਗੁਰਾਂ ਦੇ ਉਪਦੇਸ਼ ਦੁਆਰਾ ਸੱਤ ਅਸੱਤ ਦੀ ਵਿਚਾਰ ਜਿਹੜੀ ਹੈ, ਤੇ ਉਸ ਨੂੰ ਜਿਹਨੀ ਵਿਚਾਰਨਾ ਕਰਦਾ ਹੈ।
ਜਿਨ ਕੈ ਹਿਰਦੈ ਸਾਚਾ ਸੋਈ।
ਦੁਬਾਰੇ ਬੋਲੋ ਜੀ ਸ਼ਬਦ ਵਿਚਾਰ।
ਸ਼ਬਦ ਵਿਚਾਰੇ ਸੋ ਜਨ ਸਾਚਾ।
ਇਹ ਭਾਈ, ਉਹ ਪੁਰਖ ਗੁਰਾਂ ਦੇ ਜਿਹੜਾ ਪੁਰਖ ਵੀ ਗੁਰਾਂ ਦੇ ਸ਼ਬਦ ਨਾਲ ਉਪਦੇਸ਼ ਦੇ ਉਪਦੇਸ਼ ਨੂੰ ਤੇ ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਸੱਤ ਅਸੱਤ ਦੀ ਵਿਚਾਰ ਨੂੰ ਵਿਚਾਰੇ ਵਿਚਾਰਦਾ ਹੈ, ਸੋ ਦਾ ਅਰਥ ਹੁੰਦਾ ਉਹ ਜਨ ਪੁਰਖ ਸਾਚਾ ਸੱਚਾ ਹੈ।
ਜਿਨ ਕੈ ਹਿਰਦੈ ਸਾਚਾ ਸੋਈ।
ਜਿਸ ਦੇ ਹਿਰਦੇ ਮਨ ਦੇ ਵੀ ਸੋਈ ਸੱਚਾ ਪ੍ਰਭੂ ਵਸਿਆ ਹੋਇਆ ਹੈ, ਉਸੇ ਦਾ ਹੀ ਰੂਪ ਹੋ ਜਾਂਦਾ ਹੈ ਜੀ।
ਸਾਚੀ ਭਗਤ ਕਰਹਿ ਦਿਨ ਰਾਤੀ।
ਕੋਈ ਰਾਤ ਦਿਨ ਸੱਚੀ ਭਗਤੀ ਕਰਦਾ, ਜਿਹੜਾ ਪਰਮਾਤਮਾ ਦੀ ਭਗਤੀ ਕਰਨੀ ਹੈ ਸੱਚੀ ਭਗਤੀ ਹੈ, ਦੇਵੀ ਦੇਵਤਿਆਂ ਦੀ ਭਗਤੀ ਕਰਨੀ ਹੈ ਇਹ ਸੱਚੀ ਨਹੀਂ ਹੈ, ਝੂਠੀ ਭਗਤੀ ਹੈ, ਕਿਉਂਕਿ ਨਾਸਵਾਨ। ਜਿਹੜਾ ਦਿਨ ਰਾਤ ਸੱਚੀ ਭਗਤੀ ਕਰਦਾ ਵਾਹਿਗੁਰੂ ਦੇ,
ਤਾਂ ਦੁੱਖ ਨਾ ਹੋਈ।
ਤਾਂ ਤਦ ਉਸ ਦੇ ਤਨ ਸਰੀਰ ਨੂੰ ਕੋਈ ਜਿਹੜਾ ਦੁੱਖ ਹੈ ਉਹ ਪ੍ਰਾਪਤ ਨਹੀਂ ਹੁੰਦਾ, ਦੁੱਖ ਦੀ ਪੀੜਾ ਨਹੀਂ ਹੋਈ ਹੁੰਦੀ, ਭਾਵ ਮਹਿਸੂਸ ਹੋਣ ਤੋਂ ਹਟ ਜਾਂਦੀ ਹੈ। ਕਰਮਾਂ ਅਨੁਸਾਰ ਜੇ ਦੁੱਖ ਵੀ ਮਿਲੇ ਤਾਂ ਉਹਦਾ ਮਨ ਜਿਹੜਾ ਸਹਿਣ ਸ਼ਕਤੀ ਇੰਨੀ ਹੋ ਜਾਂਦੀ ਹੈ, ਤੇ ਦੂਸਰਾ ਜੰਮਣ ਮਰਨ ਦਾ ਦੁੱਖ ਉਹਨੂੰ ਕਦੇ ਹੁੰਦਾ ਹੀ ਨਹੀਂ। ਫਿਰ ਇਨਾਮ ਦੀਆਂ ਬਰਕਤਾਂ ਹਨ।
ਭਗਤ ਭਗਤ ਕਹਿ ਸਭ ਕੋਈ।
ਪਰਮਾਤਮਾ ਦੀ ਭਗਤੀ ਕਰਨ ਵਾਲੇ ਨੂੰ ਜਿਵੇਂ ਜਿਹਦੇ ਕੋਲ ਧਨ ਹੋਵੇ ਉਹਨੂੰ ਧਨੀ ਕਹੀਦਾ, ਜਿਹਦੇ ਕੋਲ ਭਗਤੀ ਹੋਵੇ ਫਿਰ ਉਹਨੂੰ ਭਗਤ ਜੀ ਸਾਰੇ ਲੋਕ ਉਹਨੂੰ ਸੰਬੋਧਨ ਕਰਦੇ ਹੈ ਕਿ ਬੰਦਗੀ ਕਰਨ ਵਾਲਾ ਹੈ ਇਹ ਮਹਾਤਮਾ, ਇਹ ਪਰਮਾਤਮਾ ਦੀ ਬੰਦਗੀ ਵਾਲਾ ਹੈ। ਇਉਂ ਭਗਤ ਭਗਤ ਜਗ ਬੱਜਿਆ, ਜਿਵੇਂ ਭਗਤ ਰਵਿਦਾਸ ਜੀ ਪ੍ਰਗਟ ਹੋਏ, ਇਉਂ ਫਿਰ ਪ੍ਰੇਮਾ ਭਗਤੀ ਜਿਹੜੀ ਪਰਮਾਤਮਾ ਨੂੰ, ਤੇ ਉਹ ਇਸ ਤਰ੍ਹਾਂ ਪ੍ਰਾਪਤੀ ਹੋ ਜਾਂਦੀ, ਭਾਵ ਭਗਤੀ ਜਾਣੀ ਪਰਮਾਤਮਾ ਨੂੰ ਪ੍ਰਾਪਤ ਹੋਇਆ ਹੈ। ਇਉਂ ਸਭ ਕੋਈ ਕਹਿਣ ਲੱਗ ਜਾਂਦੇ ਨੇ ਵੀ ਇਹ ਜੀ ਇਹ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ, ਤੇ ਇਸ ਕਰਕੇ ਪ੍ਰੇਮਾ ਭਗਤੀ ਦੀਆਂ ਇਹ ਬਰਕਤਾਂ ਹਨ, ਪਰਮਾਤਮਾ ਨੂੰ ਪ੍ਰਾਪਤ ਹੋ ਜਾਂਦਾ ਹੈ।
ਬਿਨ ਸਤਿਗੁਰ ਸੇਵੇ ਭਗਤ ਨਾ ਪਾਈਐ।
ਸਤਿਗੁਰਾਂ ਦੀ ਸੇਵਾ ਟਹਿਲ ਕੀਤੀ ਤੋਂ ਬਗੈਰ ਭਗਤੀ ਜਿਹੜੀ ਹੈ ਉਹ ਨਹੀਂ ਪ੍ਰਾਪਤ ਹੁੰਦੀ, ਨਾ ਪਾਈਐ, ਨਹੀਂ ਪਾਈ ਦੀ।
ਪੂਰਾ ਭਾਗ ਮਿਲੈ ਪ੍ਰਭ ਸੋਈ।
ਪੂਰਨ ਭਾਗ ਕਰਮਾ ਕਰਕੇ ਹੀ ਸੋਈ ਉਹ ਪ੍ਰਭੂ ਸਰੂਪ ਗੁਰੂ ਸਾਹਿਬ ਜੀ, ਕਿਉਂਕਿ ਪ੍ਰਭੂ ਦਾ ਸਰੂਪ ਨੂੰ ਗੁਰੂ ਸਾਹਿਬ ਉਹ ਮਿਲਦੇ ਹਨ।
ਰਹਾਓ
ਸਾਈ ਦੇ ਕੇ ਫਰਮਾਉਂਦੇ ਜੀ,
ਮਨਮੁਖ ਮੂਲ ਗਵਾਵਹਿ ਲਾਭ ਮਾਗ ਹੈ।
ਮਨਮੁਖ ਪੁਰਸ਼ ਆਪਣੇ ਸਵਾਸਾਂ ਰੂਪੀ ਮੂਲ ਨੂੰ ਮੁੱਢ ਨੂੰ ਗਵਾ ਲੈਂਦੇ ਹੈ, ਜਾਂ ਪੁੰਨਾ ਰੂਪੀ ਮੂਲ ਮੁੱਢ ਨੂੰ ਗਵਾ ਲੈਂਦੇ ਹੈ। ਇਹ ਮੂਲ ਧਨ ਹੈ, ਚਾਹੇ ਸਵਾਸ ਨ, ਤੇ ਇਸ ਪ੍ਰਕਾਰ ਉਹ ਫਿਰ ਗਵਾ ਲੈਂਦੇ ਹੈ, ਨਾਸ ਕਰ ਲੈਂਦੇ ਨੇ। ਤੇ ਨਾਮ ਦਾ ਜਿਹੜਾ ਲਾਭ ਹੈ, ਇਹ ਮਨਮੁਖ ਮੂਲ ਗਵਾਵੇ ਲਾਭ ਮੰਗ ਹੈ, ਨਫਾ ਮੰਗਦੇ ਹੈ। ਨਫਾ ਕੀ ਹੈ? ਵੀ ਸੁੱਖ ਪ੍ਰਾਪਤ ਹੋਵੇ, ਸੁੱਖ ਰੂਪੀ ਲਾਭ ਮੰਗਦੇ ਹੈ। ਮਨਮੁਖ ਮੂਲ ਗਵਾਵੇ ਲਾਭ ਮੰਗ ਹੈ, ਮੂਲ ਰੂਪ ਬ੍ਰਹਮ ਹੈ, ਤੇ ਉਹਨੂੰ ਤਾਂ ਗਵਾਉਣਾ ਇਹੀ ਹੈ ਜਿਹੜੇ ਚੇਤੇ ਨਹੀਂ ਕਰਦੇ ਜਾਂ ਨਾਮ ਨੂੰ ਗਵਾਈ ਬੈਠੇ ਭੁਲਾਈ ਬੈਠੇ ਨੇ। ਫਿਰ ਬ੍ਰਹਮਾਨੰਦ ਰੂਪੀ ਲਾਭ ਨੂੰ ਮੰਗਦੇ ਆ, ਉਹਨਾਂ ਨੂੰ ਇਸ ਲੋਕ ਵਿੱਚ ਲਾਭ ਤੇ ਪ੍ਰਲੋਕ ਐਸਾ ਲਾਭ ਕਿਵੇਂ ਪ੍ਰਾਪਤ ਹੋ ਗਏ ਦੱਸ ਦੇਣ। ਲਾਹਾ ਲਾਭ
ਲਾਹਾ ਲਾਭ ਕਿੱਦੂ ਹੋਏ,
ਇਸ ਲੋਕ ਵਿੱਚ ਲਾਹਾ ਤੇ ਪ੍ਰਲੋਕ ਵਿੱਚ ਲਾਭ ਕਿੱਦੂ ਕਿਸ ਪ੍ਰਕਾਰ ਹੋ ਸਕਦਾ, ਭਾਵ ਨਹੀਂ ਪ੍ਰਾਪਤ ਹੋਏ। ਲਾਹਿਆਂ ਦੇ ਵਿੱਚੋਂ ਪਰਮਾਤਮਾ ਦਾ ਨਾਮ ਲਾਹਾ ਕਿੱਥੋਂ ਪ੍ਰਾਪਤ ਹੋ ਸਕਦਾ, ਨਹੀਂ ਹੋ ਸਕਦਾ। ਲਾਹਾ ਲੱਭਣੇ ਯੋਗ ਪਰਮਾਤਮਾ ਦਾ ਨਾਮ ਦਾ ਲਾਭ ਕਿਵੇਂ ਪ੍ਰਾਪਤ ਹੋ ਸਕਦਾ, ਨਹੀਂ ਪ੍ਰਾਪਤ ਹੋ ਸਕਦਾ ਹੈ।
ਜਮ ਕਾਲ ਸਦਾ ਹੈ ਸਿਰ ਉਪਰ,
ਜਮ ਕਾਲ ਕਾਲ ਕਰਨ ਵਾਲਾ ਜਮ ਸਦਾ ਹਮੇਸ਼ਾ ਹੀ ਉਹਨਾਂ ਮਨਮੁਖਾਂ ਦੇ ਸਿਰ ਦੇ ਉੱਪਰ ਉੱਤੇ ਸਵਾਰ ਹੋਇਆ ਰਹਿੰਦਾ ਹੈ।
ਦੂਜੇ ਭਾਏ ਪਤ ਖੋਏ,
ਦੂਜੇ ਭਾਵ ਕੀ ਹੈ, ਦਵੈਤ ਭਾਵਨਾ ਵਿੱਚ ਲੱਗ ਕੇ ਮਨਮੁਖਾਂ ਨੇ ਆਪਣੀ ਪਤ ਇੱਜ਼ਤ ਗੁਆ ਲਈ ਹੈ।
ਬਹਿਲੇ ਭੇਖ ਭਵਹਿ ਦਿਨ ਰਾਤੀ,
ਮਨਮੁਖ ਬਹਿਲੇ ਤੋਂ ਭਾਵ ਹੈ ਬਹੁਤੇ ਭੇਖ ਲਿਬਾਸਾਂ ਨੂੰ ਧਾਰਨ ਕਰਕੇ ਦਿਨ ਰਾਤ ਸੰਸਾਰ ਰੂਪੀ ਉਜਾੜ ਦੇ ਵਿੱਚ ਉਹ ਵਿਅਰਥੀ ਭਵੈ ਭਟਕਦੇ ਰਹਿੰਦੇ ਹਨ।
ਹਉਮੈ ਰੋਗ ਨਾ ਜਾਈ,
ਪਰ ਇਹਨਾਂ ਭੇਖਾਂ ਨੂੰ ਧਾਰਨ ਕਰਕੇ ਉਹਨਾਂ ਦੇ ਅੰਦਰੋਂ ਹਉਮੈ ਹੰਗਤਾ ਮਮਤਾ ਦਾ ਰੋਗ ਨਹੀਂ ਜਾਈ ਜਾਂਦਾ ਹੈ।
ਪੜ ਪੜ ਲੂਜਹਿ ਬਾਦ ਖਾਣ ਹੈ,
ਇਹਨੂੰ ਪੜ ਪੜ ਪਾਠ ਨਹੀਂ ਕਰਨਾ ਜੀ, ਪੜ ਪੜ ਪੜਨ ਤੋਂ ਭਾਵ ਹੈ ਉਹ ਵੇਦਾਂ ਸ਼ਾਸਤਰਾਂ ਆਦਿ ਦੀ ਵਿਦਿਆ ਨੂੰ ਪੜ ਪੜ ਕੇ ਤੇ ਲੂਜਹਿ ਝਗੜਦੇ ਹੀ ਰਹਿੰਦੇ ਹੈ, ਬਾਦ ਤਰਕ ਵਿਤਰਕ ਵਿਦੰਡਾਵਾਦ ਕਰਦੇ ਰਹਿੰਦੇ ਆ, ਜਲਪ ਚਰਚਾ ਕਰਦੇ ਆ, ਬਖਾਣੇ ਕਥਨ ਕਰਦੇ ਰਹਿੰਦੇ ਹਨ।
ਮਿਲ ਮਾਇਆ ਸੁਰਤ ਗਵਾਈ,
ਮਿਲ ਕਰਕੇ ਉਹਨਾਂ ਨੇ ਆਪਣੀ ਸੁਰਤ ਗਿਆਤ ਹੋਸ਼ ਹੀ ਗਵਾਈ ਹੋਈ ਹੈ।
ਸਤਿਗੁਰ ਸੀਵਹਿ ਪਰਮ ਗਤ ਪਾਵਹਿ,
ਜੇਕਰ ਉਹ ਸਤਿਗੁਰਾਂ ਨੂੰ ਸੇਵੈ ਸੇਵਨ ਕਰਨ ਤਾਂ ਪਰਮ ਵੱਡੀ ਜਿਹੜੀ ਕੇਵਲ ਮੁਕਤੀ ਹੈ ਨਾ, ਤੇ ਇਹ ਵੱਡੀ ਪਦਵੀ ਹੈ, ਇਸ ਕਰਕੇ ਇਹ ਗਤ ਮੁਕਤੀ ਜਿਹੜੀ ਹੈ ਉਹਨਾਂ ਨੂੰ ਪਰਮ ਵੱਡੀ ਕੇਵਲ ਮੋਕਸ਼ ਗਤ ਪ੍ਰਾਪਤੀ ਇਹਦੀ ਹੋ ਜਾਂਦੀ ਹੈ, ਪਾਵੈ ਪਾ ਲੈਂਦੇ ਹਨ।
ਨਾਮ ਮੇਰਾ ਵਡਿਆਈ,
ਉਹਨਾਂ ਨੂੰ ਪਰਮਾਤਮਾ ਦੇ ਨਾਮ ਕਰਕੇ ਲੋਕ ਪ੍ਰਲੋਕ ਵਿੱਚ ਵਡਿਆਈ ਨਾਮ ਸੋਭਾ ਦਾ ਸੋਭਾ ਮਿਲਦੀ ਹੈ, ਪ੍ਰਾਪਤ ਹੁੰਦੀ ਹੈ।
ਨਾਨਕ ਨਾਮ ਜਿਨ੍ਹਾਂ ਮਨ ਵਸਿਆ,
ਗੁਰੂ ਜੀ ਕਥਨ ਕਰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਹੈ, ਟਿਕ ਗਿਆ ਹੈ।
ਦਰ ਸੱਚ ਪਤ ਪਾਈ,
ਉਹਨਾਂ ਨੇ ਸੱਚੇ ਪ੍ਰਭੂ ਦੇ ਸੱਚਖੰਡ ਰੂਪੀ ਦਰ ਦੇ ਵਿੱਚ ਪਤ ਇੱਜ਼ਤ ਪਾ ਲਈ ਹੈ, ਗਿਆਨ ਰੂਪੀ ਦਰ ਦੇ ਵਿੱਚ ਇਸ਼ਤਤ ਹੋ ਕੇ ਪਤ ਪਤੀ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ।
ਭੈਰੋ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਭੈਰੋ ਰਾਗ ਦੇ ਅੰਦਰ ਅੱਗੇ ਫਰਮਾਉਂਦੇ ਆ ਜੀ,
ਮਨਮੁਖ ਆਸਾ ਨਹੀਂ ਉਤਰੈ,
ਮਨਮੁਖ ਜਿਹੜਾ ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖ, ਉਹਨਾਂ ਦੇ ਅੰਦਰ ਤੋਂ ਜਿਹੜੇ ਪਦਾਰਥ ਨੇ ਇਹਨਾਂ ਦੀ ਆਸਾ ਉਮੀਦ ਜਾਂ ਇੱਛਾ ਇਹ ਕਦੇ ਵੀ ਲਹਿੰਦੀ ਨਹੀਂ, ਉਤਰਦੀ ਨਹੀਂ ਹੈ, ਨਿਵਰਤ ਨਹੀਂ ਹੁੰਦੀ।
ਦੂਜੇ ਭਾਏ ਖੁਆਏ,
ਉਹ ਦਵੈਸ ਭਾਵਨਾ ਕਰਕੇ ਆਪਣੇ ਸਰੂਪ ਤੋਂ ਖੁਆਏ ਭੁੱਲੇ ਹੋਏ ਹਨ।
ਉਧਰ ਨੈ ਸਾੜ ਨਾ ਭਰੀਐ ਕਬ ਹੂ,
ਇਹ ਭਾਈ ਦੋ ਪਾਠ ਨੇ, ਨੈ ਤੇ ਸਾਣ ਅਲੱਗ ਅਲੱਗ ਪਾਠ ਹੈ, ਇਹ ਦੂਸਰੇ ਅਰਥ ਦੇ ਵਿੱਚ ਨੈ ਸਾਣ ਇਕੱਠਾ ਪਾਠ ਹੈ, ਇਹ ਦੋ ਪਾਠ ਨੇ, ਮੁੱਖ ਪਾਠ ਇਹ ਹੈ ਜਿਹੜਾ ਨੈ ਤੇ ਸਾਣ ਹੈ। ਉਹਨਾਂ ਦਾ ਜਿਹੜਾ ਉਧਰ ਹੈ, ਉਧਰ ਨਾਮ ਹੈ ਪੇਟ ਦਾ, ਉਹ ਨੈ ਨਦੀ ਦੇ ਜਿਹੜਾ ਸਾਣ ਨਾਮ ਹੈ ਸਦਰਸ਼ ਨਦੀ ਦੇ ਬਰਾਬਰ ਹੈ, ਤੇ ਜਿਵੇਂ ਨਦੀ ਨਹੀਂ ਭਰਦੀ ਹੈ ਇਸੇ ਪ੍ਰਕਾਰ ਉਹ ਨਹੀਂ ਭਰਦੇ, ਉਹਨਾਂ ਦੀ ਤ੍ਰਿਸ਼ਨਾ ਨਹੀਂ ਭਰਦੀ। ਤੇ ਜਿਵੇਂ ਆਕਾਸ਼ ਹੈ, ਆਕਾਸ਼ ਨੂੰ ਕਿੰਨਾ ਕੋਈ ਜੇ ਕਈ ਤੂੜੀ ਨਾਲ ਪੰਡਾਂ ਨਾਲ ਭਰ ਦਾਂਗੇ ਉਹ ਕਦੇ ਕੋਠਾ ਥੋੜ੍ਹੀ ਆ ਜਿਹੜਾ ਭਰ ਜੂਗਾ, ਤੇ ਇਸ ਕਰਕੇ ਉਹ ਭਰਦਾ ਨਹੀਂ ਹੈ। ਤੇ ਉਹ ਸਮੁੰਦਰ ਹੈ ਜਿਹੜਾ ਸੈਰ ਭਰੇ ਕਿਸੂ ਕੋ ਕਿਹਨੇ ਭਰੇ ਨੇ, ਸਮੁੰਦਰ ਭਰੇ ਨਹੀਂ ਸਕਦੇ। ਇਸੇ ਤਰ੍ਹਾਂ ਉਹਨਾਂ ਦਾ ਪੇਟ ਸਮੁੰਦਰ ਹੀ ਬਣਿਆ ਪਿਆ ਤ੍ਰਿਸ਼ਨਾਲੂਆਂ ਦਾ, ਭਰਦੇ ਨਹੀਂ ਹੈ ਕਦੇ। ਇਸ ਕਰਕੇ ਉਹਨਾਂ ਦੇ ਹਿਰਦੇ ਰੂਪੀ ਨੈਸ਼ਾਨ ਨਾਮ ਟੋਏ ਦਾ ਹੁੰਦਾ, ਇਹ ਇਉਂ ਪਦਾਰਥਾਂ ਦੇ ਨਾਲ ਇਹ ਉਹਨਾਂ ਦੇ ਅੰਦਰ ਇਹੋ ਜਿਹਾ ਟੋਆ ਬਣਿਆ ਹੋਇਆ, ਸਮੁੰਦਰ ਬਣਿਆ, ਭਰਦਾ ਹੀ ਨਹੀਂ ਹੈ। ਤੇ ਇਸ ਕਰਕੇ ਉਹ ਫਿਰ ਤ੍ਰਿਸ਼ਨਾ ਹੋਏ ਵਧੇਰੇ, ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ ਕਦੇ ਵੀ।
ਤ੍ਰਿਸ਼ਨਾ ਅਗਨ ਪਚਾਏ,
ਤੇ ਫਿਰ ਉਹ ਤ੍ਰਿਸ਼ਨਾ ਦੀ ਅਗਨ ਕਦੇ ਵੀ ਜਿਹੜੀ ਆ ਉਹ ਬੁਝਦੀ ਨਹੀਂ, ਬਲਕਿ ਪਚਾਏ ਸਾੜਦੀ ਰਹਿੰਦੀ ਹੈ। ਤ੍ਰਿਸ਼ਨਾ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਵਿੱਚ ਪਚਦੇ ਰਹਿੰਦੇ ਨੇ, ਗਲਦੇ ਰਹਿੰਦੇ ਨੇ, ਸੜਦੇ ਰਹਿੰਦੇ ਹਨ ਜੀ।
ਸਦਾ ਆਨੰਦ ਰਾਮ ਰਸ ਰਾਤੇ,
ਆਨੰਦ ਉਹ ਰਹਿੰਦੇ ਜਿਹੜੇ ਨਾਮ ਦੇ ਰਸ ਵਿੱਚ ਗੁੜਚ ਹੋ ਗਏ, ਹਮੇਸ਼ਾ ਹੀ ਆਨੰਦ ਖੇੜਾ ਬਣਿਆ ਰਹਿੰਦਾ ਉਹਨਾਂ ਨੂੰ।
ਸਦਾ ਆਨੰਦ ਰਾਮ ਰਸ ਰਾਤੇ,
ਜੋ ਰਾਮ ਪਰਮਾਤਮਾ ਦੇ ਤੇ ਰਸ ਨਾਮ ਪ੍ਰੇਮ ਦਾ ਹੈ, ਨਾਮ ਰਸ ਜੀ ਰਾਤੇ ਰੰਗੇ ਰਹਿੰਦੇ ਨੇ, ਉਹਨਾਂ ਨੂੰ ਸਦਾ ਹਮੇਸ਼ਾ ਆਨੰਦ ਖੇੜਾ ਬਣਿਆ ਰਹਿੰਦਾ ਹੈ।
ਹਿਰਦੈ ਨਾਮ ਦੁਬਦਾ ਮਨ ਭਾਗੀ,
ਉਹਨਾਂ ਦੇ ਅੰਤਸ਼ਕਰਨ ਵਿੱਚ ਪਰਮਾਤਮਾ ਦਾ ਨਾਮ ਵਸਿਆ, ਮਨ ਵਿੱਚ ਦੁਬਦਾ ਦਵੈਤ ਭ੍ਰਾਂਤੀ ਜਿਹੜੀ ਭਾਗੀ ਭੱਜ ਗਈ ਦੂਰ ਹੋ ਗਈ ਹੈ, ਉਹ ਫਿਰ
ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਤੇ,
ਉਹ ਹਰ ਸਭ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਪੀ ਪਾਨ ਕਰਕੇ ਤ੍ਰਿਪਤਾ ਤੇ, ਤ੍ਰਿਪਤਾਤੇ ਦਾ ਮਤਲਬ ਅਤਿਅੰਤ ਹੀ ਰੱਜ ਗਏ, ਮਨ ਬਾਣੀ ਸਰੀਰ ਦੁਆਰਾ ਅਤਸੇ ਕਰਕੇ ਰੱਜ ਗਏ ਹਨ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ,
ਜਿਨ ਜਿਸ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਵਿਆਪਕ ਪਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਸਾਜੀ ਰਚਨਾ ਕੀਤੀ ਹੈ।
ਸਿਰ ਸਿਰ ਧੰਦਾ ਲਾਏ,
ਉਹ ਆਪ ਹੀ ਜੀਵਾਂ ਦੇ ਕਰਮਾਂ ਅਨੁਸਾਰ ਸਿਰ ਸਿਰ ਦਾ ਮਤਲਬ ਸਿਰ ਵਾ ਸਿਰ ਵੱਖੋ ਵੱਖਰੇ ਧੰਦਿਆਂ ਦੇ ਵਿੱਚ ਜੀਵਾਂ ਦੀ ਇੱਛਾ ਅਨੁਸਾਰ ਵਾਸਨਾ ਅਨੁਸਾਰ ਕਰਮਾਂ ਅਨੁਸਾਰ ਲਾਏ ਲਾਉਣਾ ਕੀਤਾ ਹੈ ਉਸਨੇ।
ਮਾਇਆ ਮੋਹ ਕੀਆ ਜਿਨ ਆਪੇ,
ਪਰਮਾਤਮਾ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ।
ਆਪ ਹੀ ਦੂਜਾ ਲਾਏ,
ਉਸਨੇ ਆਪ ਹੀ ਜੀਵਾਂ ਦੀ ਵਾਸਨਾ ਅਨੁਸਾਰ ਦੂਜਾ ਦਵੈਤ ਭਾਵ ਵਿੱਚ ਲਾਏ ਲਾਉਣਾ ਕੀਤਾ ਹੈ।
ਤਿਸ ਨੂੰ ਕਿਹੋ ਕਹੀਏ ਜੇ ਦੂਜਾ ਹੋਵੇ,
ਕਹਿੰਦੇ ਤਿਸ ਉਸ ਪਰਮਾਤਮਾ ਨੂੰ ਕਿਹੋ ਕੀ ਕੁਝ ਕਹੀਏ ਆਖਣਾ ਕਰੀਏ ਕੀ ਕਹੀਏ, ਤੇ ਇਸ ਕਰਕੇ ਤਾਂ ਹੀ ਜੇਕਰ ਕੋਈ ਦੂਜਾ ਦੂਸਰਾ ਹੋਵੇ ਤਾਂ ਕਹੀਏ, ਤੇ ਇਸ ਨੂੰ ਕਿਉਂ ਕਹੀਏ ਕੀ ਕਹੀਏ ਉਸ ਨੂੰ ਕਿਉਂ ਕੀ ਕਹਿਣਾ ਕਰੀਏ, ਤੇ ਤਾਂ ਹੀ ਕਹਿਣਾ ਬਣਦਾ ਜੇ ਦੂਜਾ ਹੋਵੇ, ਜੇਕਰ ਦੂਸਰਾ ਹੋਵੇ ਦੂਸਰਾ ਹੈ ਹੀ ਨਹੀਂ, ਪਾਵੋ ਤੋਂ ਬਿਨਾਂ ਭਿੰਨ ਕੋਈ ਚੀਜ਼ ਨਹੀਂ ਹੈ, ਉਹੀ ਹੈ ਸਾਰੇ
ਸਭ ਤੁਧੈ ਮਾਹੇ ਸਮਾਏ।
ਅਸੀਂ ਬੇਨਤੀ ਕਰੀਏ ਹੇ ਪ੍ਰਭੂ, ਸਾਰੀ ਜਗ੍ਹਾ ਤੂੰ ਹੀ ਵਿਆਪਕ ਹੈ, ਇਹ ਤੇਰੇ ਵਿੱਚ ਹੀ ਸਾਰੇ ਸਮਾਏ, ਉਹਨੂੰ ਸਭ ਸਾਰੇ ਗੁਰਮੁਖਾਂ ਗੁਰੂਆਂ ਦੁਆਰਾ ਤੇਰੀ ਭਾਉ ਭਗਤੀ ਗਿਆਨ ਦੀ ਪ੍ਰਾਪਤੀ ਕਰਕੇ ਤੁਝੈ ਤੇਰੇ ਸਰੂਪ ਦੇ ਮਾਹੇ ਵਿੱਚ ਹੀ ਸਮਾਏ ਲੀਨ ਮਿਲੇ ਹੋਏ ਹਨ ਤੇਰੇ ਸੰਤ ਭਗਤ।
ਗੁਰਮੁਖ ਗਿਆਨ ਤਤ ਵਿਚਾਰਾ,
ਗੁਰਮੁਖਾਂ ਨੇ ਗਿਆਨ ਦੁਆਰਾ ਤਤ ਸਰੂਪ ਨੂੰ ਵਿਚਾਰਾ ਵਿਚਾਰਿਆ, ਇਸ ਕਰਕੇ ਉਹਨਾਂ ਦੀ ਫਿਰ ਜਿਹੜੀ ਪਰਤਕ ਜੋਤ ਹੈ
ਜੋਤੀ ਜੋਤ ਮਿਲਾਏ,
ਉਹਨਾਂ ਦੀ ਪਰਤਕ ਜੋਤ ਨੂੰ ਜੋਤੀ ਸਰੂਪ ਅਦਵੈ ਆਨੰਦ ਸਰੂਪ ਪ੍ਰਭੂ ਨੇ ਆਪਣੇ ਵਿੱਚ ਮਿਲਾਏ ਮਿਲਾਉਣਾ ਕੀਤਾ ਹੈ।
ਸੋ ਪ੍ਰਭ ਸਾਚਾ ਸਦ ਹੀ ਸਾਚਾ,
ਉਹ ਤਤ ਪਦ ਦਾ ਲੱਖ ਅਰਥ ਰੂਪ ਪ੍ਰਭ ਪਰਮਾਤਮਾ ਸੱਚ ਸਰੂਪ ਹੈ, ਸਦਾ ਹਮੇਸ਼ਾ ਹੀ ਸੱਚ ਸਰੂਪ ਹੈ ਭਾਈ, ਉਹ ਸੱਚਾ ਹੈ, ਪਿੱਛੇ ਸੱਚਾ ਸੀ ਹੁਣ ਵੀ ਸੱਚਾ ਅੱਗੇ ਨੂੰ ਵੀ ਸੱਚਾ ਹੋ ਗਿਆ, ਇਸ ਲਈ ਉਹ ਸਭ ਸਾਰਾ ਆਕਾਰ ਸੰਸਾਰ ਵੀ ਉਹਦਾ ਸੱਚਾ ਹੈ, ਜਗ ਸੱਚੇ ਕੀ ਹੈ ਕੋਟੜੀ ਸੱਚੇ ਕਾ ਵਿਸ਼ਵਾਸ, ਤੇ ਇਸ ਕਰਕੇ ਐਸਾ ਜੋ ਪਰਮੇਸ਼ਵਰ ਵਾਹਿਗੁਰੂ ਹੈ। ਹਾਂਜੀ ਅੱਗੇ ਸੱਚ
ਸਾਚਾ ਸਭ ਆਕਾਰ,
ਉਹਦਾ ਆਕਾਰ ਸੰਸਾਰ ਦਾ ਫਲਾ ਜਿਹੜਾ ਨਾ ਇਹ ਸੱਚਾ ਹੈ, ਤੇ ਗੁਰਮੁਖਾਂ ਨੇ ਸਾਰੇ ਆਕਾਰਾਂ ਵਿੱਚ ਸੱਚਾ ਪ੍ਰਭੂ ਹੀ ਪ੍ਰਤੀਤ ਹੋ ਰਿਹਾ ਪ੍ਰਤੀਤ ਹੁੰਦਾ, ਉਹਨਾਂ ਨੂੰ ਇਹ ਜਾਣਿਆ ਉਹਨਾਂ ਨੇ ਸਾਰੇ ਆਕਾਰਾਂ ਨੂੰ ਧਾਰਨ ਕਰਕੇ ਵੀ ਉਹ ਪ੍ਰਭੂ ਆਪ ਸੱਚਾ ਹੈ।
ਨਾਨਕ ਸਤਿਗੁਰ ਸੋਝੀ ਪਾਈ,
ਸਤਿਗੁਰੂ ਜੀ ਕਥਨ ਕਰਦੇ ਨੇ ਸਾਨੂੰ ਸੱਚੇ ਗੁਰਾਂ ਨੇ ਇਹ ਸੋਝੀ ਗਿਆਤ ਸੂਝ ਗੁਰਾਂ ਤੋਂ ਪਾਈ ਅਸਾਂ ਪਾਉਣਾ ਕੀਤੀ ਹੈ, ਤੇ ਇਹ ਐਸਾ ਪਰਮੇਸ਼ਰ ਜੋ ਹੈ
ਸੱਚ ਨਾਮ ਨਿਸਤਾਰਾ,
ਇਹ ਸੋਝੀ ਪਾਈ ਹੈ ਵੀ ਸੱਚੇ ਪਰਮਾਤਮਾ ਦੇ ਸੱਚੇ ਨਾਮ ਕਰਕੇ ਸੰਸਾਰ ਸਮੁੰਦਰ ਤੋਂ ਨਿਸ ਪ੍ਰਪੰਚ ਤੋਂ ਪਾਰ ਉਤਾਰਾ ਹੁੰਦਾ ਹੈ ਹੋਵੇਗਾ।
ਭੈਰੋ ਮਹੱਲਾ ਤੀਜਾ,
ਭੈਰੋ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਕੇ ਫਰਮਾਨ ਕਰਦੇ ਹਨ,
ਕਲ ਮਹਿ ਪ੍ਰੀਤ ਜਿਨੀ ਰਾਮ ਨਾ ਪਛਾਤਾ,
ਇਹ ਭਾਈ ਇਸ ਕਲਯੁਗ ਦੇ ਮਹਿ ਵਿੱਚ ਉਹ ਪੁਰਖ ਨਾ ਪ੍ਰੇਤ ਭੂਤਾਂ ਦੀ ਨਿਆਈ ਨਾ ਜਿਨ੍ਹਾਂ ਨੇ ਰਾਮ ਰਮੇ ਹੋਏ ਪਰਮਾਤਮਾ ਨੂੰ ਪਛਾਣਿਆ ਹੀ ਨਹੀਂ ਹੈ।
ਸਤਯੁਗ ਪਰਮ ਹੰਸ ਵਿਚਾਰੀ,
ਸਤਯੁਗ ਦੇ ਵਿੱਚ ਜ਼ਿਆਦਾਤਰ ਆਤਮ ਸਰੂਪ ਦੀ ਵਿਚਾਰੀ ਵਿਚਾਰ ਵਾਲੇ ਪਰਮ ਹੰਸ ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਉਹ ਤੱਤ ਵੇਤੇ ਸਨ, ਇਹ ਯੁਗਾਂ ਯੁਗਾਂ ਦਾ ਦੱਸਿਆ ਵੀ ਸਤਯੁਗ ਦੇ ਵਿੱਚ ਐਸੇ ਸੀ, ਜਿਵੇਂ ਭਾਈ ਪਾਰੋ ਵਰਗੇ ਪਰਮ ਹੰਸ ਕਹਿਲਾਏ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਸ਼ਰਨ ਵਿੱਚ ਰਹਿ ਕਰਕੇ ਪਦਵੀ ਪਾਈ ਸੀ।
ਦੁਆਪੁਰ ਤ੍ਰੇਤਾ ਮਾਨਸ ਵਰਤ ਹੈ,
ਦੁਆਪੁਰ ਅਤੇ ਤ੍ਰੇਤੇ ਯੁੱਗ ਦੇ ਵਿੱਚ ਜੋ ਮਾਨਸ ਮਨੁੱਖ ਵਰਤੇ ਵਰਤਦੇ ਸਨ ਤੇ ਜਿਹੜੇ ਮਾਨ ਸਮਾਨ ਦੇ ਸਹਿਤ ਵਰਦੇ ਸਨ ਤੇ ਉਹਨਾਂ ਦੇ ਵਿੱਚੋਂ ਫਿਰ
ਵਿਰਲੇ ਹੋਮੇ ਮਾਰੀ
ਕਿਸੇ ਵਿਰਲੇ ਟਾਵੇਂ ਟਾਵੇਂ ਨੇ ਹੰਕਤਾ ਮਾਰਨਾ ਕੀਤੀ ਹੈ ਹੰਕਤਾ ਮਮਤਾ ਨਹੀਂ ਮਰਦੀ ਨੀ ਕਿਸੇ ਕਿਸੇ ਨੇ ਮਾਰੀ ਹੈ
ਕਲ ਮਹਿ ਰਾਮ ਨਾਮ ਵਡਿਆਈ
ਭਾਈ ਕਲਯੁਗ ਦੇ ਵਿੱਚ ਤਾਂ ਰਮੇ ਹੋਏ ਰਾਮ ਪਰਮੇਸ਼ਵਰ ਦਾ ਨਾਮ ਜਪ ਕੇ ਵਡਿਆਈ ਸ਼ੋਭਾ ਪ੍ਰਾਪਤ ਹੁੰਦੀ ਹੈ ਲੋਕ ਪਰਲੋਕ ਵਿੱਚ
ਜੁਗ ਜੁਗ ਗੁਰਮੁਖ ਏਕੋ ਜਾਤਾ
ਜੁਗਾਂ ਜੁਗਾਂ ਦੇ ਅੰਦਰ ਜੁਗ ਚੌਹਾਂ ਸਾਧਨਾ ਦੇ ਜੁਗ ਸੰਯੁਗਤ ਹੋ ਕਰਕੇ ਗੁਰਮੁਖ ਨੇ ਇੱਕ ਅਦੁੱਤੀ ਬ੍ਰਹਮ ਨੂੰ ਜਾਤਾ ਜਾਣਨਾ ਕੀਤਾ ਹੈ
ਰਿਣ ਨਾਵੈ ਮੁਕਤ ਨਾ ਪਾਈ
ਐਸਾ ਨਿਸ਼ਚਾ ਕੀਤਾ ਕਿ ਪਰਮਾਤਮਾ ਦੇ ਨਾਮ ਤੋਂ ਬਗੈਰ ਕਿਸੇ ਨੂੰ ਮੁਕਤੀ ਛੁਟਕਾਰਾ ਨਹੀਂ ਪ੍ਰਾਪਤ ਹੋਇਆ ਤਾਂ ਨਾ ਕੋਈ ਪਾਉਣਾ ਕਰੇਗਾ
ਰਹਾਉ
ਅੱਗੇ ਸਤਾਈ ਦੇ ਕੇ ਕਹਿੰਦੇ ਜੀ
ਹਿਰਦੈ ਨਾਮ ਲਖੈ ਜਨ ਸਾਚਾ
ਜਨ ਪੁਰਖ ਸੱਚਾ ਪਰਮਾਤਮਾ ਨੂੰ ਲਖੇ ਜਾਣ ਲੈਂਦਾ ਹੈ ਜਿਹੜਾ ਜਿਸਦੇ ਹਿਰਦੇ ਹੀ ਪਰਮਾਤਮਾ ਦਾ ਨਾਮ ਹੈ ਉਹ ਸੱਚੇ ਪਰਮਾਤਮਾ ਉਹ ਜਨ ਪੁਰਖ ਸਾਚਾ ਸੱਚੇ ਪਰਮਾਤਮਾ ਨੂੰ ਲਖੇ ਜਾਣ ਲੈਂਦਾ ਹੈ ਜਿਸਦੇ ਹਿਰਦੇ ਹੀ ਪਰਮਾਤਮਾ ਦਾ ਨਾਮ ਹੈ
ਗੁਰਮੁਖ ਮਨ ਵਸਾਈ
ਉਸਨੇ ਗੁਰਮੁਖ ਮੁਖੀ ਗੁਰਾਂ ਦੁਆਰਾ ਵਾਹਿਗੁਰੂ ਦੀ ਭਗਤੀ ਹਰੀ ਦੀ ਭਗਤੀ ਜਿਹੜੀ ਹੈ ਉਹਦੇ ਮਨ ਅੰਤਸਕਰਨ ਵਿੱਚ ਵਸਾਈ ਵਸਾਉਣਾ ਕੀਤੀ ਹੈ
ਆਪ ਤਰੇ ਸਗਲੇ ਕੁਲ ਤਾਰੇ
ਸਾਰੀ ਬੋਲ
ਆਪ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮ ਲਿਵ ਲਾਈ
ਜਿਨ੍ਹਾਂ ਨੇ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੀ ਲਿਵ ਬਿਰਤੀ ਨੂੰ ਲਾਉਣਾ ਕੀਤਾ ਹੈ ਤੇ ਉਹ ਫਿਰ ਕਹਿੰਦੇ ਸੰਸਾਰ ਸਮੁੰਦਰ ਤੋਂ ਆਪ ਵੀ ਤਰ ਗਏ ਨਾ ਤੇ ਆਪਣੇ ਸਗਲੇ ਸੰਪੂਰਨ ਕੁਲਾਂ ਨੂੰ ਵੀ ਪ੍ਰਭ ਕੈਸੇ ਮੈਂ ਸਭ ਕੁਲ ਉਧਾਰੈ ਤੇ ਉਹ ਸਾਰਿਆਂ ਕੁਲਾਂ ਨੂੰ ਤਾਰ ਲੈਂਦੇ ਹਨ
ਮੇਰਾ ਪ੍ਰਭ ਹੈ ਗੁਣ ਕਾ ਦਾਤਾ
ਭਾਈ ਮੇਰਾ ਪ੍ਰਭੂ ਸਾਰੇ ਗੁਣਾਂ ਦਾ ਦਾਤਾ ਹੈ ਦਾਤਾਂ ਦੇਣ ਵਾਲਾ ਹੈ
ਅਵਗਣ ਸ਼ਬਦ ਜਲਾਏ
ਉਹ ਫਿਰ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਜਗਿਆਸੂਆਂ ਦੇ ਹਿਰਦੇ ਦੇ ਅੰਦਰ ਅਵਗਣ ਗੁਨਾਹਾਂ ਨੂੰ ਨਾਮ ਅਭਿਆਸ ਰੂਪੀ ਅਗਨੀ ਦੇ ਨਾਲ ਤੇ ਜਿਵੇਂ ਫੂਸ ਨੂੰ ਲੱਕੜਾਂ ਨੂੰ ਅੱਗ ਸਾੜ ਦਿੰਦੀ ਹੈ ਐ ਨਾਮ ਰੂਪ ਅਗਨੀ ਦੇ ਨਾਲ ਨਾਮ ਅਭਿਆਸ ਰੂਪੀ ਅਗਨੀ ਦੇ ਨਾਲ ਉਹ ਪਾਪਾਂ ਕਰਮਾਂ ਨੂੰ ਜਿਹੜੇ ਉਹ ਸਾੜ ਲੈਂਦੇ ਹਨ ਜਲਾਏ ਸਾੜ ਦਿੰਦੇ ਹਨ ਔਗਣਾਂ ਨੂੰ
ਜਿਨ ਮਨ ਵਸਿਆ ਸੇ ਜਨ ਸੋਹੇ
ਜਿਨ੍ਹਾਂ ਦੇ ਹਿਰਦੇ ਦੇ ਪਰਮਾਤਮਾ ਦਾ ਨਾਮ ਵਸਿਆ ਵਸ ਗਿਆ ਉਹ ਜਨ ਪੁਰਖ ਲੋਕ ਪ੍ਰਲੋਕ ਸੋਹੇ ਸੋਭਨੀਕ ਹੋਏ ਹਨ ਜੀ
ਹਿਰਦੈ ਨਾਮ ਵਸਾਏ
ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਪਰਮੇਸ਼ਵਰ ਵਾਹਿਗੁਰੂ ਦਾ ਟਿਕਾ ਲਿਆ ਹੈ ਵਸਾਉਣਾ ਕੀਤਾ ਹੈ
ਘਰ ਦਰ ਮਹਿਲ ਸਤਿਗੁਰੂ ਦਿਖਾਇਆ
ਸਤਿਗੁਰੂ ਜੀ ਨੇ ਜਿਨ੍ਹਾਂ ਨੂੰ ਸਾਰੇ ਘਰਾਂ ਦੇ ਦਰਾਂ ਵਿੱਚੋਂ ਪਰਮਾਤਮਾ ਦਾ ਮਹੱਲ ਸਰੂਪ ਪ੍ਰਗਟ ਕਰਕੇ ਦਿਖਾਇਆ ਵਿਖਾ ਦਿੱਤਾ ਹੈ ਜਾਂ ਘਰ ਦਰ ਮਹੱਲ ਸਤਿਗੁਰੂ ਦਿਖਾਇਆ ਸਰੀਰ ਰੂਪੀ ਘਰ ਦੇ ਇੰਦਰੀਆਂ ਰੂਪੀ ਦਰ ਦੇ ਅੰਦਰ ਤੁਰਿਆ ਪਦ ਰੂਪੀ ਮਹੱਲ ਦਿਖਾ ਦਿੱਤਾ ਹੈ ਜਾਂ ਫਿਰ ਦਰ ਕਰ ਮਹਿਲ ਸਤਿਗੁਰੂ ਦਿਖਾਇਆ ਸਾਧ ਸੰਗ ਰੂਪੀ ਦਰ ਤੇ ਸੰਸਾਰ ਰੂਪੀ ਘਰ ਦੇ ਅੰਦਰ ਪ੍ਰਭੂ ਦਾ ਸਰੂਪ ਦਿਖਾ ਦਿੱਤਾ ਹੈ ਘਰ ਦਰ ਮਹਿਲ ਸਤਿਗੁਰੂ ਦਿਖਾਇਆ ਜੋ ਸਤਸੰਗਤ ਰੂਪੀ ਦਰ ਦੇ ਵਿੱਚ ਮਿਲੇ ਨੇ ਉਹਨਾਂ ਦੇ ਤਾਂ ਹੀ ਘਰ ਹਿਰਦੇ ਦੇ ਅੰਦਰ ਹੀ ਸਤਿਗੁਰਾਂ ਨੇ ਸਤ ਸਰੂਪ ਨੂੰ ਦਿਖਾ ਦਿੱਤਾ ਹੈ
ਰੰਗ ਸਿਓ ਰਲੀਆ ਮਾਣ
ਫਿਰ ਪ੍ਰਭੂ ਦੇ ਰੰਗ ਪ੍ਰੇਮ ਦੇ ਸਿਓ ਸਹਿਤ ਆਤਮ ਆਨੰਦ ਦੀਆਂ ਰਲੀਆਂ ਖੁਸ਼ੀਆਂ ਨੂੰ ਮਾਣਦਾ ਹੈ ਹੰਡਾਉਂਦਾ ਹੈ
ਜੋ ਕਿਸ ਕਹੈ ਸੋ ਭਲਾ ਕਰ ਮਾਨੈ
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮਾਤਮਾ ਜੋ ਕੁਝ ਵੀ ਤੇ ਕਹੈ ਕਹਿੰਦਾ ਭਾਵ ਹੁਕਮ ਕਰਦਾ ਹੈ ਉਸ ਨੂੰ ਭਲਾ ਚੰਗਾ ਕਰਕੇ ਮਾਨੇ ਮੰਨਦੇ ਹਨ ਜਿਹੜੇ ਉਹਦੇ ਪਿਆਰੇ
ਨਾਨਕ ਨਾਮ ਵਖਾਣ
ਤੇ ਇਉਂ ਸਤਿਗੁਰੂ ਜੀ ਕਥਨ ਕਰਦੇ ਹਨ ਕੋਈ ਨਾਮ ਦੇ ਵਿਖਾਣੇ ਕਥਨ ਕਰਦੇ ਭਾਵ ਨਾਮ ਹੀ ਜਪਦੇ ਰਹਿੰਦੇ ਨੇ ਹਰ ਵੇਲੇ ਨਾਮ ਤੋਂ ਕਦੇ ਵੀ ਸੁਰਤ ਨੂੰ ਇੱਧਰ ਉੱਧਰ ਨਹੀਂ ਹੋਣ ਦਿੰਦੇ
ਪੈਰੋ ਮਹੱਲਾ ਤੀਜਾ
ਪੈਰੋ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਅੱਗੇ ਫੇਰ ਕਿਰਪਾ ਕਰਦੇ ਹਨ ਜੀ
ਮਨਸਾ ਮਨ ਹੈ ਸਮਾਈ ਲੈ
ਹੇ ਭਾਈ ਗੁਰਾਂ ਦੇ ਜਿਹੜਾ ਇਹ ਸਾਰੀ ਤੁਕ ਬੋਲੋ ਜੀ ਇਕੱਠੀ
ਗੁਰ ਸਾਹਿਬ ਦੀ ਵਿਚਾਰ
ਭਾਈ ਗੁਰਾਂ ਦੇ ਸ਼ਬਦ ਦੀ ਉਪਦੇਸ਼ ਦੀ ਵਿਚਾਰ ਕਰਕੇ ਤੇ ਆਪਣੀਆਂ ਮਨਸਾ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਨੂੰ ਆਪਣੇ ਮਨੇ ਮਨ ਦੇ ਵਿੱਚ ਹੀ ਸਮਾਏ ਲੀਨ ਕਰ ਲੈ ਮਨ ਦੀਆਂ ਵਾਸ਼ਨਾ ਮਨ ਚ ਲੀਨ ਹੁੰਦੀਆਂ ਹਨ ਜਿਵੇਂ ਪਾਣੀ ਦੇ ਬੁਲਬੁਲੇ ਪਾਣੀ ਚ ਲੀਨ ਹੋ ਜਾਂਦੇ ਨੇ ਇਹ ਤਰੰਗਾਂ ਦੀ ਨਿਆਏ ਸੰਕਲਪ ਉੱਠਦੇ ਨੇ ਤੇ ਇਹਨਾਂ ਨੂੰ ਨਾਮ ਦੁਆਰਾ ਇਹਨਾਂ ਨੂੰ ਲੀਨ ਕਰ ਲੈ ਵਿੱਚ
ਗੁਰ ਪੂਰੇ ਤੇ ਸੋਧੀ ਪਵੇ।
ਪਰ ਜਿਸ ਨੂੰ ਪੂਰਨ ਗੁਰੂ ਜੀ ਮਿਲਿਆ ਗੁਰਾਂ ਦੇ ਸ਼ਬਦ ਦੁਆਰਾ ਆਤਮਕ ਜੀਵਨ ਦੀ ਸੋਝੀ ਖਬਰ ਸਮਝ ਪੈਂਦੀ ਹੈ, ਪਾ ਲੈਂਦਾ ਜਗਿਆਸੂ,
ਫਿਰ ਮਰਨ ਵਾਰੋ ਵਾਰ,
ਫਿਰ ਉਹਨਾਂ ਨੂੰ ਪੁਨਾ ਵਾਰ ਵਾਰ ਮੁੜ ਮੁੜ ਕੇ ਜਮਦਾ ਮਰਦਾ ਨਹੀਂ ਹੈ, ਭਾਵ ਕੀ ਮੁਕਤੇ ਹੋ ਜਾਂਦਾ ਹੈ, ਇਹ ਪਦਵੀ ਪ੍ਰਾਪਤ ਹੋ ਜਾਂਦੀ ਹੈ।
ਮਨ ਮੇਰੇ ਰਾਮ ਨਾਮ ਆਧਾਰ,
ਇਹ ਮੇਰੇ ਮਨ ਆਪਣੇ ਮਨ ਨੂੰ ਸਿੱਖਿਆ ਦੇਈਏ ਕਿ ਮੇਰੇ ਮਨਾ ਜਿਨ੍ਹਾਂ ਨੇ ਵੀ ਰਾਮ ਪਰਮਾਤਮਾ ਦੇ ਨਾਮ ਦਾ ਆਧਾਰ ਆਸਰਾ ਲੈਣਾ ਕੀਤਾ ਹੈ,
ਗੁਰ ਪ੍ਰਸਾਦ ਪਰਮ ਪਦ ਪਾਇਆ,
ਉਹਨਾਂ ਨੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਰਮ ਪਦਵੀ ਵੱਡੀ ਕੇਵਲ ਮੋਕਸ਼ ਦੀ ਪਦਵੀ ਨੂੰ ਪ੍ਰਾਪਤ ਪਾਇਆ ਕੀ ਪਾਉਣਾ ਕੀਤਾ ਹੈ।
ਸਭ ਇੱਛਾ ਪੁਜਾਰਨ ਹਾਰ,
ਨਾਮ ਹੀ ਉਹਨਾਂ ਦੀਆਂ ਲੋਕ ਪ੍ਰਲੋਕ ਦੀਆਂ ਸਭ ਸਾਰੀਆਂ ਇੱਛਾ ਇਸ਼ਾਵਾਂ ਵਾਸ਼ਨਾਵਾਂ ਸੰਕਲਪ ਇਹ ਪੂਰੀਆਂ ਪੁਜਾਵਨ ਹਰ ਪੂਰਨ ਕਰਨ ਵਾਲਾ ਹੈ।
ਰਹਾਉ
ਅੱਗੇ ਸਤਾਈ ਦੇ ਕੇ ਫਰਮਾਉਂਦੇ ਆ ਜੀ,
ਸਭ ਮਹਿ ਇੱਕੋ ਰਵ ਰਹਿਆ,
ਉਹਨਾਂ ਗੁਰਮੁਖਾਂ ਨੇ ਐਸਾ ਨਿਸ਼ਚਾ ਕੀਤਾ ਹੈ ਕਿ ਸਭ ਸਾਰਿਆਂ ਦੀ ਜਿੰਨੇ ਵੀ ਸਾਰੇ ਜੀਵਨ ਇਹਨਾਂ ਜੀਵਾਂ ਦੇ ਮਹਿ ਵਿੱਚ ਇੱਕ ਅਦੁੱਤੀ ਪਰਮਾਤਮਾ ਹੀ ਰਵ ਵਿਆਪਕ ਹੋ ਰਿਹਾ ਹੈ।
ਗੁਰ ਬਿਨ ਬੂਝ ਨਾ ਪਾਏ,
ਪਰ ਗੁਰਾਂ ਤੋਂ ਬਿਨ ਬਗੈਰ ਕੋਈ ਵੀ ਉਸ ਦੀ ਬੂਝ ਸਮਝ ਨੂੰ ਨਹੀਂ ਪਾਏ ਪਾ ਸਕਦਾ ਹੈ।
ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ,
ਮੇਰਾ ਹਰ ਹਰੇ ਭਰੇ ਕਰਨ ਵਾਲਾ ਪ੍ਰਭ ਪਰਮਾਤਮਾ ਗੁਰਮੁਖ ਜਾਨਾਂ ਨੂੰ ਗੁਰਾਂ ਦੁਆਰਾ ਪ੍ਰਗਟ ਪ੍ਰਤੱਖ ਸਾਕਸ਼ਾਤ ਹੋਇਆ ਹੈ।
ਅਨਦਿਨ ਹਰ ਗੁਣ ਗਾਏ,
ਉਹ ਅਨਦਿਨ ਰਾਤ ਦਿਨ ਪਰਮਾਤਮਾ ਦੇ ਗੁਣ ਗਾਏ ਗਾਉਂਦੇ ਰਹਿੰਦੇ ਹਨ ਜੀ।
ਸੁਖਦਾਤਾ ਹਰ ਏਕ ਹੈ,
ਏਕ ਏਕ ਅਖੰਡ ਸਰੂਪ ਹਰੀ ਪਰਮਾਤਮਾ ਉਹੀ ਸੁਖਾਂ ਦਾ ਦਾਤਾ ਹੈ।
ਹੋਰ ਥੈ ਸੁਖ ਨਾ ਪਾਹੇ,
ਉਹਨਾਂ ਤੋਂ ਬਿਨਾਂ ਹੋਰ ਕੋਈ ਕਿਸੇ ਹੋਰ ਥੈ ਥਾਵਾਂ ਦੇ ਦੇਵੀ ਦੇਵਤਿਆਂ ਕੋਲ ਉਹਨਾਂ ਦੀ ਉਪਾਸਨਾ ਕਰਕੇ ਆਤਮਕ ਸੁਖ ਨਹੀਂ ਪਾਹੇ ਪਾ ਸਕਦਾ।
ਸਤਿਗੁਰ ਜਿਨੀ ਨਾ ਸੇਵਿਆ ਦਾਤਾ,
ਤੇ ਜਿਨੀ ਜਿਨ੍ਹਾਂ ਮਨੁੱਖਾਂ ਨੇ ਦਾਤਾਂ ਦੇਣ ਵਾਲਾ ਸਤਿਗੁਰੂ ਨੂੰ ਜਾਂ ਸਤਿਗੁਰਾਂ ਦੁਆਰਾ ਦਾਤਾਰ ਪਰਮਾਤਮਾ ਨੂੰ ਸੇਵਿਆ ਨਹੀਂ ਹੈ,
ਸੇ ਅੰਤ ਗਏ ਪਛਤਾ,
ਉਹ ਮਨੁੱਖ ਅੰਤ ਅਖੀਰ ਨੂੰ ਪਛਚਾਤਾਪ ਕਰਦੇ ਹੋਏ ਸੰਸਾਰ ਤੋਂ ਪ੍ਰਲੋਕ ਨੂੰ ਚਲੇ ਗਏ ਹਨ।
ਸਤਿਗੁਰ ਸੇਵ ਸਦਾ ਸੁਖ ਪਾਇਆ,
ਗੁਰਮੁਖਾਂ ਨੇ ਸਤਿਗੁਰਾਂ ਦੀ ਸੇਵ ਟਹਿਲ ਕਰਕੇ ਸਦਾ ਹਮੇਸ਼ਾ ਰਹਿਣ ਵਾਲੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ।
ਫਿਰ ਦੁੱਖ ਨਾ ਲਾਗੈ ਧਾਇ,
ਉਹਨਾਂ ਨੂੰ ਮੁੜ ਕੇ ਦੁੱਖ ਜਿਹੜੇ ਧਾ ਕਰਕੇ ਜਾਣੀ ਧਾਵਾ ਕਰਕੇ ਜਿਵੇਂ ਹੱਲਾ ਬੋਲ ਕੇ ਜੰਗ ਦੇ ਵਿੱਚ ਕਹਿੰਦੇ ਵੀ ਹੱਲਾ ਬੋਲਦੇ ਹੋ, ਇਉਂ ਜਿਹੜੇ ਦੁੱਖ ਨੇ ਵੀ ਤਾਂ ਹੱਲਾ ਬੋਲ ਕੇ ਆਉਂਦੇ ਨੇ, ਇਹ ਫਿਰ ਦੁੱਖ ਹੱਲਾ ਬੋਲ ਕੇ ਨਹੀਂ ਆਉਣਗੇ, ਲੱਗਦੇ ਨਹੀਂ ਹਨ।
ਨਾਨਕ ਹਰ ਭਗਤ ਪ੍ਰਾਪਤ ਹੋਈ,
ਕਥਨ ਕਰਦੇ ਹਨ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਹਰ ਪ੍ਰਭੂ ਦੀ ਭਗਤੀ ਜਿਹੜੀ ਹੈ ਪ੍ਰਾਪਤ ਹੋਈ ਹੈ।
ਜੋਤੀ ਜੋਤ ਸਮਾਏ,
ਉਹਨਾਂ ਦੀ ਪਰਤਕ ਜੋਤ ਅਦਵੈਆਨੰਦ ਸਰੂਪ ਜੋਤੀ ਪਰਮਾਤਮਾ ਵਿੱਚ ਸਮਾਏ ਲੀਨ ਹੋਈ ਹੈ।
ਭੈਰੋ ਮਹੱਲਾ ਤੀਜਾ,
ਅੱਗੇ ਮਹਾਰਾਜ ਸਾਹਿਬ ਜੀ ਭੈਰੋ ਰਾਗ ਦੇ ਅੰਦਰ ਹੀ ਫਰਮਾਨ ਕਰਦੇ ਹਨ ਜੀ, ਤੀਸਰੇ ਪਾਤਸ਼ਾਹ
ਬਾਜ ਗੁਰੂ ਜਗਤ ਬੋਰਾਨਾ,
ਭਾਈ ਸਤਿਗੁਰਾਂ ਤੋਂ ਬਾਜ ਬਗੈਰ ਇਹ ਜਿਹੜਾ ਸਾਰਾ ਸੰਸਾਰ ਹੈ ਨਾ ਇਹ ਬੌਰਾਨਾ ਕਮਲਾ ਹੀ ਹੋਇਆ ਫਿਰਦਾ ਹੈ।
ਭੁੱਲਾ ਚੋਟਾ ਖਾਈ,
ਸਰੂਪ ਤੋਂ ਭੁੱਲਿਆ ਹੋਇਆ ਜਮਾਂ ਦੀਆਂ ਵਿਕਾਰਾਂ ਦੀਆਂ ਇਹ ਚੋਟਾਂ ਸੱਟਾਂ ਖਾਂਦਾ ਫਿਰਦਾ ਹੈ। ਜਨਮ ਜਨਮ ਦੇ ਵਿੱਚ ਧੱਕੇ ਮਿਲਦੇ ਨੇ,
ਮਰ ਮਰ ਜੰਮੈ ਸਦਾ ਦੁੱਖ ਪਾਏ,
ਇਹ ਸੰਸਾਰ ਮਰ ਮੌਤ ਦਾ ਮਾਰਿਆ ਹੋਇਆ ਮਰ ਮਰਦਾ, ਵਾਸਨਾ ਦਾ ਵਧਾ ਹੋਇਆ ਫਿਰ ਜੰਮੈ ਜੰਮਦਾ ਰਹਿੰਦਾ, ਇਹਦੀ ਹਾਲਤ ਹੈ। ਤੇ ਸਦਾ ਹਮੇਸ਼ਾ ਹੀ ਆਉਣ ਜਾਣ ਦਾ ਜਿਹੜਾ ਦੁੱਖ ਪਾਏ ਪਾਉਣਾ ਕਰਦਾ ਹੈ।
ਦਰ ਕੀ ਖਬਰ ਨਾ ਪਾਈ,
ਪਰਮਾਤਮਾ ਦੇ ਦਰ ਦੁਆਰ ਦੀ ਖਬਰ ਸੋਝੀ ਨਹੀਂ ਪਾਈ, ਹਿਰਦੇ ਦੇ ਦਰ ਅੰਦਰ ਵਸਦੇ ਪਰਮਾਤਮਾ ਦੀ ਪ੍ਰਾਪਤੀ ਰੂਪ ਖਬਰ ਜਾਣਕਾਰੀ ਜਿਹੜੀ ਹੈ ਉਹ ਨਹੀਂ ਪਾਉਣਾ ਕੀਤੀ ਉਸਨੇ।
ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ,
ਇਹ ਮੇਰੇ ਮਨਾ ਇਸ ਲਈ ਤੂੰ ਸਦਾ ਹਮੇਸ਼ਾ ਹੀ ਸਤਿਗੁਰਾਂ ਦੀ ਸਰਣਾ ਓਟ ਵਿੱਚ ਰਹੋ ਰਹਿਣਾ ਕਰੋ। ਦੋ ਹਾਇਨ ਭਾਈ ਧਿਆਨ ਨਾਲ ਇਹਨਾਂ ਨੂੰ ਪਕਾਉਣਾ। ਹਾਂਜੀ,
ਹਿਰਦੈ ਹਰ ਨਾਮ ਮੀਠਾ ਸਦ ਲਾਗਾ
ਤੇ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭ ਕਾ ਲਾਗਾ ਮੀਠਾ ਜਿਨ੍ਹਾਂ ਦੇ ਹਿਰਦੇ ਮਨ ਵਿਚ ਪਰਮਾਤਮਾ ਦਾ ਨਾਮ ਸਦ ਹਮੇਸ਼ਾ ਮਿੱਠਾ ਨਾਮ ਪਿਆਰੇ ਦਾ ਪਿਆਰਾ ਲੱਗਿਆ ਹੈ
ਗੁਰ ਸ਼ਬਦ ਭਵ ਜਲ ਤਰਨ
ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਪੈਦਾ ਸੰਸਾਰ ਸਮੁੰਦਰ ਤੋਂ ਤਰਨਾ ਕੀਤਾ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਭੀਖ ਕਰੈ ਬਹੁਤ ਚਿੱਤ ਡੋਲੈ
ਜਿਹੜੇ ਬਾਹਰੋਂ ਅਨੇਕਾਂ ਭੇਖ ਲਿਬਾਸ ਧਾਰਨ ਕਰਦੇ ਹਨ ਉਹਨਾਂ ਦਾ ਚਿੱਤ ਮਨ ਬਹੁਤ ਅਨੇਕਾਂ ਪਦਾਰਥਾਂ ਦੀ ਇੱਛਾ ਵਿਚ ਡੋਲੈ ਡੋਲਦਾ ਡਗਮਗਾਉਂਦਾ ਰਹਿੰਦਾ ਹੈ
ਅੰਤਰ ਕਾਮ ਕ੍ਰੋਧ ਅਹੰਕਾਰ
ਦੇ ਹਿਰਦੇ ਦੇ ਅੰਦਰ ਕਾਮ ਕ੍ਰੋਧ ਕਾਮ ਮੰਦੀ ਵਾਸ਼ਨਾ ਕ੍ਰੋਧ ਗੁੱਸਾ ਹੰਕਾਰ ਅਭਿਮਾਨ ਆਦਿ ਵਿਕਾਰ ਬਹੁਲਤਾ ਕਰਕੇ ਹੁੰਦੇ ਹਨ
ਅੰਤਰ ਤਿਸਾ ਭੂਖ ਅਤ ਬਹੁਤੀ
ਉਹਨਾਂ ਦੇ ਹਿਰਦੇ ਦੇ ਅੰਤਰ ਵਿਚ ਅਤ ਅਤਿਅੰਤ ਹੀ ਰਸਾਂ ਕਸਾਂ ਦੀ ਤਿਸਾ ਨਾਮ ਇਸੇ ਤ੍ਰਿਸ਼ਨਾ ਦਾ ਹੈ ਇਹ ਬਹੁਤ ਹੀ ਬਹੁਤ ਜ਼ਿਆਦਾ ਪਦਾਰਥਾਂ ਦੇ ਜੋੜਨ ਦੀ ਜਿਹੜੀ ਹੈ ਨਾ ਇਹਨੂੰ ਭੁੱਖ ਤੇ ਆਸਾ ਉਹਨੂੰ ਲੱਗੀ ਰਹਿੰਦੀ ਹੈ ਇਸ ਕਰਕੇ ਉਹ ਫਿਰ
ਭੌਕਤ ਫਿਰੈ ਦਰ ਬਾਰ
ਦਰ ਵਾਰ ਦੁਆਰੇ ਦੁਆਰੇ ਭੌਂਕਦਾ ਫਿਰਦਾ ਇਹ ਜਿਹੜਾ ਦਰ ਤੇ ਬਾਰ ਪਾਠ ਹੈ ਭਾਈ ਇਹ ਵੀ ਦੋ ਪਾਠ ਨੇ ਮੁੱਖ ਪਾਠ ਦਰ ਤੇ ਬਾਰ ਅਲੱਗ ਅਲੱਗ ਕਰਨਾ ਤੁਸੀਂ ਇਹ ਹੈ ਮੁੱਖ ਪਾਠ ਜਿਹੜਾ ਦੂਜਾ ਪਾਠ ਹੈ ਉਹਦੇ ਚ ਦਰਬਾਰ ਕਿਉਂਕਿ ਅਰਥ ਦੋਨਾਂ ਦਾ ਹੀ ਹੈ ਇਸ ਕਰਕੇ ਉਹ ਫਿਰ ਆਸਾ ਲੱਗੀ ਰਹਿੰਦੀ ਹੈ ਤੇ ਉਹ ਦਰ ਬਾਰ ਦੁਆਰੇ ਦੁਆਰੇ ਕਿਉਂਕਿ ਦਰ ਦਾ ਅਰਥ ਵੀ ਬੂਹਾ ਹੀ ਹੁੰਦਾ ਬਾਰ ਦਾ ਅਰਥ ਵੀ ਬੂਹਾ ਹੁੰਦਾ ਉਹ ਦੁਆਰੇ ਦੁਆਰੇ ਇੱਕ ਤਾਂ ਇਹ ਅਰਥ ਬਣੇ ਆ ਵੀ ਉਹ ਫਿਰ ਭੌਂਕਦੇ ਫਿਰਦੇ ਨੇ ਤੇ ਦੂਸਰਾ ਬਾਰ ਬਾਰ ਨੂੰ ਬਾਰੀ ਹੁੰਦੀ ਹੈ ਜਿਵੇਂ ਮੁੜ ਮੁੜ ਕੇ ਜੂਨਾਂ ਦੇ ਅੰਦਰ ਦਰ ਬਾਰ ਇਹਦਾ ਬਾਰ ਬਾਰ ਮੁੜ ਕੇ ਉਹ ਦੁਆਰਿਆਂ ਵਾਲੇ ਸੰਸਾਰ ਦੇ ਵਿੱਚ ਭੜਕਦੇ ਰਹਿੰਦੇ ਨੇ ਤੇ ਜਿਹੜਾ ਦਰਬਾਰ ਹੁੰਦਾ ਕਚਹਿਰੀ ਦਾ ਨਾਮ ਉਹ ਕਚਹਿਰੀਆਂ ਚ ਭੜਕਦੇ ਰਹਿੰਦੇ ਨੇ ਕਦੇ ਧਰਮਰਾਜ ਦੀ ਕਚਹਿਰੀ ਚਲੇ ਗਏ ਕਦੇ ਸੰਸਾਰ ਦੀਆਂ ਕਚਹਿਰੀਆਂ ਚ ਆਦਿ ਪਰਿਵਾਰ ਰੂਪੀ ਦਰਬਾਰ ਵਿਚ ਭੜਕਦੇ ਰਹਿੰਦੇ ਨੇ ਇਸ ਤਰ੍ਹਾਂ ਦੇ ਤਿੰਨ ਚਾਰ ਅਰਥ ਜਾਣਨੇ
ਗੁਰ ਕਾ ਸ਼ਬਦ ਮਰਹਿ ਫਿਰ ਜੀਵਹਿ
ਤੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਤੇ ਜਿਨ੍ਹਾਂ ਨੇ ਕਮਾਈ ਕਰਕੇ ਜੀਵਤ ਭਾਵ ਵੱਲੋਂ ਜਾਣੀ ਅਹੰਕਾਰ ਨੂੰ ਮਰ ਲਿਆ ਮਨ ਨੂੰ ਮਾਰ ਲਿਆ ਮਨ ਦੇ ਬੁਰੇ ਖਿਆਲਾਂ ਨੂੰ ਮਾਰਨਾ ਹੀ ਮਰਨਾ ਹੈ ਇਸ ਪ੍ਰਕਾਰ ਜਿਹੜਾ ਮਰਦੇ ਹਨ
ਗੁਰ ਕਹਿ ਸ਼ਬਦ ਮਰਹਿ ਫਿਰ ਜੀਵਹਿ
ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰੇ ਮਰ ਜਾਂਦੇ ਨੇ ਅਤੇ ਫਿਰ ਮੁੜ ਸ਼ੁਭ ਗੁਣਾ ਪਰਮਾਤਮਾ ਵੱਲ ਜੀਵਿਆ ਜਿਉਂਦੇ ਹੋ ਜਾਂਦੇ ਨੇ ਇਹ ਉਹਨਾਂ ਦਾ ਮਰਨ ਅਤੇ ਜੀਵਣਾ ਸਮਝਣਾ
ਤਿਨਕਾ ਮੁਕਤ ਦੁਆਰ
ਉਹਨਾਂ ਨੂੰ ਮੁਕਤੀ ਦਾ ਦੁਆਰ ਦਰਵਾਜ਼ਾ ਕੀ ਹੈ ਗਿਆਨ ਇਹ ਪ੍ਰਾਪਤ ਹੋ ਗਿਆ ਦੁਆਰਿਆਂ ਵਾਲੇ ਸੰਸਾਰ ਵਿੱਚ ਤੇ ਮੁਕਤ ਮੁਕਤੀ ਪ੍ਰਾਪਤ ਹੋਈ ਹੁੰਦੀ ਹੈ
ਅੰਤਰ ਸ਼ਾਂਤ ਸਦਾ ਸੁਖ ਹੋਵੇ
ਹਿਰਦੇ ਦੇ ਵਿੱਚ ਸ਼ਾਂਤੀ ਸਦਾ ਹੀ ਸਦੀਵ ਕਾਲ ਲਈ ਸੁਖ ਦੀ ਪ੍ਰਾਪਤੀ ਹੋਵੇ ਹੁੰਦੀ ਹੈ
ਹਰ ਰਾਖਿਆ ਔਰ ਧਾਰ
ਆਪਣੇ ਔਰ ਹਿਰਦੇ ਦੇ ਵਿੱਚ ਹਰ ਪਰਮਾਤਮਾ ਨੂੰ ਧਾਰ ਧਾਰਨ ਕਰਕੇ ਰਾਖਿਆ ਰੱਖਿਆ ਹੋਇਆ ਹੈ
ਜੋ ਤਿਸ ਭਾਵੈ ਤਿਵੈ ਚਲਾਵੈ
ਜਿਵੇਂ ਤਿਸ ਪਰਮਾਤਮਾ ਨੂੰ ਭਾਵੇ ਪਾਉਂਦਾ ਤੇ ਉਹ ਤਿਵੇਂ ਉਸੇ ਤਰ੍ਹਾਂ ਸੰਸਾਰ ਨੂੰ ਚਲਾਵੇ ਚਲਾਉਂਦਾ ਹੈ
ਕਰਨਾ ਕਿਛੂ ਨਾ ਜਾਏ
ਉਹਦੇ ਹੁਕਮ ਤੋਂ ਉਲਟ ਆਪਣੇ ਵੱਲੋਂ ਕਿਛ ਕੁਝ ਵੀ ਕਰਨਾ ਕੀਤਾ ਨਹੀਂ ਜਾ ਸਕਦਾ ਹੈ ਤੇ ਕੁਛ ਵੀ ਨਹੀਂ ਕੋਈ ਕਰ ਸਕਦਾ ਆਪਣੀ ਉਦਮ ਦੇ ਨਾਲ
ਨਾਨਕ ਗੁਰਮੁਖ ਸ਼ਬਦ ਸੰਭਾਲੇ
ਸਤਿਗੁਰੂ ਜੀ ਕਥਨ ਕਰਦੇ ਹਨ ਜਿਹੜੇ ਗੁਰਮੁਖ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਸੰਭਾਲੇ ਯਾਦ ਕਰਦੇ ਨੇ ਗੁਰਾਂ ਦੇ ਸ਼ਬਦ ਦੁਆਰਾ ਪਰਮਾਤਮਾ ਨੂੰ ਯਾਦ ਕਰਦੇ ਨੇ ਉਹਨਾਂ ਨੇ ਫਿਰ
ਰਾਮ ਨਾਮ ਵਡਿਆਈ
ਉਹਨਾਂ ਨੂੰ ਰਾਮ ਪਰਮਾਤਮਾ ਦੇ ਨਾਮ ਜਪਣ ਜਪਾਉਣ ਦੀ ਵਡਿਆਈ ਸ਼ੋਭਾ ਮਿਲਦੀ ਹੈ ਨਾਮ ਕਰਕੇ ਲੋਕ ਪ੍ਰਲੋਕ ਚ ਉਹਨਾਂ ਨੂੰ ਜਸ ਮਿਲਦਾ ਵਡਿਆਈ ਮਿਲਦੀ ਹੈ
ਸ਼ੋਭਾ ਤੀਜਾ
ਪੈਰੋਂ ਰਾਗ ਦੇ ਅੰਦਰ ਤੀਸਰੀ ਪਾਤਸ਼ਾਹ ਦਾ ਅੱਗੇ ਫਿਰ ਸ਼ਬਦ ਹੈ ਜੀ
ਹੋਮੇ ਮਾਇਆ ਮੋਹੇ ਖੁਆਇਆ
ਭਾਈ ਦੇਹ ਦੀ ਹੋਮੇ ਹੰਗਤਾ ਮਮਤਾ ਮਾਇਆ ਤੇ ਮੋਹ ਨੇ ਜੀਵ ਜਿਹੜੇ ਨੇ ਇਹਨਾਂ ਜੀਵਾਂ ਨੂੰ ਵਾਹਿਗੁਰੂ ਦੇ ਸਰੂਪ ਵੱਲੋਂ ਖੁਆਇਆ ਭੁਲਾਇਆ ਹੋਇਆ ਹੈ
ਦੁੱਖ ਖੱਟੇ ਦੁੱਖ ਖਾਏ
ਇਹ ਜੀਵ ਦੁੱਖਦਾਇਕ ਕਰਮਾਂ ਨੂੰ ਖੱਟੇ ਖੱਟਦਾ ਕਮਾਉਂਦਾ ਤੇ ਦੁੱਖ ਹੀ ਖਾਏ ਖਾਂਦਾ ਭੋਗਣਾ ਕਰਦਾ ਤੇ ਕਿਸੇ ਨੂੰ ਦੁੱਖ ਦੇ ਕੇ ਆਪ ਵੀ ਖਾਣਾ ਕਰਦਾ ਦੁੱਖ ਹੀ ਖਾਂਦਾ ਇਹ ਬੋਲੀ ਹੈ ਜਿਵੇਂ ਬੰਬੇ ਵੱਲ ਆਪਾਂ ਕਹਿੰਦੇ ਚਾਹ ਪੀ ਲਾ ਕਹਿੰਦੇ ਚਾਹ ਖਾ ਲੈ ਇਸ ਤਰ੍ਹਾਂ ਇਹ ਦੁੱਖਾਂ ਨੂੰ ਐਂ ਖਾਣਾ ਜਿਹੜਾ ਪ੍ਰਾਪਤ ਕਰਨਾ ਹੈ, ਇਹੋ ਦੁੱਖ ਪ੍ਰਾਪਤ ਹੁੰਦੇ ਨੇ।
ਅੰਤਰ ਲੋਭ ਹਲਕ ਦੁੱਖ ਭਾਰੀ,
ਜੀਵਾਂ ਦੇ ਅੰਦਰ ਲੋਭ ਲਾਲਚ, ਲਾਲਚ ਕੈਸਾ ਹੈ ਜਿਵੇਂ ਕੁੱਤਾ ਹਲਕ ਜਾਂਦਾ ਹੈ, ਹਲਕੇ ਹੀ ਫਿਰਦੇ ਆ ਕਈ ਤਾਂ, ਇੰਨਾ ਲਾਲਚ ਹੋ ਗਿਆ। ਇਸ ਕਰਕੇ ਭਾਰੀ ਬਹੁਤ ਵੱਡੇ ਦੁੱਖ, ਦੁੱਖਾਂ ਦੇ ਸਹਿਤ ਹੋ ਰਿਹਾ ਹੈ।
ਬਿਨ ਵਿਵੇਕ ਪਰਮਾਏ,
ਆਪਣੇ ਸਰੂਪ ਦੇ ਵਿਵੇਕ ਗਿਆਨ ਤੋਂ ਬਿਨ ਬਗੈਰ ਪਰਮਾਏ ਭਟਕਦੇ ਫਿਰਦੇ ਹਨ ਜੀਵ।
ਮਨਮੁਖ ਤ੍ਰਿਗ ਜੀਵਨ ਸਹਿਸਾਰ,
ਇਹ ਮਨਮੁਖ ਜਿਹੜੇ ਨੇ ਉਹਨਾਂ ਦਾ ਤਾਂ ਤ੍ਰਿਕਾਰ ਹੀ ਹੈ, ਸੰਸਾਰ ਦੇ ਅੰਦਰ ਜੀਵ ਹੈ ਜਿਹੜੇ ਨਾਮ ਨੀ ਜਪਦੇ।
ਰਾਮ ਨਾਮ ਸੁਪਨੇ ਨਹੀਂ ਚੇਤਿਆ,
ਕੁਝ ਸੰਸਾਰ ਵਿੱਚ ਐਸੇ ਨੇ ਜੀਵ ਕਿ ਰਾਮ ਪਰਮਾਤਮਾ ਦੇ ਨਾਮ ਨੂੰ ਕਦੇ ਸੁਪਨੇ ਦੇ ਵਿੱਚ ਨਹੀਂ ਚੇਤੇ ਕੀਤਾ, ਜਾਗਦਿਆਂ ਤਾਂ ਚੇਤੇ ਕਰਨਾ ਹੀ ਕੀ ਹੈ, ਜਾਂ ਸੁਪਨੇ ਮਾਤਰ ਸੰਸਾਰ ਚ ਪਰਮਾਤਮਾ ਦਾ ਨਾਮ ਸਿਮਰ ਨਹੀਂ ਕੀਤਾ।
ਹਰ ਸਿਉ ਕਦੇ ਨਾ ਲਾਗੈ ਪਿਆਰ,
ਹਰ ਪਰਮਾਤਮਾ ਦੇ ਨਾਲ ਕਦਾਚਿਤ ਵੀ ਪਿਆਰ ਪ੍ਰੇਮ ਨਹੀਂ ਲਾਗੇ ਲੱਗਦਾ ਹੈ।
ਰਹਾਉ
ਸਾਈ ਦੇ ਕੇ ਕਹਿੰਦੇ ਨੇ ਜੇ ਪ੍ਰਮਾਣ ਕਰਦੇ ਨੇ,
ਪਸ਼ੂਆ ਕਰਮ ਕਰੈ ਨਹੀਂ ਬੂਝੈ,
ਪਸ਼ੂਆਂ ਦੇ ਸਦਰਸ਼ ਕਰਮ ਕੰਮ ਕਰਦਾ, ਗੁਰਾਂ ਦੇ ਉਪਦੇਸ਼ ਨੂੰ ਬੂਝੈ ਸਮਝਦਾ ਨਹੀਂ, ਉਹ ਫਿਰ ਕੈਸਾ ਹੈ।
ਕੂੜ ਕਮਾਵੈ ਕੂੜ ਹੋਏ,
ਕੂੜ ਝੂਠੇ ਕਰਮ ਕਮਾਵੈ ਕਮਾਉਣਾ ਕਰਦਾ, ਇਸ ਕਰਕੇ ਫਿਰ ਪ੍ਰਲੋਕ ਵੀ ਜੇ ਕੂੜੇ ਝੂਠੇ ਹੀ ਹੋਵੇਗਾ ਉਹ, ਤੇ ਉਸ ਨੂੰ ਕੂੜਾ ਹੀ ਫਲ ਪ੍ਰਾਪਤ ਹੋਏਗਾ, ਝੂਠ ਨੂੰ ਝੂਠ ਦਾ ਹੀ ਫਲ ਲੱਗਣਾ ਹੈ।
ਸਤਿਗੁਰ ਮਿਲੈ ਤਾਂ ਉਲਟੀ ਹੋਵੇ,
ਜੇਕਰ ਸਤਿਗੁਰੂ ਮਿਲ ਜਾਣ, ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਸਤਿਗੁਰ ਮਿਲੇ ਤਾਂ ਉਲਟੀ ਹੋਵੇ, ਤਾਂ ਬਿਰਤੀ ਸੰਸਾਰ ਨੂੰ ਉਲਟੀ ਜਣੀ ਬਦਲ ਕਰਕੇ ਪਰਤ ਕੇ ਪਰਮਾਰਥ ਵੱਲ ਨੂੰ ਹੋਵੇ, ਹੋ ਜਾਂਦੀ ਹੈ।
ਖੋਜ ਲਹਿ ਜਾਨ ਕੋਈ,
ਕੋਈ ਬਿਰਲਾ ਜਨ ਪੁਰਖ ਹੈ ਜੋ ਗੁਰਾਂ ਦੁਆਰਾ ਖੋਜ, ਜਿਹੜਾ ਨਾ ਖੋਜ ਨਾਮ ਦਾ ਭਾਲ ਦਾ ਭਾਲ ਲਹੇ ਲੈਂਦਾ, ਭਾਲ ਲੈਂਦਾ, ਲੱਭ ਲੈਂਦਾ ਗੁਰਾਂ ਦੁਆਰਾ ਪਰਮਾਤਮਾ ਤਾਂ ਹੀ ਖੋਜ ਲੈਂਦਾ।
ਹਰ ਹਰ ਨਾਮ ਹਿਰਦੈ ਸਦ ਵਸਿਆ,
ਹਰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦਾ ਨਾਮ ਜਿਨ੍ਹਾਂ ਦੇ ਹਿਰਦੇ ਹਿਰਦੇ ਦੇ ਵਿੱਚ ਹਮੇਸ਼ਾ ਵਸਿਆ ਰਹਿੰਦਾ ਹੈ।
ਪਾਇਆ ਗੁਣੀ ਨਿਧਾਨ,
ਤੇ ਉਹਨਾਂ ਨੇ ਗੁਣੀ ਗੁਣਾਂ ਦੇ ਨਿਧਾਨ ਖਜ਼ਾਨੇ ਪ੍ਰਭੂ ਨੂੰ ਪਾਇਆ ਪਾਉਣਾ ਕੀਤਾ ਹੈ। ਪ੍ਰਸ਼ਨ ਹੈ ਕਹਿੰਦੇ ਕਿਵੇਂ ਪਾਇਆ, ਇਹਦਾ ਉੱਤਰ ਦਿੰਦੇ ਨੇ ਹੁਣ।
ਗੁਰ ਪ੍ਰਸਾਦੀ ਪੂਰਾ ਪਾਇਆ,
ਉਹਨਾਂ ਨੇ ਭਾਈ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਪੂਰਾ ਪੂਰਨ ਪ੍ਰਭੂ ਪਾਇਆ ਪਾਉਣਾ ਕੀਤਾ ਹੈ।
ਚੂਕਾ ਮਨ ਅਭਿਮਾਨ,
ਕਿਉਂਕਿ ਗੁਰਾਂ ਦੀ ਕਿਰਪਾ ਦੁਆਰਾ ਉਹਨਾਂ ਦੇ ਮਨ ਹਿਰਦੇ ਚੋਂ ਅਭਿਮਾਨ ਹੰਕਾਰ ਚੁੱਕਿਆ ਗਿਆ, ਹੰਕਾਰ ਨਹੀਂ ਹੈ ਉਹਨਾਂ ਦੇ ਅੰਦਰ।
ਆਪੇ ਕਰਤਾ ਕਰੇ ਕਰਾਏ,
ਜਾਣਦੇ ਨੇ ਕਰਤਾ ਕਰਨਹਾਰ ਆਪ ਹੀ ਜੀਵਾਂ ਨੂੰ ਪੈਦਾ ਕਰੇ ਕਰਦਾ, ਆਪ ਹੀ ਉਹਨਾਂ ਦੀ ਵਾਸ਼ਨਾ ਅਨੁਸਾਰ ਪ੍ਰੇਰ ਕੇ ਕਰਮ ਕਰਾਏ ਕਰਾਉਂਦਾ ਹੈ।
ਆਪੇ ਮਾਰਗ ਪਾਏ,
ਆਪ ਹੀ ਸਤਸੰਗਤ ਚ ਮੇਲ ਕੇ ਪ੍ਰੇਮਾ ਭਗਤੀ ਦੇ ਮਾਰਗ ਰਸਤੇ ਤੇ ਪਾਉਣਾ ਕਰਦਾ ਹੈ।
ਆਪੇ ਗੁਰਮੁਖ ਦੇ ਵਡਿਆਈ,
ਆਪ ਹੀ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਸੋਭਾ ਦਿੰਦਾ ਹੈ।
ਨਾਨਕ ਨਾਮ ਸਮਾਏ,
ਸਤਿਗੁਰੂ ਕਥਨ ਕਰਦੇ ਹਨ ਇਉਂ ਉਹ ਨਾਮ ਕਰਕੇ ਨਾਮੀ ਪਰਮਾਤਮਾ ਹੀ ਸਮਾਏ ਲੀਨ ਹੋ ਜਾਂਦੇ ਹਨ। ਗੁਰਮੁਖਾਂ ਨੂੰ ਨਾਮ ਦੀ ਵਡਿਆਈ ਵਾਹਿਗੁਰੂ ਦਿੰਦਾ ਹੈ। ਇਸ ਕਰਕੇ ਕਹਿੰਦੇ ਫਿਰ ਜੀ ਗੁਰਮੁਖ ਕੌਣ ਹੈ, ਇਹ ਪ੍ਰਸ਼ਨ ਕੀਤਾ ਗੁਰੂ ਸਿੱਖਾਂ ਨੇ। ਮਹਾਰਾਜ ਸਾਹਿਬ ਕਹਿੰਦੇ ਉਹ ਗੁਰਮੁਖ ਉਹ ਹਨ ਨਾਨਕ,
ਨਾਨਕ ਨਾਮ ਸਮਾਏ,
ਪ੍ਰਭੂ ਦੇ ਨਾਮ ਵਿੱਚ ਸਮਾਏ ਨੇ ਉਹ ਹਨ ਭਾਈ ਗੁਰਮੁਖ। ਇਹ ਗੁਰਮੁਖਾਂ ਦੀ ਅਵਸਥਾ ਦੱਸੀ ਹੈ ਵੀ ਗੁਰਮੁਖ ਉਹ ਹਨ, ਉਹਨਾਂ ਤੇ ਇਹ ਸ਼ਬਦ ਢੁਕਦਾ ਹੈ ਗੁਰਮੁਖ ਰੋਮ ਰੋਮ ਹਰ ਧਿਆਵੇ, ਇੰਨੀ ਬੰਦਗੀ ਹੋਵੇ।
ਪੈਰੋਂ ਮਹੱਲਾ ਤੀਜਾ,
ਪੈਰੋਂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਪਾਵਨ ਇਹ ਬਚਨ ਹੈ। ਇਹਦੇ ਸਾਧ ਸੰਗਤ ਐਸਾ ਹੈ, ਇਹ ਸ਼ਬਦ ਦੇ ਵਿੱਚ ਭਗਤ ਪ੍ਰਹਲਾਦ ਦਾ ਜਿਹੜਾ ਜੀਵਨ ਹੈ ਨਾ ਉਹਦਾ ਦ੍ਰਿਸ਼ਟਾਂਤ ਦੇ ਕੇ ਗੁਰਮੁਖਾਂ ਦੇ ਲੱਖਣ ਕਹਿਣਗੇ ਮਹਾਰਾਜ। ਇਸ ਕਰਕੇ ਇਹਦੀ ਸਾਰੀ ਵਾਰਤਾ ਭਾਈ ਗੁਰਦਾਸ ਸਾਹਿਬ ਨੇ ਲਿਖੀ ਹੈ, ਤੇ ਘਰ ਹਰਨਾਕਸ਼ ਦੈਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਕਹਿੰਦੇ ਭਗਤ ਪ੍ਰਹਿਲਾਦ ਰਾਕਸ਼ਾਂ ਦੀ ਕੁਲ ਦੇ ਵਿੱਚ ਇਉਂ ਪੈਦਾ ਹੋਇਆ ਜਿਵੇਂ ਜਿੱਥੇ ਕਲਰੀ ਜ਼ਮੀਨ ਹੋਵੇ ਸੋਰੇ ਵਾਲੀ, ਘਾਵ ਨਹੀਂ ਜੰਮਦਾ, ਉੱਥੇ ਕਮਲ ਫੁੱਲ ਜੰਮਿਆ ਆਵੇ ਫਿਰ ਅਸਚਰਜ ਹੀ ਹੋਇਆ ਨਾ। ਇਸ ਕਰਕੇ ਕਾਬਲ ਦੀ ਨਿਆਈ ਭਗਤ ਪ੍ਰਹਿਲਾਦ ਜੀ ਹੋਏ, ਰਾਕਸ਼ਾਂ ਦੀ ਜਿਹੜੀ ਕੁਲ ਹੈ ਤਾਂ ਕਲਰ ਦੀ ਨਿਆਈ ਹੈ, ਤੇ ਉਹਨੂੰ ਪੜ੍ਹਨ ਪਠਾਇਆ 4 ਸਾਲ, ਪੰਦੇ ਚਿੱਤ ਹੋਆ ਅਹਿਲਾਦ। ਉਹ ਇਹਦਾ ਇਸ ਤਰ੍ਹਾਂ ਹੈ ਵੀ ਜਿਸ ਵੇਲੇ ਸਮਾਂ ਐਸਾ ਆਇਆ ਵੀ ਇਹ ਤਪੱਸਿਆ ਕਰਕੇ ਨਾ ਵਰ ਪ੍ਰਾਪਤ ਕਰਨ ਵਾਸਤੇ ਤੇ ਦੂਸਰੇ ਦੇ ਮਨ ਦੇ ਵਿੱਚ ਸੀ ਵੀ ਮੇਰੇ ਭਰਾ ਨੂੰ ਵਿਸ਼ਨੂੰ ਜੀ ਨੇ ਮਾਰ ਦਿੱਤਾ ਹੈ। ਇਹ ਚੱਲ ਕੇ ਪਰਬਤ ਦੇ ਉੱਤੇ, ਕਿਉਂਕਿ ਉਹਦੇ ਆਚਲ ਤੇ ਜਿੱਥੋਂ ਸੂਰਜ ਉਦੇ ਹੁੰਦਾ, ਅਸਥਾਚਲ ਤੇ ਬਿੰਦੀਆ ਚੱਲ, ਮੰਦਰਾਚਲ ਸਮੇਰ ਪੰਜ ਪਰਬਤ ਨੇ, ਬਿੰਦੀਆ ਚੱਲ ਪਰਬਤ ਦੇ ਉੱਤੇ ਜਾ ਕੇ ਬਹਿ ਗਿਆ ਤਪੱਸਿਆ ਕਰਨ। ਉਹ ਪਿੱਛੇ ਦੇਵਤਿਆਂ ਦਾ ਦਾਅ ਲੱਗ ਗਿਆ, ਇੰਦਰ ਨੇ ਚੜ੍ਹਾਈ ਕਰ ਦਿੱਤੀ, ਮੁਲਤਾਨ ਦੇ ਵਿੱਚ ਇਹਦੀ ਰਾਜਧਾਨੀ ਸੀ ਬਣਾਈ ਗਈ ਤੇ ਇਹਨੇ ਇੰਦਰ ਨੇ ਉਹਦੀ ਰਾਜਧਾਨੀ ਲੁੱਟੀ ਪੁੱਟੀ, ਰਾਕਸ਼ ਮਾਰ ਦਿੱਤੇ ਤੇ ਕਬਜ਼ਾ ਹੋ ਗਿਆ ਹੈ। ਤੇ ਜਿਸ ਵੇਲੇ ਹੋਰ ਤਾਂ ਫਿਰ ਕੋਈ ਹੱਥ ਨਾ ਲੱਗਿਆ, ਹਰਨਾਕਸ਼ ਤਾਂ ਹੈ ਨਹੀਂ ਸੀ ਉੱਥੇ, ਉਹਦੇ ਘਰ ਵਾਲੀ ਮਹਾਰਾਣੀ ਕਿਆਦੂ ਲਿਖਿਆ ਕਿ ਗ੍ਰੰਥਾਂ 'ਚ ਉਹ ਪਕੜ ਲਈ ਤੇ ਫੜ ਕੇ ਲਈ ਜਾਂਦਾ। ਰਸਤੇ 'ਚ ਨਾਰਦ ਮਿਲ ਗਿਆ, ਨਾਰਦ ਕਹਿਣ ਲੱਗਿਆ ਇੰਦਰ ਵੀ ਆ ਕੀ ਕਰ ਰਿਹਾ, ਔਰਤ ਨੂੰ ਬੰਦੀ ਬਣਾਇਆ ਤੇਰਾ, ਇਹ ਕੰਮ ਰਾਕਸ਼ ਤਾਂ ਕਰਨ, ਇਹ ਦੇਵਤੇ ਕਦੋਂ ਦੇ ਕਰਨ ਲੱਗ ਗਏ ਇਹ ਕੰਮ? ਔਰਤ ਦੇ ਉੱਤੇ ਜ਼ੁਲਮ ਨਹੀਂ ਕਰ ਸਕਦਾ ਸੂਰਮਾ, ਕਦੇ ਬੱਚੇ ਦੇ ਉੱਤੇ, ਬਿਰਧ ਦੇ ਉੱਤੇ, ਔਰਤ ਦੇ ਉੱਤੇ ਤੂੰ ਹੀ ਕੀ ਕਰ ਰਿਹਾ, ਨੀਤੀ ਤੋਂ ਉਲਟ ਹੈ। ਉਹ ਕਹਿੰਦਾ ਨਹੀਂ ਮੈਂ ਮਾਰਦਾ ਨਹੀਂ ਇਹਨੂੰ। ਆਖੇ ਫੇਰ ਕੀ ਕਰੇਗਾ? ਕਹਿੰਦਾ ਵੀ ਇਹਦੇ ਗਰਭ ਦੇ ਵਿੱਚ ਜਿਹੜਾ ਬੱਚਾ ਹੈ, ਜੇ ਤਾਂ ਹੋਈ ਲੜਕੀ ਫੇਰ ਤਾਂ ਨਹੀਂ ਮੈਂ ਕੁਛ ਕਹਿੰਦਾ ਉਹਨੂੰ, ਜੇ ਹੋਇਆ ਲੜਕਾ ਫਿਰ ਮੈਂ ਮਾਰ ਦੇਣਾ ਉਹਨੂੰ, ਕਿਉਂਕਿ ਨੀਤੀ ਕਹਿੰਦੀ ਹੈ ਵੀ ਦੁਸ਼ਮਣ ਨੂੰ ਗਰਭਪਾਤ ਕਰਕੇ ਵੀ ਮਾਰ ਦੇਣਾ ਚਾਹੀਦਾ। ਇਸ ਕਰਕੇ ਉਹ ਨਾਰਦ ਕਹਿਣ ਲੱਗਿਆ ਦੇਖ ਵੀ ਤੂੰ ਇਹਨੂੰ ਮਾਰ ਨਹੀਂ ਸਕੇਗਾ, ਇਹ ਵਿਧੀ ਵਿਧਾਨ ਪਰਮਾਤਮਾ ਦਾ ਐਸਾ ਹੋ ਚੁੱਕਾ ਹੈ ਵੀ ਤੂੰ ਇੱਕ ਗੱਲ ਕਰ, ਇਹ ਔਰਤ ਨੂੰ ਕਰ ਦੇ ਮੇਰੇ ਹਵਾਲੇ, ਜਿਹੜਾ ਕੰਮ ਤੂੰ ਸ਼ਸਤਰਾਂ ਦੇ ਨਾਲ ਨਹੀਂ ਕਰ ਸਕਿਆ ਤੇ ਮੈਂ ਸ਼ਬਦਾਂ ਨਾਲ ਕਰਕੇ ਵਿਖਾ ਦਿੰਦਾ। ਕਹਿੰਦਾ ਜੀ ਮਤਲਬ? ਕਹਿੰਦਾ ਮਤਲਬ ਇਹ ਹੈ ਤੈਨੂੰ ਬਾਅਦ ਦੇ ਵਿੱਚ ਉਹ ਪਰੇ ਕਰਕੇ ਇੰਦਰ ਨੂੰ ਕਹਿੰਦਾ ਮੈਂ ਇਹਨੂੰ ਗਰਭ ਦੇ ਵਿੱਚ ਇਹੀ ਜਿਹੀ ਸਿੱਖਿਆ ਦੇਊਂਗਾ ਵੀ ਇਹ ਰੱਬ ਦਾ ਨਾਮ ਜਪਣ ਵਾਲਾ ਭਗਤ ਪੈਦਾ ਹੋਊਗਾ, ਗਰਭ 'ਚ ਸੰਸਕਾਰ ਪਾ ਦੂੰ ਮੈਂ, ਇਸ ਵੇਲੇ ਔਰਤ ਦੁਖੀ ਹੈ, ਇਹਦੇ ਸੰਸਕਾਰ ਜਿਹੜੇ ਬੜੀ ਜਲਦੀ ਪੈ ਜਾਣਗੇ, ਫਿਰ ਪਿਓ ਪੁੱਤ ਦੀ ਹੋਊ ਲੜਾਈ, ਭਗਤਾਂ ਦੀ ਪੈਦ ਰੱਖਣ ਵਾਸਤੇ ਰੱਬ ਨੂੰ ਆਉਣਾ ਪੈਂਦਾ, ਤੂੰ ਤਮਾਸ਼ਾ ਦੇਖ ਇੱਕ ਪਾਸੇ ਹੋ ਗਏ, ਤੂੰ ਕਿਉਂ ਇੰਨੇ ਇਹ ਕਲੇਸ਼ 'ਚ ਪਿਆ? ਉਹ ਕਹਿੰਦਾ ਵੀ ਠੀਕ। ਨਾਰਦ ਆਪਣੇ ਆਸ਼ਰਮ 'ਤੇ ਲੈ ਗਿਆ, ਉਹਦੇ ਵਿੱਚ ਉਹਨੇ ਮਹਾਰਾਣੀ ਕਿਆਦੂ ਨੂੰ ਕਿਹਾ ਬੇਟੀ ਮੈਂ ਤੈਨੂੰ ਆਪਣੀ ਧੀ ਬਣਾ ਕੇ, ਪਰ ਇੱਕ ਗੱਲ ਹੈ ਵੀ ਰੋਜ਼ ਤੂੰ ਨਾ ਸੁਣਨਾ ਪਰਮਾਤਮਾ ਦਾ, ਮੈਂ ਤੈਨੂੰ ਭਗਤੀ ਦੀਆਂ ਗੱਲਾਂ ਇਹ ਤੈਨੂੰ ਸੁਣਨੀਆਂ ਪੈਣਗੀਆਂ, ਸਾਡੇ ਤਾਂ ਆਸ਼ਰਮ ਦੀ ਰੀਤ ਹੈ। ਉਹ ਕੁਛ ਮਹਾਰਾਣੀ ਦੇ ਸੰਸਕਾਰ ਵੀ ਸੀ ਇਸ ਤਰ੍ਹਾਂ ਦੇ, ਪ੍ਰਹਲਾਦ ਨੂੰ ਗਰਭ ਦੇ ਵਿੱਚ ਇੰਨੇ ਸੰਸਕਾਰ ਭਗਤੀ ਦੇ ਪਾ ਦਿੱਤੇ ਤੇ ਉਹ ਜਿਸ ਵੇਲੇ ਸਾਸ ਜੀ ਸਾਰਾ ਸਤੋਤਰ ਆਦਿ ਪੜ੍ਹਾ ਦਿੱਤਾ ਹੈ ਗਰਭ ਦੇ ਵਿੱਚ, ਤੇ ਉੱਧਰ ਫਿਰ ਸਮਾਂ ਬਦਲਿਆ, ਸਮੇਂ ਨੇ ਕਰਵਟ ਲਈ, ਉਹਨੇ ਵਰ ਪ੍ਰਾਪਤ ਕੀਤੇ ਤੇ ਇਸ ਤਰ੍ਹਾਂ ਦੇ ਵਰ ਪ੍ਰਾਪਤ ਕੀਤੇ ਹੈ ਕਿ ਬ੍ਰਹਮਾ ਜੀ ਤੇਰੀ ਜਿਹੜੀ ਇਹ ਰਚਨਾ ਹੈ ਇਹਦੇ ਵਿੱਚ ਕੋਈ ਦੇਵ ਦਾਨਵ ਮਨੁੱਖ ਮੈਨੂੰ ਨਾ ਮਾਰ ਸਕੇ। ਉਹਨੇ ਪਹਿਲਾਂ ਤਾਂ ਇਹ ਵਰ ਮੰਗਿਆ ਬ੍ਰਹਮਾ ਜੀ, ਜਦੋਂ ਕਹਿੰਦਾ ਵੀ ਬ੍ਰਹਮੂ ਕਹਿੰਦਾ ਵੀ ਮੈਨੂੰ ਵਰ ਦੇ ਮੈਂ ਕਦੇ ਮਰਾਂ ਨਾ, ਉਹ ਕਹਿੰਦਾ ਇਹ ਮੈਂ ਕਿੱਥੋਂ ਵਰ ਦੇ ਦਾ, ਮੈਂ ਤਾਂ ਖੁਦ ਆਪ ਇੱਕ ਦਿਨ ਮਰ ਜਾਣਾ, ਇਹ ਮੇਰੇ ਕੋਲ ਹੈ ਨਹੀਂ, ਉਹ ਕੁਛ ਮੰਗ ਜਿਹੜਾ ਮੇਰੇ ਕੋਲ ਹੈ। ਕਹਿੰਦਾ ਚੰਗਾ ਫਿਰ ਇਉਂ ਕਰ, 12 ਵਾਰ ਮੰਗੇ। ਕਹਿੰਦਾ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਕਹਿੰਦੇ ਠੀਕ ਹੈ ਤਥਾਸਤੂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਕਹਿੰਦੇ ਤਥਾਸਤੂ। ਤੇ ਫਿਰ ਇਹ ਗਿਣਦਾ ਚਲਿਆ ਗਿਆ, ਨਾ ਸ਼ਸਤਰ ਨਾਲ ਮਰਾਂ, ਨਾ ਅਸਤਰ ਨਾਲ ਮਰਾਂ, ਨਾ ਕਿਸੇ ਰਾਸ਼ ਤੋਂ ਮਰਾਂ, ਨਾ ਬੰਦੇ ਤੋਂ ਮਰਾਂ, ਨਾ ਕਿਸੇ ਜਾਨਵਰ ਤੋਂ, ਗਿਣੀ ਗਿਆ 12 ਵਾਰ। ਇਹ ਇਸ ਤਰ੍ਹਾਂ ਦੇ ਨੇ, ਆਪਾਂ ਕਾਹਨੂੰ ਬਾਲੀ ਲੰਮੀ ਗੱਲ ਕਰਨੀ ਹੈ। ਤੇ ਕਹਿਣ ਲੱਗਿਆ ਵੀ ਮੁੱਕਦੀ ਗੱਲ, ਉਹਨੇ ਕਹਿਤਾ ਵੀ ਹੇ ਬ੍ਰਹਮਾ ਜੀ ਤੇਰੀ ਰਚਨਾ ਦੇ ਵਿੱਚ ਜਿੰਨੇ ਵੀ ਜੀਵ ਰਚੇ ਹੋਏ ਨੇ ਉਹਨਾਂ ਕਿਸੇ ਵੀ ਜੀਵ ਦੇ ਹੱਥੋਂ ਮੈਂ ਮਰਾਂ? ਉਹ ਕਹਿੰਦੇ ਤਥਾਸਤੂ। ਬੜਾ ਖੁਸ਼ ਹੋਇਆ, ਕਹਿੰਦਾ ਦੇਖੋ ਮੈਂ ਚਲਾਕੀ ਦੇ ਨਾਲ ਬ੍ਰਹਮਾ ਦੇ ਵਿੱਚੋਂ ਲੈ ਲਿਆ ਸਾਰਾ ਕੁਛ, ਬਾ ਫਿਰ ਰੱਬ ਤੋਂ ਬੇਡਰ ਹੋ ਕੇ ਆਇਆ। ਰਾਜਧਾਨੀ ਲੁੱਟੀ ਪੁੱਟੀ ਪਈ ਸੀ, ਕਹਿਣ ਲੱਗਿਆ ਵੀ ਮੇਰੇ ਘਰ ਵਾਲੇ ਪਤਾ ਲੱਗਿਆ, ਖੋਜ ਕੀਤੀ ਤਾਂ ਜਿਸ ਵੇਲੇ ਲੱਭਣ ਗਏ ਰਾਕਸ਼ ਕਿੱਥੇ ਆਏ, ਪਤਾ ਲੱਗਿਆ ਉਸ ਵੇਲੇ ਸਾਧ ਸਿੰਘ ਜੀ ਇਹਨੇ ਦੇਖਿਆ ਵੀ ਇੱਕ ਨਾਰਦ ਮੁਨੀ ਦੇ ਆਸ਼ਰਮ 'ਤੇ ਆ। ਕਹਿੰਦਾ ਹੱਦ ਹੋ ਗਈ, ਇਹਨਾਂ ਦੇਵਤਿਆਂ ਵਿੱਚ ਰਹਿਮ ਦਿਲ ਵੀ ਹੈਗੇ। ਬਹੁਤ ਪ੍ਰਸੰਨ ਹੋਇਆ, ਕਹਿਣ ਲੱਗੇ ਰਾਜਨ ਆਹ ਲੈ ਵੀ ਤੇਰੀ ਇਮਾਨਤ, ਆਹ ਤੇਰਾ ਪੁੱਤਰ ਹੈ, ਉੱਥੇ ਜਨਮ ਹੋਇਆ ਸੀ ਪ੍ਰਹਲਾਦ ਦਾ, ਪਰ ਇੱਕ ਗੱਲ ਹੈ ਵੀ ਜੇ ਤੂੰ ਥੋੜ੍ਹਾ ਚਿਰ ਮੇਰੇ ਕੋਲ ਹੋਰ ਰਹਿਣ ਤੇ ਮੈਂ ਇਹਨੂੰ ਸਿਕਸ਼ਾ ਦੇ ਦਾਂ। ਉਹ ਕਹਿੰਦਾ ਜੀ ਕੋਈ ਬਾਤ ਨਹੀਂ, ਜਿੱਥੇ ਹੁਣ ਤੱਕ ਹੈ ਵੀ ਤੁਸੀਂ ਇਹਨੂੰ ਪੜ੍ਹਾ ਲਓ, ਪਰ ਇੱਕ ਗੱਲ ਸੁਣ ਲੈ ਹੋਰ ਸਭ ਕੁਛ ਪੜ੍ਹਾ ਦੇ ਵੀ ਇਹਨੂੰ ਨਾਰਾਇਣ ਸ਼ਬਦ ਨਹੀਂ ਪੜ੍ਹਾਉਣਾ, ਉਹ ਮੇਰਾ ਦੁਸ਼ਮਣ ਹੈ, ਕਹਿੰਦਾ ਮੈਂ ਨਹੀਂ ਪੜ੍ਹਾਉਂਦਾ, ਇਹ ਸ਼ਬਦ ਨਹੀਂ ਪੜ੍ਹਾਉਂਗਾ। ਪ੍ਰਹਲਾਦ ਨੂੰ ਛੋਟੀ ਉਮਰ ਦੇ ਵਿੱਚ ਐਨ ਸੰਸਕਾਰ ਐਸੇ ਪਾ ਦਿੱਤੇ ਤੇ ਕਹਿਣ ਲੱਗੇ ਬੱਚੇ ਮੈਂ ਤੈਨੂੰ ਹੁਣ ਸਤੋਤਰ ਪੜ੍ਹਾਉਣਾ ਹੈ ਭਗਵਾਨ ਦਾ। ਪੜ੍ਹਾਈ ਗਿਆ ਨਾਰਾਇਣ ਕਿਹਾ ਹੀ ਨਾ। ਕਹਿੰਦੇ ਗੁਰਦੇਵ ਪਰਮਾਤਮਾ ਦੇ ਨਾਮਾਂ ਦੇ ਵਿੱਚੋਂ ਇੱਕ ਨਾਮ ਤਾਂ ਤੁਸੀਂ ਭੁੱਲ ਹੀ ਗਏ। ਮੈਂ ਕਿਹੜਾ ਨਾਮ? ਕਹਿੰਦੇ ਮੈਂ ਦੱਸਾਂ ਨਾਰਾਇਣ। ਉਹ ਤੇਰਾ ਭਲਾ ਹੋ ਜਾਏ, ਤੂੰ ਇਹ ਕਿੱਥੋਂ ਪੜ੍ਹ ਲਿਆ, ਮੈਂ ਤੈਨੂੰ ਪੜ੍ਹਾਇਆ ਹੀ ਨਹੀਂ। ਕਹਿੰਦਾ ਇਹ ਤਾਂ ਮੈਂ ਗਰਭ 'ਚ ਹੀ ਪੜ੍ਹ ਲਿਆ ਸੀ, ਉਦੋਂ ਤਾਂ ਨਾਰਾਇਣ ਕਹਿੰਦੇ ਸੀ, ਤੁਸੀਂ ਮਾਤਾ ਦੇ ਕੰਨਾਂ ਦੁਆਰਾ ਹੀ ਪੜ੍ਹ ਲਿਆ। ਚਲੋ ਜੀ, ਪ੍ਰਹਲਾਦ ਸੌਂਪ ਦਿੱਤਾ ਤੇ ਉਹਨੇ ਰਾਜ ਫਿਰ ਰਾਕਸ਼ਾਂ ਦੀ ਫੌਜ ਲੈ ਕੇ ਇੰਦਰ ਨੂੰ ਪਾਤੀਆਂ ਭਾਜੜਾਂ। ਫਿਰ ਇਹ ਹੰਕਾਰੀ ਹੋ ਗਿਆ, ਜਲੇ ਹਰਨਾਕਸ਼ ਥਲੇ ਹਰਨਾਕਸ਼, ਕਹਿੰਦਾ ਸਾਰੀ ਜਗ੍ਹਾ ਕਹੋ ਮੈਂ ਹੀ ਹਾਂ, ਰੱਬ ਹੋਰ ਕੋਈ ਹੈ ਨਹੀਂ। ਜਲੇ ਹਰਨਾਕਸ਼ ਥਲੇ ਹਰਨਾਕਸ਼, ਹੈ ਪੀ ਹਰਨਾਕਸ਼, ਹੋਸੀ ਪੀ ਹਰਨਾਕਸ਼, ਬਸ ਮੈਂ ਹੀ ਹਾਂ। ਤੇ ਉਧਰ ਪ੍ਰਹਲਾਦ ਜਦੋਂ ਥੋੜਾ ਜਿਹਾ ਹੋਰ ਵੱਡਾ ਹੋਇਆ, ਉਹਨੂੰ ਫਿਰ ਜਿਵੇਂ ਭਾਈ ਗੁਰਦਾਸ ਕਹਿੰਦੇ ਪੜ੍ਹਨ ਫਟਾਇਆ ਚਾਰ ਸਾਲ, ਪਾਂਧੇ ਚਿੱਤ ਹੋਆ ਅਹਿਲਾਦ, ਬੜਾ ਪ੍ਰਸੰਨ ਹੋਇਆ ਵੀ ਰਾਜੇ ਦਾ ਪੁੱਤਰ ਮੇਰੇ ਕੋਲ ਆਇਆ, ਮੈਂ ਇਹਨੂੰ ਪੜ੍ਹਾਊਂਗਾ। ਇਹ ਜਿਹੜਾ ਸ਼ੁਕਰਾਚਾਰੀਆ ਸੀ ਉਹਦੇ ਪੁੱਤਰ ਸੀ ਸੰਡਾ ਤੇ ਮਰਕਾ, ਤੇ ਹੁਣ ਉਹ ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ ਪਾਂਧੇ ਹੋਏ ਰਹੇ ਬਿਸਮਾਦ। ਉਹ ਅਸਚਰਜੀ ਉਹ ਕਹਿੰਦੇ ਉਹ ਪ੍ਰਹਲਾਦ ਐਸਾ ਨਾ ਕਰ, ਕਿਉਂ? ਕਹਿੰਦਾ ਤੇਰੇ ਬਾਪ ਨੂੰ ਜੇ ਪਤਾ ਲੱਗ ਗਿਆ ਤੈਨੂੰ ਛੱਡਣਾ ਨਹੀਂ ਉਹਨੇ, ਨਾਲੇ ਸਾਨੂੰ ਮਾਰੂ ਨਾਲੇ ਤੈਨੂੰ ਮਾਰੂ। ਉਹ ਕਹਿੰਦਾ ਤੁਸੀਂ ਨਾ ਫਿਕਰ ਕਰੋ। ਉਹ ਫੜ ਕੇ ਉਹਨੂੰ ਪ੍ਰਹਲਾਦ ਨੂੰ ਤੇ ਮਹਾਰਾਣੀ ਕਿਆਦੂ ਕੋਲ ਲੈ ਕੇ ਕਿ ਮਹਾਰਾਣੀ ਸਮਝਾ, ਇਹ ਤਾਂ ਉਹ ਤਾਂ ਚਿੜਦਾ ਰੱਬ ਦੇ ਨਾਂ ਤੋਂ, ਇਹਨੇ ਤਾਂ ਸਾਰੇ ਮੇਰਾ ਸਕੂਲ ਹੀ ਵਿਗਾੜ ਕੇ ਰੱਖ ਦਿੱਤਾ। ਜਿੰਨਾ ਵੀ ਚਾਰ ਸਾਲ ਸੀ ਉਹਨੂੰ ਚਾਰ ਸਾਲ ਕਹਿੰਦੇ ਜਿੱਥੇ ਬੱਚੇ ਪੜ੍ਹਦੇ ਹੁਣ ਸਕੂਲ ਕਹਿੰਦੇ, ਇਹਨੂੰ ਕਹਿ। ਮਹਾਰਾਣੀ ਨੇ ਸਮਝਾਇਆ, ਉਹ ਅੱਗੇ ਸ਼ਬਦ ਮਹਾਰਾਣੀ ਲਿਖੇ ਨੇ ਉਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ, ਉਹ ਅਰਥਾਂ ਚ ਆ ਜਾਣਗੇ ਉਸ ਤਰ੍ਹਾਂ। ਉਹ ਕਹਿਣ ਲੱਗੇ ਮਾਤਾ ਮੈਂ ਰਾਮ ਨਾਮ ਨਹੀਂ ਛੱਡ ਸਕਦਾ, ਜੇ ਛੱਡਾਂ ਮੇਰੀ ਤਾਂ ਗੁਰੂਕੁਲ ਨੂੰ ਗਾਲ ਲੱਗੂਗੀ, ਮੈਨੂੰ ਤਾਂ ਜੰਮਦੇ ਨੂੰ ਸਿਖਾਇਆ ਹੈ। ਤੇ ਫਿਰ ਉਸ ਤੋਂ ਬਾਅਦ ਕੋਈ ਹੋਰ ਰਾਹ ਨਾ ਰਹਿ ਗਿਆ। ਸਾਰੀ ਨਗਰੀ ਦੇ ਗਲੀਆਂ ਦੇ ਵਿੱਚ ਵੀ ਕੀਰਤਨ ਕਰਦੇ ਫਿਰਨ ਜਵਾਕ, ਜਵਾਕਾਂ ਨੂੰ ਤਾਂ ਇਹੋ ਜਿਹਾ ਮਾਹੌਲ ਮਸਾਂ ਮਿਲਦਾ, ਫੜੂਆ ਪਾਉਂਦੇ ਫਿਰਨ, ਰੱਬ ਦਾ ਨਾਂ ਲੈਣ। ਉੱਥੇ ਪੜ੍ਹਨ ਹੈ ਨਾ, ਜਿਹੜੀ ਉਹਨਾਂ ਦੀ ਨੀਤੀ ਸੀ ਸ਼ੁਕਰ ਨੀਤੀ, ਰਾਕਸ਼ਾਂ ਦੀ ਵਿਦਿਆ ਪੜ੍ਹਨਾ ਤੇ ਉੱਥੇ ਉੱਚੇ ਉੱਚੇ ਰੱਬ ਦਾ ਨਾਮ ਲੈਣ, ਨਾਲੇ ਜਿਹਾ ਜਿਹਾ ਕਿਸੇ ਕੋਲ ਛਹਿਣਾ, ਕਿਸੇ ਕੋਲ ਚਿਮਟਾ ਆ ਗਿਆ, ਕੁਛ ਆ ਗਿਆ, ਬਾ ਉਕਣੇ ਚ ਕੋਈ ਹੱਥਾਂ ਦੀ ਤਾਲੀਆਂ ਦੇ ਨਾਲੇ, ਐ ਰੱਬ ਦਾ ਨਾਂ ਸਾਰੀ ਨਗਰੀ ਚ ਭਗਤੀ ਦ੍ਰਿੜ ਕਰਵਾ ਦਿੱਤੀ। ਬਸ ਫਿਰ ਉਸ ਵੇਲੇ ਹੋਰ ਤਾਂ ਕੁਛ ਰਿਹਾ ਨਾ, ਭਗਤ ਕਰਨ ਸਭ ਚੜ੍ਹਦੇ ਪਾਂਧੇ ਹੋਏ ਰਹੇ ਬਿਸਮਾਦ, ਰਾਜੇ ਪਾਸ ਰੁਆਇਆ ਦੁਖੀ ਦੈਤ ਵਧਾਇਆ ਬਾਦ, ਪਹਿਲਾਂ ਤਾਂ ਪਾਣੀ ਚ ਡੋਬਣਾ ਚਾਹਿਆ, ਅਗਨੀ ਚ ਸਾੜਨਾ ਚਾਹਿਆ, ਜਲ ਅਗਨੀ ਵਿਚ ਘੱਤਿਆ, ਜਲ ਇਹਨਾਂ ਡੁੱਬਾ ਗੁਰਪ੍ਰਸਾਦ, ਅਖੀਰ ਦੇ ਫਿਰ ਉਹਨੇ ਕਿਰਪਾਨ ਕੱਢ ਕੇ ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਕੌਣ ਹੈ ਜਿਹਨੇ ਤੈਨੂੰ ਰਾਮ ਦਾ ਨਾਮ ਪੜਾਇਆ, ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ। ਜਦੋਂ ਥੰਮ ਪਾੜ ਕੇ ਨਿਕਲਿਆ ਕਹਿੰਦੇ ਦੇਖ ਲਿਆ ਵੀ ਮੈਂ ਬਰਮਾ ਦੀ ਰਚਨਾ ਤੋਂ ਤਾਂ ਨਹੀਂ, ਅੱਧਾ ਸਰੀਰ ਮਨੁੱਖ ਦਾ ਅੱਧਾ ਸ਼ੇਰ ਦਾ, ਵੱਖਰਾ ਸਰੂਪ ਬਣਾ ਲਿਆ। ਮੁਲਤਾਨ ਦੇ ਚ ਹੁਣ ਵੀ ਉਹ ਨਿਸ਼ਾਨੀ ਹੈ, ਥੰਮ ਸੀ ਜੀ ਦੇ ਵਿੱਚੋਂ ਪਾੜ ਕੇ ਭਗਵਾਨ ਜੀ ਬਾਹਰ ਨਿਕਲੇ ਸੀ ਆਪਣਾ ਸਰੂਪ ਦਿਆ। ਬੇਮੁਖ ਪਕੜ ਪਛਾੜਿਆ ਸੰਤ ਸਹਾਈ ਆਜਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਤੇ ਇਸ ਪ੍ਰਕਾਰ ਦਾ ਜਿਹੜਾ ਭਾਈ ਗੁਰਦਾਸ ਨੇ ਸਾਰੀ ਸਾਖੀ ਲਿਖੀ ਹੈ, ਆਓ ਇਸੇ ਦੇ ਆਧਾਰ ਤੇ ਜਿਸ ਪ੍ਰਕਾਰ ਇਹ ਸ਼ਬਦ ਦੇ ਆਧਾਰ ਤੇ ਲਿਖੀ ਭਾਈ ਸਾਹਿਬ ਨੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ, ਉਹੀ ਬਾਤ ਹੁਣ ਇੱਥੇ ਕਹਿੰਦੇ। ਜਦੋਂ ਸਕੂਲ ਦੇ ਵਿੱਚ ਗਿਆ, ਚਲੋ ਹੁਣ ਸਕੂਲ ਹੀ ਕਹਾਂਗੇ, ਚਾਰ ਸਾਲਾਂ ਦੇ ਵਿੱਚ ਗਿਆ, ਫੱਟੀਆਂ ਹੁੰਦੀਆਂ ਸੀ ਇਹ, ਉਹਦੇ ਗਾਜਰੀ ਮਲ ਕੇ ਰੱਖਦੇ, ਉਹਦੇ ਤੇ ਭਲਾਵੇਂ ਅੱਖਰ ਪਾਓ ਜੀ, ਉਹਦੇ ਤੇ ਬੱਚਾ ਲਿਖਣ ਸਿੱਖਦਾ। ਤੇ ਉਹ ਕਹਿੰਦਾ ਵੀ ਲਿਖੋ ਪੱਟੀਆਂ, ਉਹਦੇ ਉੱਤੇ ਜਿਹੜੀ ਦੈਤਾਂ ਦੀ ਵਿਦਿਆ ਸੀ ਸ਼ੁਕਰ ਨੀਤੀ ਵਾਲੀ, ਉਹ ਪੜ੍ਹਾਉਣੀ ਸੀ। ਤਾਂ ਉਸ ਵੇਲੇ ਪ੍ਰਹਲਾਦ ਨੇ ਕਿਹਾ ਕਿ ਹੇ ਗੁਰਦੇਵ, ਮੈਂ ਇਹ ਵਿਦਿਆ ਨਹੀਂ ਪੜ੍ਹਨੀ। ਇੱਥੋਂ ਹੀ ਸ਼ਬਦ ਸ਼ੁਰੂ ਹੁੰਦਾ, ਸੁਣੋ ਜੀ।
ਭੈਰੋ ਮਹੱਲਾ ਤੀਜਾ,
ਭੈਰੋ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ।
ਮੇਰੀ ਪੱਟੀਆ ਲਿਖੋ ਹਰ ਗੋਬਿੰਦ ਗੋਪਾਲਾ।
ਤੇ ਹੇ ਗੁਰਦੇਵ, ਸੰਡੇ ਮਾਰ ਕੇ ਨੂੰ ਕਹਿੰਦਾ ਪ੍ਰਹਲਾਦ, ਮੇਰੀ ਪੱਟੀਆ, ਮੇਰੀ ਫੱਟੀ ਜਿਹੜੀ ਆ ਨਾ ਪੱਟੀ ਦੇ ਉੱਪਰ। ਕਹਿੰਦੇ ਗੁਰਦੇਵ ਹੋਰ ਨਾ ਅੱਖਰ ਲਿਖ ਦਿਓ ਕੋਈ, ਅਖੇ ਕੀ ਲਿਖਣਾ? ਹਰ ਪਰਮਾਤਮਾ ਦਾ ਨਾਮ ਲਿਖੋ, ਲਿਖਣਾ ਕਰੋ। ਕੀ ਲਿਖਣਾ? ਗੋਬਿੰਦ ਕੇ ਪ੍ਰਿਥਵੀ ਦਾ ਮਾਲਕ, ਜੀਵਾਂ ਦੀ ਰੱਖਿਆ ਕਰਨ ਵਾਲਾ ਪਰਮਾਤਮਾ ਹੈ, ਗੋ ਧਰਤੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਹੈ, ਜੀਵਾਂ ਦੀ ਪਾਲਣਾ ਕਰਦਾ ਹੈ, ਮੇਰੀ ਪੱਟੀ ਦੇ ਉੱਪਰ ਗੋਬਿੰਦ ਗੋਪਾਲ ਅੱਖਰ ਲਿਖਣਾ ਕਰੋ ਜੀ। ਉਹ ਹੈਰਾਨ ਰਹਿ ਗਏ, ਤੇ ਕਹਿਣ ਲੱਗੇ ਵੀ ਇਹ ਕਿਉਂ ਤੂੰ ਐਸਾ ਕਰ ਰਿਹਾ? ਤਾਂ ਅੱਗੇ ਮਹਾਰਾਜ ਸਾਹਿਬ ਜੀ ਉਚਾਰਦੇ ਨੇ,
ਦੂਜੇ ਭਾਈ ਫਾਥੇ ਜਮ ਜਲ,
ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜੇ ਦੂਜੇ ਅੱਖਰ ਨੇ ਉਹ ਜਿਹੜੀ ਪੜ੍ਹਾਈ ਹੈ ਉਹਦੇ ਨਾਲ ਜਾਂ ਦੂਜੇ ਦੂਸਰੇ ਅੱਖਰਾਂ ਵਿੱਚ ਭਾਏ ਪ੍ਰੇਮ ਕਰਨ ਦੇ ਨਾਲ ਜਮਾਂ ਦਾ ਜਾਲਾ ਫਾਹੀ ਪੈਂਦੀ ਹੈ, ਮੈਂ ਨਹੀਂ ਫਸਣਾ ਚਾਹੁੰਦਾ। ਤੋ ਇਸ ਕਰਕੇ ਹੁਣ ਅੱਗੋਂ ਉਸਨੇ ਕਿਹਾ, ਕਹਿੰਦੇ ਪੁੱਤਰ ਪ੍ਰਹਲਾਦ ਇਹ ਨਾਮ ਸਾਡੇ ਪੜ੍ਹਨ ਯੋਗ ਨਹੀਂ ਹਨ, ਜੇ ਤੇਰੇ ਪਿਤਾ ਨੂੰ ਪਤਾ ਲੱਗ ਗਿਆ ਤੈਨੂੰ ਉਸ ਤੋਂ ਬਚਾਏਗਾ ਕੌਣ? ਫਿਰ ਤੇਰੇ ਪਿਤਾ ਨੇ ਇਹ ਨਹੀਂ ਦੇਖਣਾ ਵੀ ਮੇਰਾ ਪੁੱਤਰ ਹੈ, ਮਾਰ ਦੇਗਾ ਤੈਨੂੰ। ਇਹ ਸੰਡਾ ਮਰਕਾ ਕਹਿੰਦਾ। ਇਹਦਾ ਹੁਣ ਉੱਤਰ ਜਿਹੜਾ ਹੈ ਜੋ ਪ੍ਰਹਲਾਦ ਨੇ ਦਿੱਤਾ, ਉਹ ਗੁਰੂ ਸਾਹਿਬ ਜੀ ਬਾਣੀ ਚ ਲਿਖਦੇ ਨੇ,
ਸਤਿਗੁਰ ਕਰੇ ਮੇਰੀ ਪ੍ਰਤਪਾਲਾ।
ਮੇਰੀ ਪ੍ਰਤਪਾਲਣਾ ਕਰਨ ਵਾਲਾ ਹੈ ਕੌਣ? ਕਹਿੰਦੇ ਮੇਰੇ ਸਤਿਗੁਰੂ ਨਾਰਦ ਮੁਨੀ ਨੇ ਮੈਨੂੰ ਦੱਸਿਆ ਕਿ ਪ੍ਰਤਪਾਲਣਾ ਪਰਮਾਤਮਾ ਕਰੇ ਕਰਦਾ, ਸਭ ਦੀ ਪਰਮਾਤਮਾ ਹੀ ਕਰਦਾ, ਸਭ ਦੀ ਮੇਰੀ ਵੀ ਕਰੇਗਾ।
ਹਰ ਸੁਖ ਦਾਤਾ ਮੇਰੇ ਨਾਲ,
ਤੂੰ ਸੁਖਾਂ ਦਾ ਦਾਤਾ, ਹਰ ਪਰਮਾਤਮਾ ਮੇਰੇ ਨਾਲ ਹੈ, ਮੇਰੇ ਅੰਗ ਸੰਗ ਹੈ, ਤੂੰ ਨਾ ਚਿੰਤਾ ਕਰ। ਇਸ ਪ੍ਰਕਾਰ ਫਿਰ ਉਹ ਦ੍ਰਿੜ ਹੋ ਗਿਆ।
ਗੁਰ ਉਪਦੇਸ਼ ਪ੍ਰਹਲਾਦ ਹਰ ਉਤਰੈ।
ਇਸ ਪ੍ਰਕਾਰ ਗੁਰੂ ਨਾਰਦ ਮੁਨੀ ਦੇ ਉਪਦੇਸ਼ ਦੁਆਰਾ ਭਗਤ ਪ੍ਰਹਲਾਦ ਪਰਮਾਤਮਾ ਦੇ ਨਾਮ ਨੂੰ ਉਚਾਰਨ ਕਰਦਾ ਸੀ।
ਸਾਸਨਾ ਤੇ ਬਾਲਕ ਗਮ ਨਾ ਕਰੈ।
ਇਹਦੇ ਅਨੇਕਾਂ ਤਰ੍ਹਾਂ ਦੇ ਇਹ ਸਾਸਨਾ ਤਾੜਨਾ ਦਾ ਨਾਮ ਹੁੰਦਾ ਹੈ, ਤੇ ਇਸ ਕਰਕੇ ਕਹਿੰਦੇ ਉਹ ਬਾਲਕ ਬੱਚਾ ਪ੍ਰਹਲਾਦ ਜਿਹੜੀ ਤਾੜਨਾ ਹਰਨਾਕਸ਼ ਵੱਲੋਂ ਹੈ ਉਹ ਤੋਂ ਡਰਦਾ ਹੀ ਨਹੀਂ ਹੈ, ਬਾਲਕ ਹੈ ਪਰ ਗਮ ਨਾ ਕਰੇ, ਕੋਈ ਚਿੰਤਾ ਨਹੀਂ ਹੈ। ਤੇ ਇਸ ਕਰਕੇ ਫਿਰ ਜਦੋਂ
ਸਾਸਨਾ ਤੇ ਬਾਲਕ ਗਮ ਨਾ ਕਰੇ,
ਅਨੇਕਾਂ ਤਰ੍ਹਾਂ ਦੀ ਸਾਸਨਾ ਤੋਂ ਉਹ ਬਾਲਕ ਬੱਚਾ ਪ੍ਰਹਲਾਦ ਮਨ ਦੇ ਵਿੱਚ ਗਮ ਸ਼ੋਕ ਨਹੀਂ ਕਰੇ ਕਰਦਾ, ਭਾਵ ਡਰਦਾ ਨਹੀਂ, ਐਸਾ ਦ੍ਰਿੜ ਨਿਰਭਉ ਜਪੈ ਸਗਲ ਭਉ ਮਿਟੈ। ਤੇ ਉਸ ਵੇਲੇ ਫਿਰ ਮਹਾਰਾਣੀ ਕਿਆਦੂ ਦੇ ਕੋਲ, ਇਹਦੀ ਮਾਤਾ ਦੇ ਕੋਲ, ਉਹਦਾ ਜਿਹੜਾ ਉਸਤਾਦ ਸੀ ਸੰਡਾ ਮਰਕਾ, ਇਹ ਲੈ ਕੇ ਗਿਆ। ਕਹਿਣ ਲੱਗੇ ਮਹਾਰਾਣੀ ਸਮਝਾਓ ਇਹਨੂੰ ਆਹ ਕੁਛ ਹੈ। ਉਸ ਵੇਲੇ ਜੋ ਮਾਤਾ ਨੇ ਕਿਹਾ ਗੁਰੂ ਸਾਹਿਬ ਜੀ ਉਹ ਵੀ ਲਿਖਦੇ ਨੇ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਮਾਤਾ ਉਪਦੇਸ਼ ਪ੍ਰਹਲਾਦ ਪਿਆਰੇ।
ਤੇ ਹੁਣ ਮਾਵਾਂ ਨੂੰ ਪੁੱਤ ਪਿਆਰੇ ਹੁੰਦੇ ਨੇ, ਗੋਦ ਵਿੱਚ ਲਿਆ, ਮੂੰਹ ਚੁੰਮਿਆ, ਮਾਤਾ ਉਪਦੇਸ਼ ਕਰਦੀ ਹੈ, ਹੇ ਪਿਆਰੇ ਪੁੱਤਰ ਪ੍ਰਹਲਾਦ ਮੇਰੀ ਗੱਲ ਸੁਣ ਲੈ।
ਮਾਤਾ ਉਪਦੇਸ਼ ਪ੍ਰਹਲਾਦ ਪਿਆਰੇ।
ਪਿਆਰੇ ਪ੍ਰਹਲਾਦ ਭਗਤ ਨੂੰ ਉਸ ਦੀ ਮਾਤਾ ਵੀ ਉਪਦੇਸ਼ਿਆ ਹੈ, ਸਿੱਖਿਆ ਸਮਝਾਉਂਦੀ ਹੈ।
ਪੁੱਤਰ ਰਾਮ ਨਾਮ ਛੁੱਡ ਹੋ ਜਿਉ ਲਿਹੋ ਉਬਾਰੇ।
ਪੁੱਤਰ ਰਾਮ ਨਾਮ ਛੁੱਡ ਹੋ, ਕਹਿੰਦੇ ਹੇ ਪੁੱਤਰ ਰਾਮ ਦਾ ਨਾਮ ਲੈਣਾ ਛੱਡ ਦੇ, ਇਹ ਬਹੁਤ ਬੁਰਾ ਹੋ ਜਾਏਗਾ। ਕਹਿੰਦਾ ਮਾਂ ਕਿਉਂ ਕਿਉਂ ਛੱਡਾਂ? ਕਹਿੰਦੀ ਬੇਟਾ ਜਿਉ ਲਿਹੋ ਉਬਾਰੇ, ਤੇਰਾ ਪਿਤਾ ਤੈਨੂੰ ਮਾਰ ਦੇਗਾ, ਮੈਂ ਤੈਨੂੰ ਤੇਰਾ ਮਰਨਾ ਨਹੀਂ ਦੇਖ ਸਕਦੀ, ਮੇਰੇ ਪ੍ਰਾਣ ਵਸਦੇ ਨੇ ਤੇਰੇ ਵਿੱਚ, ਤੂੰ ਮੈਨੂੰ ਬਹੁਤ ਪਿਆਰਾ। ਮਾਵਾਂ ਨੂੰ ਪੁੱਤਰ ਬੜੇ ਪਿਆਰੇ ਹੁੰਦੇ ਨੇ, ਇਸ ਲਈ ਜਿਉਂਦਾ ਰਹਿਣ ਵਾਸਤੇ, ਮੈਨੂੰ ਪਤਾ ਭਾਵੇਂ ਤੂੰ ਗਲਤ ਨਹੀਂ ਹੈ, ਤੇ ਰਾਮ ਦਾ ਨਾਮ ਲੈਣਾ ਛੱਡ ਦੇ ਆਪਣੇ ਜੀਵ ਨੂੰ ਬਾਲ, ਮੈਨੂੰ ਪਤਾ ਪ੍ਰਹਲਾਦ ਤੂੰ ਗਲਤ ਨਹੀਂ, ਪਰ ਤੇਰੇ ਪਿਤਾ ਦੇ ਅਨੁਸਾਰ ਮੈਨੂੰ ਵੀ ਚੱਲਣਾ ਪਊ, ਤੈਨੂੰ ਵੀ ਚੱਲਣਾ ਪਊ। ਉਸ ਵੇਲੇ ਫਿਰ ਅੱਗੇ ਪ੍ਰਹਲਾਦ ਨੇ, ਹਾਂ ਜਿਉ ਲਿਹੋ ਉਬਾਰੇ, ਆਪਣੇ ਤੂੰ ਜੀਵ ਨੂੰ ਭਾਵ ਆਪਣੇ ਜਿਉਂਦਾ ਰਹਿਣ ਵਾਸਤੇ ਉਬਾਰੇ, ਬਚਾ ਲੈ ਆਪਣੇ ਆਪ ਨੂੰ, ਬਚਾ ਕਰ ਤੂੰ ਆਪਣਾ, ਬਚਾ ਲੈਣਾ ਕਰ, ਉਬਾਰਨਾ ਨੂੰ ਬਚਾਉਣ ਦਾ ਹੁੰਦਾ ਹੈ।
ਪ੍ਰਹਲਾਦ ਕਹੇ ਸੁਣੋ ਮੇਰੀ ਮਾਂ,
ਹੁਣ ਪ੍ਰਹਲਾਦ ਕਹਿੰਦਾ ਹੇ ਮੇਰੀ ਪਿਆਰੀ ਮਾਂ ਮੇਰੀ ਗੱਲ ਸੁਣ ਲੈ। ਮਹਾਰਾਜ ਕਹਿੰਦੇ ਐ ਕਿਹਾ ਪ੍ਰਹਲਾਦ ਨੇ,
ਰਾਮ ਨਾਮ ਨਾ ਛੋਡਾ ਗੁਰ ਦੀਆ ਬੁਝਾਏ।
ਇਹ ਸੁਣ ਕੇ ਉਗੋਂ ਪ੍ਰਹਲਾਦ ਕਹਿੰਦਾ ਮੇਰੀ ਮਾਂ ਮਾਤਾ ਮੇਰੀ ਇੱਕ ਬੇਨਤੀ ਸੁਣ ਲੈ। ਪ੍ਰਹਲਾਦ ਕਹੇ ਸੁਣੋ ਮੇਰੀ ਮਾਂ ਏ, ਰਾਮ ਨਾਮ ਨਾ ਛੋਡਾ ਗੁਰ ਦੀਆ ਬੁਝਾਏ, ਮੈਨੂੰ ਮੇਰੇ ਗੁਰੂ ਨਾਰਦ ਮੁਨੀ ਨੇ ਇਹ ਉਪਦੇਸ਼ ਸਮਝਾ ਦਿੱਤਾ, ਤੇ ਹੁਣ ਮੈਂ ਰਾਮ ਦਾ ਨਾਮ ਜਪਣਾ ਛੱਡ ਨਹੀਂ ਸਕਦਾ, ਪਰਮਾਤਮਾ ਨਾ ਜਪਣਾ ਜਪਣਾ ਨਹੀਂ ਛੱਡਾਂਗਾ, ਤੇਰੇ ਕਹਿਣ ਤੋਂ ਵੀ ਨਹੀਂ ਛੱਡਾਂਗਾ। ਇੱਥੋਂ ਇੱਕ ਗੱਲ ਸਾਬਤ ਹੋ ਗਈ, ਜੇ ਮਾਤਾ ਪਿਤਾ ਊਂ ਧਰਮ ਹੈ, ਪੁੱਤਰ ਮਾਤਾ ਪਿਤਾ ਦੀ ਆਗਿਆ ਕਰ ਰਹੇ। ਕਹਿੰਦੇ ਜੇ ਮਾਤਾ ਪਿਤਾ ਰੱਬ ਤੋਂ ਤੋੜਨ ਵਾਲੇ ਹੋਣ, ਉੱਥੇ ਮਾਤਾ ਪਿਤਾ ਦੀ ਬਗਾਵਤ ਕਰਨੀ ਧਰਮ ਦੇ ਨੁਕਤੇ ਤੇ ਸਹੀ ਲਿਖੀ ਵੀ ਹੈ। ਜੇ ਮਾਤਾ ਪਿਤਾ ਕਹਿਣ ਤੂੰ ਅੰਮ੍ਰਿਤ ਨਾ ਛਕ, ਤੂੰ ਗੁਰਦੁਆਰੇ ਨਾ ਜਾ, ਉੱਥੇ ਬਗਾਵਤ ਕਰਨੀ ਠੀਕ ਹੈ? ਆ ਪ੍ਰਹਲਾਦ ਨੇ ਕੀਤੀ ਬਗਾਵਤ ਹੀ ਹੈ ਇਹ, ਨਹੀਂ ਮੰਨੀ ਇਹ ਗੱਲ, ਕਿਉਂਕਿ ਸਭਨਾ ਕਾ ਮਾਂ ਪਿਓ ਆਪ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਫਿਰ ਅੱਗੇ ਇਹ ਕਲੇਸ਼ ਵਧਿਆ ਹੈ, ਜਿਹੜੀ ਗੱਲ ਮਾਂ ਨੇ प्रहलाद नूं प्रहलाद दी मां ने कही है, नामदेव नूं नामदेव दी मां ने भी कही सी गल, उन्हें भी यही कहा सी वी कि हे पुत्र बिरध अवस्था है, तू मेरा इकलौता बेटा है, तो मैनू दस तू ज्ञानी पुत्र है मेरा, मैं तेरे को सुनती रही हूं भी राम ते खुदा च फर्क तो है नहीं कोई। जदों राम ते खुदा दे च फर्क कोई नहीं, फिर छोड़ राम की ना भजे खुदा है, फिर तू खुदा खुदा क्यों नहीं कर लैंदा, झगड़ा मुक जाऊगा, तू जिंदा रह जाएगा, मेरी मेरा संसार तेरे नाल है। उस वेले नामदेव ने बगावत कर दिती, कहिंदा मां अज तो बाद तू मेरी मां नहीं ते मैं तेरा पुत नहीं, मैं तेरे नाल नाता तोड़िया, ना हो तेरा पूंगड़ा ना तू मेरी मां ए, पिंड पड़े तो हर गुण गाए, शरीर जांदा जावे पर मैं राम दा नाम नहीं छड़ना, ये नामदेव जी ने कह दिता सी। सो इस करके फिर होर कोई रस्ता तो रह ना गया, जदों महाराणी नूं जवाब दे दिता ਤਾਂ ਫਿਰ ਜਿਹੜਾ ਸੰਡਾ ਮਰਕਾ ਸੀ,
ਸੰਡਾ ਮਰਕਾ ਸਭ ਜਾਏ ਪੁਕਾਰੇ,
ਉਸ ਵੇਲੇ ਸ਼ੁਕਰਾਚਾਰੀਆ ਦੇ ਪੁੱਤਰ ਸੰਡਾ ਤੇ ਮਰਕਾ ਇਹ ਹੋਰ ਵੀ ਸਭ ਸਾਰੇ ਦੈਤਾਂ ਨੇ ਹਰਨਾਕਸ਼ ਦੇ ਕੋਲ ਜਾ ਕਰਕੇ ਫਰਿਆਦ ਕਰ ਦਿੱਤੀ ਹੈ, ਪੁਕਾਰ ਕਰ ਦਿੱਤੀ ਫਰਿਆਦ,
ਪ੍ਰਹਿਲਾਦ ਆਪ ਵਿਗੜਿਆ,
ਕਹਿੰਦੇ ਪ੍ਰਹਿਲਾਦ ਆਪ ਤਾਂ ਵਿਗੜਿਆ ਹੀ ਸੀ,
ਸਭ ਚਾਟੜੇ ਗਾੜੇ,
ਆ ਸਾਰੇ ਰਾਕਸ਼ਾਂ ਦੇ ਬੱਚੇ ਵਿਗਾੜ ਦਿੱਤੇ, ਸਾਰੀ ਨਾਮ ਜਪਦੇ ਨੇ, ਇਸ ਕਰਕੇ ਤੂੰ ਕਹਿੰਦਾ ਕੋਈ ਵੀ ਨਾਮ ਜਪੋ, ਤੇਰੇ ਤਾਂ ਘਰ ਚ ਜੰਮ ਪਿਆ ਨਾਮ ਜਪਾਉਣ ਵਾਲਾ, ਦੱਸੋ ਅਸੀਂ ਕੀ ਕਰੀਏ, ਅਸੀਂ ਕੋਈ ਹੋਰ ਪੜਾਉਂਦੇ ਹਾਂ, ਇਹ ਸਾਨੂੰ ਵੀ ਪੜਾਉਣ ਲੱਗ ਗਿਆ। ਤਾਂ ਉਸ ਵੇਲੇ ਸਾਧ ਸਿੰਘ ਜੀ ਫਿਰ ਇਹਨੂੰ ਬੜੇ ਕਸ਼ਟ ਦੇਣ ਵਾਸਤੇ ਅੱਗੇ ਜਿਹੜੀ ਗੱਲ ਆ ਰਹੀ ਹੈ, ਤੇ ਇਸ ਨੂੰ ਸੰਡਾ ਮਰਕਾ ਸਭ ਜਾਏ ਪੁਕਾਰੇ, ਵੀ ਪ੍ਰਹਲਾਦ ਆਪ ਵਿਗੜਿਆ, ਬੋਲੋ ਜੀ ਸਭ
ਸਭ ਚਾਟੜੇ ਵਿਗਾੜੇ,
ਚਾਟੜੇ ਚੇਲੇ ਵਿਦਿਆਰਥੀ ਉਹ ਵੀ ਵਿਗਾੜ ਦਿੱਤੇ, ਤੇ ਆਪ ਵੀ ਤੇਰੇ ਨਾਲ ਦੁਸ਼ਮਣ, ਤੇਰਾ ਦੁਸ਼ਮਣ ਜਿਹੜਾ ਵਿਸ਼ਨੂੰ ਹੈ ਉਹਦਾ ਨਾਮ ਜਪਦਾ ਤੇ ਹੋਰਨਾਂ ਚਾਟੜਿਆਂ ਨੂੰ ਭਗਤੀ ਵਿੱਚ ਲਾ ਦਿੱਤਾ ਹੈ, ਕਿਉਂਕਿ ਹਰਨਾਕਸ਼ ਦਾ ਜਿਹੜਾ ਭਰਾ ਸੀ ਹਰਨਕਸ਼ਪੂ ਉਹ ਮਾਰ ਦਿੱਤਾ ਸੀ ਭਗਵਾਨ ਵਿਸ਼ਨੂੰ ਨੇ, ਕਿਉਂਕਿ ਅਤਿਚਾਰੀ ਸੀ, ਉਹਦੇ ਪ੍ਰਸੰਗ ਲੈ ਦੇਣ, ਹੁਣ ਆਪਾਂ ਉਹ ਨਾ ਛੇੜੀਏ। ਤੇ ਜਿਹੜੇ ਤਾਂ ਹੈ ਭਾਈ ਪ੍ਰਾਣ, ਪੁਰਾਣੇ ਤੋਂ ਪੁਰਾਣੇ ਇਹਨਾਂ ਦੇ ਗ੍ਰੰਥ ਨੇ, ਉੱਥੇ ਤਾਂ ਇਹ ਲਿਖਿਆ ਹੈ ਵੀ ਪ੍ਰਹਲਾਦ ਦਾ ਪਿਤਾ ਸੀ ਹਰਨਕਸ਼ਪੂ, ਤੇ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਲਿਖਿਆ ਹਰਨਾਕਸ਼, ਗੁਰੂ ਅਮਰਦਾਸ ਨੇ ਲਿਖਿਆ ਹਰਨਾਕਸ਼, ਗੁਰੂ ਰਾਮਦਾਸ ਨੇ ਲਿਖਿਆ ਹਰਨਾਕਸ਼ ਪਿਤਾ ਸੀ ਪ੍ਰਹਲਾਦ ਦਾ, ਭਾਈ ਗੁਰਦਾਸ ਸਾਹਿਬ ਨੇ ਵੀ ਇਹ ਲਿਖਿਆ। ਇਸ ਕਰਕੇ ਆਪਾਂ ਜਿਹੜਾ ਗੁਰੂ ਸਾਹਿਬ ਦੇ ਬਾਣੀ ਤੇ ਨਿਸ਼ਚਾ ਰੱਖਣਾ, ਤੇ ਇਹਦਾ ਪਿਤਾ ਇਹ ਸੀ ਹਰਨਾਕਸ਼ ਜਿਹੜਾ ਸੀ। ਹਰਨਾਕਸ਼ ਦੁਸ਼ਟਾਰ ਮਾਰ ਰਿਹਾ, ਆਪਾਂ ਤਾਂ ਰੋਜ਼ ਕਹਿੰਦੇ ਹਾਂ ਇੱਕ ਵਾਰੀ ਆਸਾ ਦੀ ਵਾਰ ਦੀ ਸਮਾਪਤੀ ਵੇਲੇ ਵੀ ਸਾਰੇ ਚਾਟੜੇ ਵਿਗਾੜ ਦਿੱਤੇ ਨੇ, ਸਾਰੀ ਨਗਰੀ ਵਿਗਾੜ ਦਿੱਤੀ ਇਸ ਨੇ,
ਦੁਸ਼ਟ ਸਭਾ ਮੈਂ ਮੰਤਰ ਪਕਾਇਆ,
ਫਿਰ ਦੁਸ਼ਟ ਖੋਟੇ ਦੈਤਾਂ ਦੀ ਆਪਣੀ ਸਭਾ ਦੇ ਵਿੱਚ ਇਹ ਮੰਤਰ ਮਤਾ ਪਕਾਇਆ, ਪਕਾਉਣਾ ਕੀਤਾ, ਜਿਵੇਂ ਚਾਰ ਯਾਰ ਮੇਰੇ ਮਤਾ ਪਕਾਇਆ, ਮਤਾ ਹੁੰਦਾ ਨਾ ਜਿਹੜਾ ਇਹ ਅੰਤਰੰਗ ਕਮੇਟੀ ਦੇ ਵਿੱਚ ਮਤਾ, ਮਤਲਬ ਜਿਹੜਾ ਨਾ ਉਹ ਪਾਸ ਕੀਤਾ ਜਾਂਦਾ ਹੈ, ਤੇ ਠੀਕ ਹੈ ਵੀ ਜਰਨਲ ਇਕੱਤਰਤਾ ਜਿਹੜੀ ਹੈ ਵੀ ਬਹੁਤਿਆਂ ਦੀ ਇਕੱਠੀ ਹੋ ਕੇ ਕਰਨੀ, ਉਹਦੇ ਵਿੱਚ ਸਾਰਿਆਂ ਦੀ ਰਾਏ ਲੈਣੀ, ਪਰ ਮਤਾ ਹੁੰਦਾ ਜਿਹੜਾ ਜਿਵੇਂ ਵਜ਼ੀਰਾਂ ਦੇ ਨਾਲ ਰਾਜੇ ਮਤਾ ਪਕਾਇਆ ਕਰਦੇ, ਜਿਵੇਂ ਹੁਣ ਕਮੇਟੀਆਂ ਬਣੀਆਂ ਅੰਤਰੰਗ ਕਮੇਟੀ ਕਹਿੰਦੇ ਨੇ ਹੁੰਦੇ, ਇਹਦੇ ਚ ਮਤਾ ਪਕਾ ਲਿਆ, ਤੇ ਕੀ ਮਤਾ ਪਕਾਇਆ ਹੈ,
ਪ੍ਰਹਲਾਦ ਕਾ ਰਾਖਾ ਹੋਏ ਰਗ ਰਾਇਆ,
ਮਤਾ ਪਕਾਇਆ ਵੀ ਪ੍ਰਹਲਾਦ ਨੂੰ ਜਿਉਂਦਾ ਨਹੀਂ ਛੱਡਣਾ, ਮਾਰਨਾ ਹੈ, ਕਹੇ ਜੇ ਹੋਣਗੇ ਰਾਏ ਦੇਣ ਵਾਲੇ, ਪਰ ਰਾਏ ਦੇਣ ਵਾਲੇ ਜਿੱਥੇ ਭਾਈ ਸ਼ਕਤੀਸ਼ਾਲੀ ਜਿਹੜੇ ਰਾਜੇ ਹੁੰਦੇ ਸੀ ਉਹ ਤਾਂ ਬਸ ਹਾਂ ਚ ਹਾਂ ਮਿਲਾਉਣ ਵਾਲੇ ਹੁੰਦੇ ਸੀ, ਤੇ ਹੁਣ ਪ੍ਰਹਲਾਦ ਦਾ ਰੱਖਿਆ ਕਰਨ ਵਾਲਾ ਕੌਣ ਹੈ, ਰਘੂਕੁਲ ਦਾ ਰਾਜਾ, ਰਾਜਾ ਰੂਪ ਰਾਮ, ਉਹਦਾ ਨਾਮ ਵੀ ਤ੍ਰੇਤੇ ਯੁੱਗ ਚ ਰਾਮ, ਤੇ ਉਹ ਇਹ ਸਤਯੁਗ ਦੇ ਵਿੱਚ ਹੋਇਆ। ਹੁਣ ਇੱਕ ਗੱਲ ਦੇਖਣ ਵਾਲੀ ਹੈ ਨਾ ਵੀ ਗੱਲ ਸਤਯੁਗ ਦੀ ਚੱਲਦੀ ਹੈ, ਤ੍ਰੇਤੇ ਵਾਲੇ ਰਾਮ ਦੀ ਤਾਂ ਹੋ ਨਹੀਂ ਸਕਦੀ, ਇੱਥੇ ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟਕੜ ਮੇ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੁਣ ਤੇ ਨਿਆਰਾ, ਤੋ ਇਸ ਕਰਕੇ ਇਹ ਸਤਯੁਗ ਦੀ ਵਾਰਤਾ ਹੋ ਰਹੀ ਹੈ, ਤੇ ਤ੍ਰੇਤੇ ਦੇ ਵਿੱਚ ਆਉਂਦੇ ਨੇ ਰਾਮ ਚੰਦਰ ਦੀ, ਇਹ ਇਸ ਤਰ੍ਹਾਂ ਹੈ। ਉਹ ਪਰਮਾਤਮਾ ਦਾ ਨਾਮ ਹੈ ਰਾਮ, ਅਨੰਤ ਨਾਮ ਚ ਵੀ ਉਹ ਰਮਿਆ ਹੋਇਆ ਹੈ, ਤੇ ਉਹ ਫਿਰ ਸਾਧ ਸਿੰਘ ਜੀ ਰਗ ਨਾਮ ਸ਼ਾਹ ਰਗ ਨੂੰ ਵੀ ਕਹਿੰਦੇ ਹੈ, ਜਿਹੜਾ ਉਹਨਾਂ ਦਾ ਵੀ ਸਾਰੇ ਸਰੀਰ ਦਾ ਰਾਇਆ ਪ੍ਰਕਾਸ਼ ਰੂਪ ਹੈ, ਤੇ ਜਾਂ ਫਿਰ ਜਿਸ ਨੇ ਆ ਕੇ, ਹੁਣ ਇਹ ਗੁਰੂ ਸਾਹਿਬ ਆਪਣੇ ਵੱਲੋਂ ਕਹਿੰਦੇ ਨੇ ਜਿਹਨੇ ਤ੍ਰੇਤੇ ਚ ਆ ਕੇ ਰਘੂਕੁਲ ਦੇ ਵਿੱਚ ਜਨਮ ਧਾਰਿਆ, ਉਸੇ ਜਿਸ ਪਰਮਾਤਮਾ ਨੇ ਰਾਮ ਚੰਦਰ ਜੀ ਨੂੰ ਭੇਜਿਆ ਉਹ ਰਾਖਾ ਹੋਇਆ ਪ੍ਰਹਲਾਦ ਦਾ। ਇਹ ਇਸ ਤਰ੍ਹਾਂ ਅਰਥ ਬਣਦਾ ਹੈ
ਹਾਥ ਖੜਗ ਕਰ ਧਾਇਆ ਅਤ ਅਹੰਕਾਰ।
ਹੁਣ ਬਹੁਤਾ ਅਹੰਕਾਰ ਹੈ, ਹੱਥ ਦੇ ਵਿੱਚ ਖੜਗ ਕਿਰਪਾਨ ਲੈ ਲਈ ਹੈ, ਇਹ ਤਾਂ ਉਦੋਂ ਲਈ। ਅਸਲ ਦੇ ਵਿੱਚ ਮਹਾਂਪੁਰਖ ਦੱਸਦੇ ਸੀ, ਕਹਿੰਦੇ ਉੱਥੇ ਮੁਲਤਾਨ ਦੇ ਵਿੱਚ ਜਿੱਥੇ ਇਹਦੀ ਰਾਜਧਾਨੀ ਜਿੱਥੇ ਬੱਚਿਆਂ ਨਾਲ ਖੇਡਦਾ ਸੀ, ਉੱਥੇ ਇੱਕ ਘੁਮਿਆਰ ਦੀ ਆਵੀ ਸੀ। ਉਹ ਆਵੀ ਦੇ ਵਿੱਚ ਬੱਚੀ ਕਿਤੇ ਇਹਨੇ ਬਿੱਲੀ ਸੀ ਜਿਹੜੀ, ਉਹਨੇ ਕੱਚੇ ਭਾਂਡਿਆਂ ਦੇ ਬਲੂੰਗੜੇ ਉਹਨਾਂ ਨੂੰ ਜਨਮ ਦੇ ਦਿੱਤਾ ਬਿੱਲੀ ਨੇ। ਆਮ ਬੱਚੇ ਇਹਨਾਂ ਸੁਭਾਅ ਹੁੰਦਾ ਜਾਨਵਰਾਂ ਦਾ, ਇਹ ਲੁਕਵੇਂ ਇਹਨਾਂ ਨੂੰ ਵੀ ਮਮਤਾ ਹੈ ਵੀ ਮੇਰੇ ਬੱਚੇ ਇੱਥੇ ਸੇਫ ਰਹਿਣਗੇ। ਉੱਥੇ ਜਨਮ ਦੇ ਦਿੱਤਾ ਤਾਂ ਉਧਰ ਘੁਮਿਆਰ ਨੇ ਸਾਸਨੀ ਆਵੀ ਨੂੰ ਅੱਗ ਲਾ ਦਿੱਤੀ। ਬਿੱਲੀ ਵਿਚਾਰੀ ਬਾਹਰ ਲੂੰਹਦੀ ਫਿਰਦੀ ਹੈ ਬੱਚੇ ਅੰਦਰ ਨੂੰ, ਤਾਂ ਉਹ ਜਿਸ ਵੇਲੇ ਸਾਰੀ ਆਵੀ ਦੇ ਭਾਂਡੇ ਪੱਕ ਗਏ, ਪਰ ਜਦੋਂ ਖੋਲ੍ਹ ਕੇ ਦੇਖਿਆ ਇੱਕ ਭਾਂਡਾ ਬਿਲਕੁਲ ਹੀ ਕੱਚਾ ਪਿਆ। ਉਹ ਕੁਦਰਤੀ ਬੱਚਿਆਂ ਨਾਲ ਖੇਡਦਾ ਪ੍ਰਹਲਾਦ ਵੀ ਉੱਥੇ ਸੀ, ਇਹ ਵੀ ਦੇਖਣ ਲੱਗ ਗਿਆ। ਉਹ ਦੇਖਿਆ ਬਲੂੰਗੜੇ ਜਿਉਂਦੇ ਨਿਕਲੇ ਆਏ, ਤੇ ਉਸ ਵੇਲੇ ਨਿਸ਼ਚਾ ਹੋ ਗਿਆ ਪ੍ਰਹਲਾਦ ਨੂੰ ਕਿ ਅੱਗ ਦੇ ਵਿੱਚ ਬਚਾਉਣ ਵਾਲਾ ਮੇਰਾ ਕਰਤੱਵ, ਮੇਰਾ ਗੁਰੂ ਠੀਕ ਕਹਿੰਦਾ ਸੀ ਉਹੀ ਬਚਾਉਣ ਵਾਲਾ ਹੈ। ਉਹ ਫਿਰ ਦ੍ਰਿੜ ਹੋ ਗਿਆ ਸੀ ਉਸ ਵਿੱਚ, ਭਾਵੇਂ ਇਸ ਨੂੰ ਫਿਰ ਜਲ ਅਗਨੀ ਵਿੱਚ ਘੱਤਿਆ, ਪਹਿਲਾਂ ਪਾਣੀ ਚ ਡੋਬਿਆ, ਪਹਾੜਾਂ ਚੋਂ ਸੁੱਟਿਆ, ਅੱਗੇ ਸ਼ਬਦ ਆ ਜਾਣਗੇ, ਪ੍ਰਹਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਲਾ, ਬਾਹਰ ਜਿੰਦਾ ਲਾ ਦਿੱਤਾ, ਸੱਪ ਠੂਹਿਆਂ ਦੇ ਵਿੱਚ ਬਿਠਾ ਦਿੱਤਾ, ਉਹਨਾਂ ਨੇ ਬਿਨਾਂ ਕੱਟਿਆ। ਫਿਰ ਇਹਦੀ ਆਪਣੀ ਭੈਣ ਸੀ ਇਹਦੀ ਹਰਨਾਕਸ਼ ਦੀ, ਉਹਨੂੰ ਬਰ ਸੀ, ਚਾਦਰ ਸੀ ਲਈ ਹੋਈ ਸ਼ਿਵਨ ਦੇ ਕੋਲੋਂ, ਉਹਨੂੰ ਅੱਗ ਨਹੀਂ ਸੀ ਲੱਗਦੀ, ਕਹਿੰਦੀ ਮੈਂ ਫੂਕ ਦਿੰਦੀ ਹਾਂ ਜੇ ਇਹ ਉਸ ਤਰ੍ਹਾਂ ਹੀ ਫੂਕਦਾ। ਉਹ ਬੁੱਕਲ ਮਾਰ ਕੇ ਬੈਠੀ, ਪਰਮਾਤਮਾ ਨੇ ਉਹਦੀ ਚਾਦਰ ਲਾ ਕੇ ਪ੍ਰਹਲਾਦ ਦੇ ਆਲੇ ਦੁਆਲੇ ਲਪੇਟ ਦਿੱਤੀ ਤੇ ਉਹ ਸੜ ਗਈ। ਫਿਰ ਹੋਰ ਕਿਹਾ, ਫਿਰ ਅਖੀਰ ਨੂੰ ਫਿਰ ਇਹਨੇ ਕਿਹਾ ਵੀ ਹੁਣ ਕੋਈ ਚਾਰਾ ਨਹੀਂ। ਫਿਰ ਇਸ ਨੇ ਕਿਰਪਾਨ ਧੂ ਲਈ, ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ ਪ੍ਰਹਲਾਦ, ਲਿਆ ਹੁਣ ਤੇਰਾ ਗੁਰੂ ਕਿੱਥੇ ਹੈ, ਲਿਆ ਤੇਰਾ ਰਾਮ ਮੇਰੇ ਕੋਲ ਰੱਖਿਆ ਕਰੇ, ਤੇਰਾ ਸਿਰ ਵੱਢੂੰਗਾ ਹੁਣ ਮੈਂ। ਸਾਸਨ ਜੀ ਇਹ ਕਹਿਣ ਵਾਸਤੇ ਤਾਂ ਸੌਖੀ ਹੋ ਸਕਦੀ ਹੈ ਗੱਲ ਵੀ ਸਹਿਜ ਨਾ, ਪਰ ਉਸ ਵੇਲੇ ਦੇਖੋ ਵੀ ਮਾਂ ਜਿਹੜੀ ਪ੍ਰਹਲਾਦ ਦੀ ਮਾਂ ਸੀ, ਜਦੋਂ ਉਹਨੂੰ ਕਿਰਪਾਨ ਧੋ ਕੇ ਵੱਢਣ ਲੱਗਿਆ ਨਾ, ਕਹਿੰਦੇ ਮਹਾਰਾਣੀ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪਈ, ਉਹਨੂੰ ਸੁਰਤ ਨਹੀਂ ਸੀ ਰਹੀ। ਅਤੇ ਜਿਸ ਵੇਲੇ ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਨਾਥ, ਉਸ ਵੇਲੇ ਪ੍ਰਗਟ ਹੋਇਆ। ਹੁਣ ਮਹਾਰਾਜ ਸਾਹਿਬ ਜੀ ਉਹੀ ਦ੍ਰਿਸ਼ ਇੱਥੇ ਦੱਸ ਰਹੇ ਹਨ ਜੀ।
ਹੱਥ ਖੜਗ ਕਰ ਧਾਇਆ ਅਤ ਅਹੰਕਾਰ।
ਹੱਥ ਦੇ ਵਿੱਚ ਖੜਗ ਖੰਡਾ ਹੈ, ਤਲਵਾਰ ਹੈ, ਖੜਗ ਕਿਰਪਾਨ ਨੂੰ ਕਹਿੰਦੀ ਹੈ। ਹਰਨਾਕਸ਼ ਅਤਿਅੰਤ ਅਹੰਕਾਰ ਦੇ ਸਹਿਤ ਲੈ ਕੇ ਪ੍ਰਹਲਾਦ ਵੱਲ ਨੂੰ ਮਾਰਨ ਦੀ ਧਾਇਆ ਨਾਮ ਦੌੜ ਹੁੰਦਾ ਹੈ, ਵੀ ਕਾਹਲੀ ਨਾਲ ਵੱਢਦੇ ਹਾਂ ਇਹਦਾ ਸਿਰ ਤੇ ਧੜ ਵੱਖਰਾ ਕਰਦੇ ਹਾਂ।
ਹਰ ਤੇਰਾ ਕਹਾ ਤੁਝ ਲਏ ਉਬਾਰ,
ਲਿਆ ਤੇਰਾ ਕਹਿੰਦਾ ਰੱਬ ਕਿੱਥੇ ਹੈ ਤੇਰੇ, ਬਚਾ ਕੇ ਦਿਖਾਵੇ ਮੇਰੇ ਕੋਲੋਂ। ਪਹਿਲਾਂ ਉਸਨੇ ਪੁੱਛਿਆ ਸੀ ਪ੍ਰਹਲਾਦ ਤੇਰਾ ਰਾਮ ਕਿੱਥੇ ਹੈ, ਕਹਿੰਦੇ ਪਿਤਾ ਜੀ, ਉਹ ਪਿਤਾ ਜੀ ਤੋਂ ਬਿਨਾਂ ਨਹੀਂ ਸੀ ਬੋਲਦਾ, ਮੇਰਾ ਰਾਮ ਤਾਂ ਤੁਹਾਡੇ ਵਿੱਚ ਵੀ ਹੈ, ਮੇਰਾ ਰਾਮ ਜੀ ਨੇ ਤੈਨੂੰ ਰਾਜ ਦਿੱਤਾ ਹੈ, ਮੇਰਾ ਰਾਮ ਸਾਰੀ ਜਗ੍ਹਾ ਹੈ। ਤੇ ਤੱਤਾ ਥੰਮ ਸੀ ਜਿਹੜਾ ਐਨ ਅੱਗ ਵਰਗਾ ਜਦੋਂ ਹੋ ਗਿਆ, ਉਂਗਲ ਕਰਕੇ ਕਹਿੰਦੇ ਪ੍ਰਹਲਾਦ ਇਹਦੇ ਵਿੱਚ ਵੀ ਹੈ ਤੇਰਾ ਨਾਮ, ਕਹਿੰਦੇ ਹਾਂਜੀ ਇਹਦੇ ਵਿੱਚ ਵੀ ਹੈ, ਕਹਿੰਦਾ ਪਾ ਇਹਨੂੰ ਜੱਫੀ, ਜੱਫੀ ਪਾਈ ਉਹ ਫੇਰ ਬਿਨਾਂ ਸੜਿਆ। ਸਾਧ ਸਿੰਘ ਜੀ ਉੱਥੇ ਐਸਾ ਵੀ ਹੈ, ਕਹਿੰਦੇ ਵੀ ਜਿਸ ਵੇਲੇ ਤੱਤਾ ਥੰਮ ਸੀ ਨਾ, ਉੱਥੇ ਕਿਤੇ ਪ੍ਰਹਲਾਦ ਡੋਲ ਗਿਆ ਸੀ। ਅਖੀਰ ਦੇ ਵਿੱਚ ਕਈ ਵਾਰੀ ਹੁੰਦਾ ਹੈ ਕਿ ਪਰਚੇ ਦਿੰਦੇ ਦਿੰਦੇ ਇੱਕ ਪਰਚੇ 'ਚ ਕੋਈ ਰਹਿ ਜਾਂਦਾ ਬੰਦਾ ਵਿਦਿਆਰਥੀ ਜਿਹੜਾ, ਭਗਵਾਨ ਨੇ ਕਿਹਾ ਓਹੋ ਮੇਰਾ ਪ੍ਰਹਲਾਦ ਕਿੱਥੇ ਆ ਕੇ ਕੀੜੀ ਬਣ ਕੇ ਥੰਮ ਦੇ ਉੱਤੇ, ਤੱਤੇ ਥੰਮ ਦੇ ਕੀੜੀ ਬਣ ਕੇ ਤੁਰਨ ਲੱਗ ਗਿਆ, ਨੱਠ ਕੇ ਜਾ ਕੇ ਜੱਫੀ ਪਾ ਲਈ, ਜੇ ਕੀੜੀ ਨਹੀਂ ਸੜਦੀ ਮੈਂ ਕਿਉਂ ਸੜੂੰਗਾ। ਹੁਣ ਤੁਸੀਂ ਦੇਖੋ ਇਹ ਪ੍ਰਹਲਾਦ ਤਾਂ ਕਹਿੰਦੇ ਉਹ ਸਾਡੇ ਹਿੰਦੂ ਭਰਾਵਾਂ ਨੇ ਇਹ ਤੁਕਾਂ ਬਣਾਈਆਂ ਨੇ, ਜੇ ਕੀੜੀ ਨਾ ਬਣ ਦੋ ਰਾਮਾ ਪ੍ਰਹਲਾਦ ਡੋਲ ਜਾਂਦਾ, ਉਹ ਤਾਂ ਡੋਲ ਗਿਆ ਸੀ। ਵੀ ਧੰਨ ਬਾਬਾ ਫਤਿਹ ਸਿੰਘ ਜਿਹੜੇ ਡੋਲੇ ਹੀ ਨਹੀਂ, ਰੱਬ ਨੂੰ ਕਿਹਾ ਹੀ ਨਹੀਂ ਮੇਰੀ ਰੱਖਿਆ ਕਰ, ਸਿਰ ਧੜ ਵੱਖਰੇ ਹੋ ਗਏ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ, ਪ੍ਰਹਲਾਦ ਦੇ ਨਾਲੋਂ ਦ੍ਰਿੜਤਾ ਬਾਰੇ ਨਿਕਲੇ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਚਰਨਾਂ 'ਚ ਬੈਠੇ ਹਾਂ। ਹਾਂਜੀ ਪ੍ਰਹਲਾਦ ਦੀ ਗੱਲ ਚੱਲਦੀ ਹੈ, ਕਹਿੰਦੇ ਉਸ ਵੇਲੇ ਫਿਰ ਕਹਿੰਦੇ ਤੈਨੂੰ ਬਚਾਉਣ ਵਾਲਾ ਲਿਆ ਫਿਰ ਕੌਣ ਕਿੱਥੇ ਹੈ।
ਛਿਣ ਮਹਿ ਭਿਆਨ ਰੂਪ,
ਉਸ ਵੇਲੇ ਇੱਕ ਛਿਣ ਦੇ ਵਿੱਚ ਇਹ ਪਰਮਾਤਮਾ ਭਿਆਨਕ ਨਰਸਿੰਘ ਰੂਪ ਧਾਰਨ ਕਰਕੇ
ਨਿਕਸਿਆ ਥੰਮ ਉਪਾੜ,
ਥੰਮ ਨੂੰ ਪਾੜ ਕੇ ਨਿਕਲਿਆ ਉਸ ਵੇਲੇ।
ਹਰਨਾਕਸ਼ ਨਖੀ ਬਿਦਾਰਿਆ,
ਹਰਨਾਕਸ਼ ਨੂੰ ਨੌਹਾਂ ਦੇ ਨਾਲ ਪਾੜ ਕੇ ਰੱਖ ਦਿੱਤਾ, ਕਹਿੰਦੇ ਦੇਖ ਕੋਈ ਸ਼ਸਤਰ ਤਾਂ ਨਹੀਂ ਮੇਰੇ ਕੋਲ, ਕਹਿੰਦਾ ਨਹੀਂ, ਅੰਦਰ ਤਾਂ ਨਹੀਂ, ਕਹਿੰਦੇ ਨਹੀਂ ਜੀ, ਬਾਹਰ ਤਾਂ ਨਹੀਂ, ਕਹਿੰਦੇ ਨਹੀਂ, ਦਿਲੀ ਤੇ ਰੱਖ ਲਿਆ, ਦਿਨ ਤਾਂ ਨਹੀਂ, ਦਿਨ ਤੇ ਰਾਤ ਮਿਲਾਪ ਹੋ ਰਿਹਾ, ਦਿਨ ਛਪਾ ਦੇ ਜਾਂ ਅੱਧਾ ਸੂਰਜ ਡੁੱਬ ਗਿਆ ਅੱਧਾ ਬਾਹਰ ਹੈ। ਕਹਿੰਦੇ ਦੇਖ ਤਾਂ ਦਿਨ ਹੈ ਕਿ ਰਾਤ, ਕਹਿੰਦਾ ਜੀ ਦੋਨੇ ਹੀ ਨਹੀਂ, ਧਰਤੀ ਤੇ ਆਕਾਸ਼ ਚ, ਕਹਿੰਦਾ ਜੀ ਦੋਨੇ ਹੀ ਨਹੀਂ। ਕਹਿੰਦੇ ਫਿਰ ਤੇਰੇ 12 ਦੇ 12 ਬਰਫ ਹੋਏ ਪੂਰੇ, ਆਹ ਦੇਖ ਹੁਣ ਮੇਰੇ ਕੋਲ ਸ਼ਸਤਰਾਂ ਕੋਈ ਨੌਹਾਂ ਦੇ ਨਾਲ ਹੀ ਪਾੜ ਦਿੱਤਾ, ਮਾਰ ਦਿੱਤਾ। ਇਸ ਕਰਕੇ ਕਹਿੰਦੇ ਉਸ ਨੂੰ ਨੌਹਾਂ ਦੇ ਨਾਲ ਹਰਨਾਸ਼ ਨਖੀ ਨਖੀ ਨਖ ਨੌਹਾਂ ਨੂੰ ਕਹਿੰਦੇ ਨੇ, ਵਿਦਾਰਿਆ ਪਾੜ ਦਿੱਤਾ ਹੈ।
ਪ੍ਰਹਲਾਦ ਲਿਆ ਉਬਾਰ,
ਪ੍ਰਹਲਾਦ ਨੂੰ ਬਚਾ ਲਿਆ ਆਪਣੇ ਭਗਤ ਨੂੰ, ਹਰ ਜੋ ਜੋ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ।
ਸੰਤ ਜਨਾ ਕੇ ਹਰ ਜਿਉ ਕਾਰਜ ਸਵਾਰੇ,
ਇਸ ਪ੍ਰਕਾਰ ਹੀ ਭਾਈ ਸੰਤ ਜਨਾ ਦੇ ਹਰ ਜਿਉ ਪ੍ਰਭੂ ਜੀ ਨੇ ਆਪ ਹੀ ਸਾਰੇ ਕਾਰਜ ਕੰਮ ਸਵਾਰੇ ਸਵਾਰਨ ਕੀਤੇ ਨੇ। ਪਿੱਛੇ ਵੀ ਕਰਦਾ ਸੀ, ਹੁਣ ਕਰਦਾ, ਅੱਗੇ ਨੂੰ ਵੀ ਕਰੇਗਾ।
ਪ੍ਰਹਲਾਦ ਜਨ ਕੇ 21 ਕੁਲ ਉਧਾਰੇ,
ਇਹਨੂੰ ਭਾਈ ਕੱਸ ਕੇ ਬੋਲਣਾ, ਇੱਕ ਹੀ ਨਾ ਬਣ ਜਾਏ, ਇੱਕ ਹੀ ਇੱਕ ਤੋਂ ਬਣ ਜਾਏ, ਇੱਕ ਹੀ 21 ਹੈ, 21 ਤੋਂ ਭਾਵ ਹੈ। ਉਹ ਪ੍ਰਹਲਾਦ ਜਾਂਦੇ, ਜਦੋਂ ਪ੍ਰਹਲਾਦ ਭਗਤ ਚਰਨੀ ਲੱਗਾ, ਭਗਵਾਨ ਜੀ ਕਹਿੰਦੇ ਪ੍ਰਹਲਾਦ ਮੰਗ ਕੁਛ, ਕਹਿੰਦਾ ਜੀ ਮੰਗਾਂ ਕੀ, ਹੁਣ ਤੁਸੀਂ ਮੈਨੂੰ ਮਿਲ ਗਏ, ਹੋਰ ਕਹਿੰਦੇ ਨਹੀਂ ਪੁੱਤਰ ਮੰਗ ਕੁਛ ਨਾ। ਕਹਿੰਦੇ ਅੱਛਾ ਭਗਵਾਨ ਜੀ, ਜੇ ਤੁਸੀਂ ਬਾਹਲੀ ਕਹਿੰਦੇ ਹੋ ਵੀ ਦੇਖੋ ਇਹ ਮੈਨੂੰ ਪਤਾ ਹੈ, ਮੇਰਾ ਜਿਹੜਾ ਪਿਤਾ ਉਹ ਸੰਤ ਦੋਖੀ ਸੀ, ਮੇਰਾ ਪਿਤਾ ਤੁਹਾਡੇ ਨਾਮ ਦਾ ਵੀ ਦੋਖੀ ਸੀ, ਤੁਹਾਡਾ ਤਾਂ ਦੋਖੀ ਹੈ ਹੀ ਸੀ, ਗਊ ਗਰੀਬ ਦਾ ਦੁਸ਼ਮਣ ਸੀ, ਪਰ ਭਗਵਾਨ ਜੀ ਇਹ ਤਾਂ ਸੱਤ ਹੈ ਵੀ ਮੈਂ ਇਸੇ ਦੀ ਬਿੰਦ ਤੋਂ ਪੈਦਾ ਹੋਇਆ, ਮੇਰਾ ਤਾਂ ਪਿਤਾ ਸੀ ਨਾ, ਇਸ ਕਰਕੇ ਮੈਂ ਆਪਣੇ ਪਿਤਾ ਦੀ ਕਲਿਆਣ ਮੰਗਦਾ, ਮੇਰੇ ਪਿਤਾ ਨੂੰ ਮੁਕਤ ਕਰ ਦਿਓ, ਜਿਹਾ ਜਿਹਾ ਮਰਜ਼ੀ ਸੀ, ਕਿਉਂਕਿ ਮੇਰਾ ਪਿਤਾ ਹੈ। ਭਗਵਾਨ ਜੀ ਘੁੱਟ ਕੇ ਛਾਤੀ ਨਾਲ ਲਾ ਕੇ ਕਹਿੰਦੇ ਪ੍ਰਹਲਾਦ ਪੁੱਤਰ, ਮੈਨੂੰ ਪਤਾ ਸੀ ਮੇਰੇ ਸੰਤ ਭਗਤ ਦੁਸ਼ਮਣਾਂ ਦਾ ਵੀ ਭਲਾ ਮੰਗਦੇ ਹੈ, ਮੈਨੂੰ ਪਤਾ ਸੀ ਤੇਰਾ ਵੀ ਤੂੰ ਇਹ ਮੰਗੇਗਾ, ਪਰ ਤੂੰ ਮੰਗ ਕੇ ਵੀ ਕੁਛ ਨਹੀਂ ਮੰਗਿਆ। ਕਹਿੰਦੇ ਕਿਉਂ, ਕਹਿੰਦੇ ਮੈਨੂੰ ਪਤਾ ਸੀ ਤਾਂ ਇਹ ਮੰਗਣਾ, ਮੈਂ ਤਾਂ ਤੇਰੇ ਮੰਗਣ ਤੋਂ ਪਹਿਲਾਂ 21 ਕੁਲਾਂ ਤਾਰਤੀਆਂ, 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ, 7 ਤੇਰੇ ਸਹੁਰਿਆਂ ਦੀਆਂ ਵੀ ਤਾਰੀਆਂ ਜਦੋਂ ਤੂੰ ਵਿਆਹ ਕਰਾਏਗਾ ਵੱਡਾ ਹੋ ਕੇ, ਲੈ ਹੁਣ ਤੇ ਤਾਰਤੀਆਂ ਉਹ ਵੀ ਇਹ 21 ਕੁਲਾਂ ਬਣਦੀਆਂ, 7 ਹੀ ਹੈ 21, ਪ੍ਰਹਲਾਦ ਦੀਆਂ ਇਹ ਕੁਲਾਂ ਉਧਾਰ ਦਿੱਤੀਆਂ। ਗ੍ਰੰਥਾਂ ਚ 101 ਵੀ ਲਿਖੀ ਹੈ, ਪਿਤਾ ਸਾ 24-20 ਮਾਤਾ ਕੇ ਜਾਨੋ, ਖੋੜ ਤੇਰਾ ਮਹਾਨ ਦੁਆਦਸ ਸੁਤਾ ਪਛਾਨੋ, ਏਕਾਦਸ਼ ਕੁਲ ਭੈਣ ਦਸ ਭੂਆ ਕੇ ਲੇਖੇ, ਮਾਤ ਭੈਣ ਕੁਲ ਆੜ ਸੁਰਤੀ ਸਿਮਰਤੀ ਪੇਖੇ, ਪਰਮਤ 101 ਕੀ ਤਤਵੇਤਾ ਹਰ ਜਨ ਕਹੇ, ਭਗਤ ਹੋਤ ਜੋਈ ਵੰਸ ਮੈਂ ਸਬਤ ਗੋਤਰ ਤਾਰੇ ਸਹੀ। ਉਹ ਆਪ ਤਰਦੇ ਤੇ 21 ਕੁਲਾਂ ਦੀ ਬਜਾਏ ਇੱਥੇ 21 ਉੱਥੇ 101 ਵੀ ਲਿਖੀ ਹੈ ਗ੍ਰੰਥਾਂ ਚ। ਪਿਤਾ ਸਾ 24, ਕਹਿੰਦੇ ਪਿਤਾ ਦੀਆਂ 24 ਕੁਲਾਂ, 20 ਕੁਲਾਂ ਮਾਤਾ ਦੀਆਂ ਜਾਣੀ ਨਾਨਕਿਆਂ ਦੀਆਂ, ਪਿਤਾ ਸਾ 24-20 ਮਾਤਾ ਕਿਗਾਂ, ਖੋੜ ਸਤਰਿਆ ਮਹਾਨ ਜੇ ਸ਼ਾਦੀ ਸ਼ੁਦਾ ਹੈ 16 ਕੁਲਾਂ ਉਹਦੇ ਸਹੁਰਿਆਂ ਦੀਆਂ, ਖੋੜ ਸਤਰਿਆ ਮਹਾਨ ਦੁਆਦਸ ਸੁਤਾ ਪਛਾਨੋ, ਤੇ 12 ਕੁਲਾਂ ਉਹਦੀ ਪੁੱਤਰੀ ਜਿੱਥੇ ਵਿਆਹੀ ਜਾਵੇ, ਇਕਾਦਸ ਕੁਲ ਭੈਣ ਜਿਹਦੀ ਜਿੱਥੇ ਭੈਣ ਵਿਆਹੀ 11 ਕੁਲਾਂ ਉਹਦੀਆਂ ਵੀ ਤਰਨਗੇ, 10 ਭੂਆ ਕੇ ਲੇਖੇ ਜਿੱਥੇ ਪਿਤਾ ਦੀ ਭੈਣ ਵਿਆਹੀ ਗਈ ਜਾਣੀ ਭੂਆ, 10 ਕੁਲਾਂ ਉਹਦੀਆਂ ਵੀ ਤਰਨਗੀਆਂ, ਮਾਤਾ ਦੀ ਭੈਣ ਹੋ ਗਈ ਮਾਸੀ, ਮਾਤ ਭੈਣ ਕੁਲ 8, ਇਹ ਸਾਰੀਆਂ ਬਣ ਗਈਆਂ 101, ਮਾਤ ਭੈਣ ਕੁਲ 8 ਸੁਰਤੀ ਸਿਮਰਤੀ ਪੇਖੇ, ਪਰਮਤ 101 ਕੀ ਤਤਵੇਤਾ ਹਰਜਨ ਕਹੀ, ਭਗਤ ਹੋ ਜੋ ਵੰਸ਼ ਮੈਂ ਸਬਤ ਗੋਤਰ ਤਾਰੇ ਸਹੀ। ਇਹ ਦੋ ਪਦਤੀਆਂ ਨੇ, ਜਿਵੇਂ ਕਿਤੇ 4 ਦਿਸ ਆ ਜਾਂਦੇ, ਕਿਤੇ 10 ਦਿਸ ਆ ਜਾਂਦੀਆਂ ਨੇ, ਇੱਥੇ ਮਾਰਾ ਨੇ 21 ਕੁਲਾਂ ਵਾਲੀ ਜਿਹੜਾ ਪ੍ਰਕਰਨ ਹੈ ਉਹ ਮੁੱਖ ਰੱਖਿਆ ਵੀ ਪ੍ਰਹਲਾਦ ਦੇ 21 ਕੁਲਾਂ ਤਾਰ ਦਿੱਤੀਆਂ। ਹਾਂਜੀ, ਪ੍ਰਹਲਾਦ ਜਨ, ਜਿਹੜਾ ਪ੍ਰਹਲਾਦ ਸੀ, ਜਨ ਨਾਮ ਭਗਤ ਹੈ, ਪ੍ਰਹਲਾਦ ਜਨ ਆਪਣੇ ਸੇਵਕ ਦੀਆਂ 21 ਕੁਲਾਂ ਉਧਾਰ ਦਿੱਤੀਆਂ ਜੀ।
ਗੁਰ ਕੈ ਸ਼ਬਦ ਹਉਮੈ ਬਿਖ ਮਾਰੇ,
ਸੰਤ ਜਨਾਂ ਨੇ ਗੁਰਾਂ ਦੇ ਉਪਦੇਸ਼ ਕਰਕੇ ਬਿਖ ਵਿਓਹ ਰੂਪੀ ਹਉਮੈ, ਹੰਗਤਾ ਮਮਤਾ ਨੂੰ ਮਾਰ ਦਿੱਤਾ ਹੈ, ਜਾਂ ਹੰਗਤਾ ਮਮਤਾ ਤੇ ਵਿਓਹ ਰੂਪੀ ਵਿਸ਼ੇ ਮਾਰਨਾ ਕੀਤੇ ਹਨ।
ਨਾਨਕ ਰਾਮ ਨਾਮ ਸੰਤ ਨਿਸਤਾਰੇ,
ਤੇ ਇਉਂ ਸਾਧ ਸਿੰਘ ਜੀ, ਸਤਿਗੁਰੂ ਮਹਾਰਾਜ ਕਹਿੰਦੇ ਰਾਮ ਪਰਮਾਤਮਾ ਦੇ ਨਾਮ ਸਿਮਰਨ ਨੇ ਅਨੇਕਾਂ ਸੰਤ ਸ਼ਾਂਤ ਚਿਤ ਮਹਾਤਮਾ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਨੇ, ਤੇ ਇਸ ਕਰਕੇ ਅੱਗੇ ਹੁਣ ਦੱਸਦੇ ਹਨ ਜੇ
ਪੈਰੋਂ ਮਹੱਲਾ ਤੀਜਾ,
ਪੈਰੋਂ ਰਾਗ ਦੇ ਅੰਦਰ ਹੀ ਹੁਣ ਪ੍ਰਹਲਾਦ ਦੀ ਗੱਲ ਕਰਕੇ ਅੱਗੇ ਮਹਾਰਾਜ ਸਾਹਿਬ ਹੋਰ ਕਿਰਪਾ ਕਰਦੇ ਹਨ ਜੀ। ਸੁਣੋ,
ਆਪੇ ਦੈਤ ਲਾਏ ਦਿੱਤੇ ਸੰਤ ਜਨਾ ਕੋ,
ਉਸ ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਪਰਖਣ ਵਾਸਤੇ ਕਿ ਇਹ ਮੇਰੇ ਤੇ ਨਿਸ਼ਚਾ ਰੱਖਦੇ ਨੇ ਕਿ ਨਹੀਂ, ਦੈਤ ਲਾ ਦਿੱਤੇ, ਰਾਕਸ਼ ਖੋਟੇ ਪੁਰਖ ਦੁੱਖ ਦੇਣ ਵਾਲੇ ਉਹਨਾਂ ਦੇ ਮਗਰ ਲਾ ਦਿੱਤੇ, ਜਾਂ ਕਾਮ ਕ੍ਰੋਧ ਆਦਿ ਵਿਕਾਰ ਲਾ ਦਿੱਤੇ ਹਨ ਮਗਰ, ਕਿ ਇਹ ਮੇਰੇ ਚ ਪ੍ਰੇਮ ਕਰਦਾ ਜਾਂ ਵਿਕਾਰਾਂ ਚ ਪ੍ਰੇਮ ਕਰਦਾ ਹੈ।
ਆਪੇ ਰਾਖਾ ਸੋਏ,
ਆਪ ਹੀ ਵਿਸਤਾ ਬਣੀ ਤੋਂ ਫਿਰ ਰਾਖਾ ਰੱਖਿਆ ਵੀ ਆਪ ਹੀ ਕਰਦਾ ਹੈ।
ਜੋ ਤੇਰੇ ਸਦਾ ਸਰਣਾਏ,
ਜਿਵੇਂ ਉਹ ਰਾਕਸ਼ਾਂ ਤੋਂ ਵਿਕਾਰਾਂ ਤੋਂ ਆਪਣੇ ਸੰਤਾਂ ਭਗਤਾਂ ਨੂੰ ਰੱਖਿਆ ਕਰਦਾ, ਲਾਏ ਵੀ ਆਪ ਨੇ ਪਰਖਣਾ ਦੇ ਵਿੱਚ ਜਦੋਂ ਪੂਰੇ ਉਤਰਦੇ ਨੇ ਤੇ ਵੇ ਉਹ ਵੀ ਮੇਰੀ ਓ ਸ਼ਰਨ ਦੇ ਵਿੱਚ ਨੇ। ਹੇ ਪ੍ਰਭੂ, ਜੋ ਜਿਹੜੇ ਮਨੁੱਖ ਸਦਾ ਹਮੇਸ਼ਾ ਤੇਰੀ ਸ਼ਰਨ ਵਿੱਚ ਰਹਿੰਦੇ ਆ ਤੇ ਜੋ ਤੇਰੀ ਸਦਾ ਸਰਣਾਈ ਸਦਾ ਹਮੇਸ਼ਾ ਸ਼ਰਨ ਵਿੱਚ ਰਹਿੰਦੇ ਨੇ,
ਤਿੰਨ ਮਨ ਦੁੱਖ ਨਾ ਹੋਏ,
ਉਹਨਾਂ ਦੇ ਤੂੰ ਉਹ ਅੰਗ ਸੰਗ ਸਮਝਦੇ ਤੈਨੂੰ, ਤੇਰਾ ਸਿਮਰਨ ਕਰਦੇ ਰਹਿੰਦੇ, ਫਿਰ ਉਹਨਾਂ ਨੂੰ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੁੰਦਾ।
ਜੁਗ ਜੁਗ ਭਗਤਾ ਕੀ ਰੱਖਦਾ ਆਇਆ,
ਤੇ ਉਹ ਯੁਗਾਂ ਯੁਗਾਂਤਰਾਂ ਚ ਕਿਸੇ ਇੱਕ ਯੁੱਗ ਦੀ ਗੱਲ ਨਹੀਂ, ਹਰ ਯੁੱਗ ਯੁੱਗ ਭਗਤ ਉਪਾਇਆ ਹਰ ਯੁੱਗ ਦੇ ਵਿੱਚ, ਤੇ ਤੂੰ ਮਹਾਰਾਜ ਯੁਗਾਂ ਯੁਗਾਂਤਰਾਂ ਵਿੱਚ ਭਗਤਾਂ ਦੀ ਪੈ ਇੱਜ਼ਤ ਰੱਖਦਾ ਆਇਆ ਹੈ।
ਦੈਤ ਪੁੱਤਰ ਪ੍ਰਹਲਾਦ ਗਾਇਤਰੀ ਤਰਪਣ ਕਿਸ਼ੂ ਨਾ ਜਾਣੈ,
ਇਹਨੂੰ ਭਾਈ ਲੰਮੀ ਤੁਕ ਹੈ, ਧਿਆਨ ਰੱਖਣਾ। ਇੱਕ ਤਾਂ ਪ੍ਰਹਲਾਦ ਤੇ ਜਮਕ ਲਾ ਲੈਣੀ ਹੈ ਤੇ ਜਾਣੇ ਤੇ ਵਿਸਰਾਮ ਲੱਗ ਜਾਊਗਾ। ਦੈਤ ਪੁੱਤਰ ਪ੍ਰਹਲਾਦ, ਕਿਉਂਕਿ ਦੈਤਾਂ ਦਾ ਪੁੱਤਰ ਸੀ ਨਾ ਪ੍ਰਹਲਾਦ, ਜਮਕੀ ਲੱਗੀ ਤੇ ਨਾ ਜਾਣੇ ਇੱਥੇ ਵਿਸਰਾਮ ਲੱਗ ਗਿਆ। ਦੈਤ ਹਰਨਾਕਸ਼ ਦਾ ਪੁੱਤਰ ਪ੍ਰਹਲਾਦ, ਬ੍ਰਾਹਮਣਾਂ ਦੇ ਗਾਇਤਰੀ ਮੰਤਰ ਨੂੰ ਜਪਣਾ ਜਾਂ ਤਰਪਣ ਪਾਣੀ ਛਿੜਕਣਾ ਤਰੌਂਕਣਾ ਇਹ ਕੁਛ ਵੀ ਇਹ ਤਾਂ ਕੁਛ ਵੀ ਨਹੀਂ ਸੀ ਜਾਣਦਾ, ਇਹ ਕੁਝ ਵੀ ਨਹੀਂ ਸੀ ਜਾਣਦਾ, ਪਰ ਉਹਦੇ ਕੋਲ ਇੱਕੋ ਹੀ ਸੀ ਸ਼ਕਤੀ,
ਸ਼ਬਦ ਮੇਲ ਮਿਲਾਇਆ।
ਪਰ ਉਸ ਨੂੰ ਗੁਰੂ ਨਾਰਦ ਜਿਹੜਾ ਸੀ ਉਹਦਾ ਉਹਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਇਆ, ਮਿਲਾਉਣਾ ਕੀਤਾ। ਵਾਹਿਗੁਰੂ ਨੇ ਸਭ ਦੇ ਮੇਲ ਵਿੱਚ ਮਿਲਾਉਣਾ ਕੀਤਾ, ਫਿਰ ਆਪਣੇ ਵਿੱਚ ਮਿਲਾ ਲਿਆ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਅੰਨ ਦਿਨ ਭਗਤ ਕਰਹਿ ਦਿਨ ਰਾਤੀ,
ਉਹ ਪ੍ਰਹਲਾਦ ਦਿਨ ਰਾਤ ਅੰਨ ਦਿਨ ਇੱਕ ਰਸ ਭਗਤੀ ਕਰੇ ਕਰਦਾ ਸੀ, ਜਾਂ ਜੋ ਵੀ ਦਿਨ ਰਾਤ ਇੱਕ ਰਸ ਭਗਤੀ ਕਰੇ ਕਰਦੇ ਹਨ।
ਦੁਬਦਾ ਸਬਦੇ ਖੋਈ,
ਉਹਨਾਂ ਨੇ ਗੁਰਾਂ ਦੇ ਉਪਦੇਸ਼ ਕਰਕੇ ਆਪਣੇ ਦੁਚਿਤਾਪਣ ਖੋਈ ਨਾਸ ਕਰ ਦਿੱਤਾ ਹੈ।
ਸਦਾ ਨਿਰਮਲ ਹੈ ਜੋ ਸੱਚ ਰਾਤੇ,
ਜਿਹੜੇ ਸੱਚੇ ਪਰਮਾਤਮਾ ਰੰਗੇ ਹੋਏ ਨੇ ਉਹ ਮਨੁੱਖ ਸਦਾ ਹਮੇਸ਼ਾ ਹੀ ਨਿਰਮਲ ਉੱਜਲ ਜੀਵਨ ਵਾਲੇ ਹਨ।
ਸੱਚ ਹਸਿਆ ਮਨ ਸੋਈ,
ਉਹਨਾਂ ਦੇ ਮਨ ਹਿਰਦੇ ਵਿੱਚ ਸੋਈ ਉਹ ਸੱਚਾ ਪਰਮਾਤਮਾ ਵਸਿਆ ਰਹਿੰਦਾ ਹੈ, ਉਹ ਸੱਚੇ ਦਾ ਹੀ ਸਰੂਪ ਹੋ ਗਏ ਹਨ ਜੀ।
ਮੂਰਖ ਦੁਬਦਾ ਪੜ੍ਹੈ ਮੂਲ ਨਾ ਪਛਾਣ ਹੈ,
ਬੇਸਮਝ ਜਿਹੜੇ ਨੇ ਮੂਰਖ ਬੇਸਮਝ ਨੂੰ ਕਹਿੰਦੇ, ਦੁਬਿਧਾ ਦੋਬਿਧਾ ਦੁਚਿੱਤੇਪਣ ਦੀ ਜਿਹੜੀ ਪੜ੍ਹਾਈ ਹੈ ਉਹੀ ਪੜ੍ਹਦੇ ਰਹਿੰਦੇ ਨੇ ਇਸ ਕਰਕੇ, ਪਰ ਆਪ ਤੇ ਉਹਦੀ ਮੂਲ ਮੁੱਢ ਸਰੂਪ ਪਰਮਾਤਮਾ ਨੂੰ ਉਹ ਕਈ ਪਛਾਣਦੇ ਨਹੀਂ ਹਨ।
ਬਿਰਥਾ ਜਨਮ ਗਵਾਇਆ,
ਉਹਨਾਂ ਨੇ ਆਪਣਾ ਅਮੋਲਕ ਜਨਮ ਬਿਅਰਥ ਹੀ ਗਵਾਉਣਾ ਕੀਤਾ ਹੈ।
ਸੰਤ ਜਨਾਂ ਕੀ ਨਿੰਦਾ ਕਰਹਿ,
ਉਹ ਸ਼ਾਂਤ ਚਿੱਤ ਸ਼ਾਂਤ ਚਿੱਤ ਜਿਹੜੇ ਮਹਾਤਮਾ ਜਨਾਂ ਦੀ ਤਾਂ ਨਿੰਦਿਆ ਅਪਕੀਰਤੀ ਕਰਦੇ ਰਹਿੰਦੇ ਹਨ, ਜਿਵੇਂ ਮੂਰਖ ਸੰਡੇ ਤੇ ਮਰਕੇ ਨੇ ਪ੍ਰਹਲਾਦ ਦੀ ਨਿੰਦਿਆ ਕੀਤੀ ਤੇ ਜਾ ਕੇ ਚੁਗਲੀਆਂ ਕੀਤੀਆਂ ਸੀ।
ਦੁਸ਼ਟ ਦੈਤ ਚੜਾਇਆ,
ਇਹ ਦੁਸ਼ਟ ਖੋਟਾ ਹਰਨਾਕਸ਼ ਦੈਤ ਨੂੰ ਪ੍ਰਹਲਾਦ ਦੇ ਉੱਤੇ ਚੜਾਇਆ ਖਿਜਾਉਣਾ ਕੀਤਾ ਹੈ, ਕਹਿੰਦਾ ਫਲਾਣਾ ਮੈਨੂੰ ਚੜਾਉਂਦਾ, ਕੀ ਮਤਲਬ ਖਿਜਾਉਂਦਾ ਹੈ, ਇਹਨੂੰ ਕ੍ਰੋਧਿਤ ਕੀਤਾ ਸੀ।
ਪ੍ਰਹਲਾਦ ਦੁਬਦਾ ਨਾ ਪੜ੍ਹੈ ਹਰ ਨਾਮ ਨਾ ਛੋਡੈ,
ਪ੍ਰਹਲਾਦ ਦੋ ਵਿਧਾਂ ਵਾਲੀ ਪੜ੍ਹਾਈ ਨੂੰ ਨਹੀਂ ਸੀ ਪੜ੍ਹਦਾ, ਦੁਬਧਾ ਵਾਲੀ ਪੜ੍ਹਾਈ ਨਹੀਂ ਪੜ੍ਹੀ ਰਾਕਸ਼ਾਂ ਵਾਲੀ, ਤੇ ਪਰ ਪ੍ਰਹਲਾਦ ਦੁਬਧਾ ਨਾ ਪੜ੍ਹੈ ਹਰ ਨਾਮ ਨਾ ਛੋਡੈ, ਪਰਮਾਤਮਾ ਦੇ ਨਾਮ ਨੂੰ ਜਪਣਾ ਨਹੀਂ ਛੱਡਿਆ ਉਸਨੇ।
ਡਰੈ ਨਾ ਕਿਸੇ ਦਾ ਡਰਾਇਆ,
ਕਿਸੇ ਦਾ ਡਰਾਇਆ ਹੋਇਆ ਡਰਿਆ ਨਹੀਂ ਹੈ ਮਹਾਰਾਜ ਕਹਿੰਦੇ।
ਸੰਤ ਜਨਾ ਕਾ ਹਰ ਜੀਉ ਰਾਖਾ,
ਸੰਤ ਸ਼ਾਂਤ ਚਿਤ ਮਹਾਤਮਾ ਜਨਾਂ ਦਾ ਪਰਮਾਤਮਾ ਆਪ ਹੀ ਰੱਖਿਆ ਕਰਨ ਵਾਲਾ ਹੈ।
ਦੈਤੈ ਕਾਲ ਨੀੜਾ ਆਇਆ,
ਪ੍ਰਹਲਾਦ ਦਾ ਜਿਹੜਾ ਪਿਤਾ ਸੀ ਹਰਨਾਕਸ਼ ਇਹ ਦੈਤ ਸੀ, ਇਹਦਾ ਇਹਦੀ ਮੌਤ ਨੇੜੇ ਆ ਗਈ, ਇਹ ਕਹਿੰਦਾ ਫਲਾਣਿਆ ਤੈਨੂੰ ਮੌਤ ਚੱਕੀ ਫਿਰਦੀ ਹੈ ਜਦੋਂ ਕੋਈ ਜ਼ੁਲਮ ਕਰਦਾ ਜਾਦੇ, ਤੇ ਇਹਦਾ ਤਾਂ ਅੰਤ ਹੀ ਆ ਗਿਆ, ਕਿ ਐ ਉਹਦਾ ਫਿਰ ਅੰਤ ਆਇਆ ਸੀ, ਕਾਲ ਨੇੜੇ ਆਇਆ ਉਹਦੇ।
ਆਪਣੀ ਪੈਜ ਆਪੇ ਰੱਖੈ,
ਤੇ ਆਪਣੀ ਪੈਜ ਇੱਜ਼ਤ ਨੂੰ ਆਪ ਹੀ ਰੱਖਣੀ ਕਰਦਾ ਆਪਣੇ ਸੰਤਾਂ ਭਗਤਾਂ ਦੀ, ਤੇ ਇੱਜ਼ਤ ਨੂੰ ਆਪ ਹੀ ਮਹਾਰਾਜ ਸਾਹਿਬ ਜਿਹੜੇ ਨਾ ਇਹ ਪਰਮਾਤਮਾ ਦੀ ਉਹ ਪੈਜ ਹੈ, ਕਿਉਂਕਿ ਜਿਹੜੇ ਨਾਮ ਜਪਦੇ ਨੇ ਪਰਮਾਤਮਾ ਭਗਤਾਂ ਦੀ ਪੈਜ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ ਆਪ ਹੀ ਰੱਖ ਰੱਖਦਾ ਹੈ।
ਭਗਤਾਂ ਦੀ ਵਡਿਆਈ,
ਭਗਤਾਂ ਨੂੰ ਲੋਕ ਪ੍ਰਲੋਕ ਦੀ ਸ਼ੋਭਾ ਦਿੰਦਾ ਹੈ।
ਨਾਨਕ ਹਰਨਾਕਸ਼ ਨਖੀ ਬਿਦਾਰਿਆ,
ਕਥਨ ਕਰਦੇ ਨੇ ਇਸੇ ਕਰਕੇ ਪਰਮਾਤਮਾ ਨੇ ਨਰਸਿੰਘ ਰੂਪ ਹੋ ਕੇ
ਆਪਣੀ ਨਖੀ ਨੋਹਾਂ ਦੇ ਨਾਲ ਹਰਨਾਕਸ਼ ਦੈਤ ਨੂੰ ਬਿਜ਼ਾਰਿਆ, ਚੀਰ ਕੇ ਨਾਸ ਕਰ ਦਿੱਤਾ ਸੀ।
ਅੰਧਾ ਦਰ ਕੀ ਖਬਰ ਨਾ ਪਾਏ,
ਉਸ ਅੰਧੇ ਅਗਿਆਨੀ ਹਰਨਾਕਸ਼ ਨੇ ਪਰਮਾਤਮਾ ਦੇ ਦਰ ਦੁਆਰੇ ਦੀ ਕੋਈ ਖਬਰ ਸਾਰ ਨਹੀਂ ਪਾਉਣਾ ਕੀਤੀ ਸੀ।
ਰਾਜ ਭੈਰੋ ਮਹੱਲਾ ਚੌਥਾ ਚੌਪਦੀ ਘਰ ਪਹਿਲਾ।
ਪਿੱਛੇ ਦੋ ਸ਼ਬਦਾਂ ਵਿਚ ਗੁਰੂ ਅਮਰਦਾਸ ਜੀ ਨੇ ਪ੍ਰਹਲਾਦ ਦੀ ਗੱਲ ਕਰਕੇ ਤੇ ਦੂਸਰੇ ਸ਼ਬਦ ਵਿਚ ਸਾਂਝਾ ਜਾ ਉਪਦੇਸ਼ ਦੇ ਕੇ ਨਾਲ ਪ੍ਰਹਲਾਦ ਦੀ ਗੱਲ ਕਰਕੇ ਸਮਾਪਤੀ ਕਰ ਦਿੱਤੀ ਹੈ। ਅੱਗੇ ਹੁਣ ਰਾਗ ਭੈਰੋ ਦੇ ਚੌਥੇ ਪਾਤਸ਼ਾਹ ਦੇ ਅੰਮ੍ਰਿਤ ਵਚਨ ਜਿਹੜੇ ਨੇ, ਗੁਰੂ ਰਾਮਦਾਸ ਮਹਾਰਾਜ ਦੇ ਚੌਂ ਚੌਂ ਪਦਿਆਂ ਵਾਲੇ ਸ਼ਬਦ ਜਿਹੜੇ ਰਾਗ ਦੇ ਪਹਿਲੇ ਸੁਰਤਾਲ ਵਿਚ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਕੇ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਗੁਰਤਾਗੱਦੀ ਤੇ ਸਵਾਜਮਾਨ ਹੋ ਕੇ ਕਾਫੀ ਸਮੇਂ ਤੋਂ ਬਾਅਦ ਗੋਇੰਦਵਾਲ ਸਾਹਿਬ ਗਏ। ਸੰਗਤਾਂ ਇਕੱਠੀਆਂ ਹੋਈਆਂ, ਉਨ੍ਹਾਂ ਨੇ ਸਾਰਿਆਂ ਨੇ ਬੇਨਤੀ ਕੀਤੀ ਗਰੀਬ ਨਵਾਜ ਵੀ ਤੁਸੀਂ ਇੱਥੇ ਦੇਖੋ ਕਿੰਨਾ ਸਮਾਂ ਬਤੀਤ ਕੀਤਾ, ਸੇਵਾ ਕਰਦੇ ਰਹੇ ਹੋ, ਗੁਰਤਾਗੱਦੀ ਦੇ ਮਾਲਕ ਬਣ ਗਏ ਤੁਸੀਂ ਮਹਾਰਾਜ, ਤੁਹਾਡਾ ਤਾਂ ਆਪਣਾ ਘਰ ਹੈ, ਇੱਥੇ ਹੀ ਰਿਹਾ ਕਰੋ ਤਾਂ। ਤੇ ਮਹਾਰਾਜ ਕਹਿੰਦੇ ਭਾਈ ਮੈਨੂੰ ਵੱਡਿਆਂ ਦਾ ਹੁਕਮ ਹੈ ਗੁਰੂ ਅਮਰਦਾਸ ਮਹਾਰਾਜ ਦਾ ਵੀ ਤੁਸੀਂ ਜਾ ਕੇ ਉੱਥੇ ਰਹਿਣਾ ਅੰਮ੍ਰਿਤਸਰ ਸਾਹਿਬ, ਵੀ ਉੱਥੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੋਈ ਹੈ ਵੀ ਮੈਂ ਕੋਈ ਬਾਤ ਨਹੀਂ ਆਉਣ ਜਾਣ ਬਣਿਆ ਹੋਇਆ ਹੈ। ਤੇ ਕਹਿਣ ਲੱਗੇ ਫਿਰ ਮਹਾਰਾਜ ਸਾਨੂੰ ਉਪਦੇਸ਼ ਦਿਓ। ਤੇ ਮਹਾਰਾਜ ਸਾਹਿਬ ਕਹਿੰਦੇ ਦੇਖੋ ਮੈਂ ਉਹਨਾਂ ਦੇ ਹੁਕਮ ਦੇ ਵਿੱਚ ਉੱਥੇ ਬੈਠਾ, ਤੁਸੀਂ ਵੀ ਗੁਰੂ ਦੇ ਹੁਕਮ ਚ ਰਹੋ। ਇਹ ਬਚਨ ਵਿਲਾਸ ਕਰਦਿਆਂ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਆਪਣੀ ਨਿਮਰਤਾ ਜਣਾਉਂਦੇ ਹੋਏ ਇਹ ਸ਼ਬਦ ਉਚਾਰਨ ਕੀਤਾ, ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ,
ਹਰ ਜਨ ਸੰਤ ਕਰ ਕਿਰਪਾ ਪਗ ਲਾਇਣ,
ਕਹਿੰਦੇ ਹੇ ਮਨ ਆਪਣੇ ਮਨ ਪ੍ਰਤੀ ਕਹਿੰਦੇ ਜੋ ਹਰ ਪਰਮਾਤਮਾ ਦੇ ਜਨ ਸੇਵਕ ਸੰਤ ਜਨ ਸ਼ਾਂਤ ਚਿੱਤ ਮਹਾਤਮਾ ਜਨ, ਉਹ ਪ੍ਰਭੂ ਆਪਣੀ ਕਿਰਪਾ ਮਿਹਰ ਕਰ ਸਾਡੇ ਤੇ, ਤੇ ਜਾਂ ਜਗਿਆਸੂ ਮੁਖ ਦੁਆਰਾ ਕਹਿ ਰਹੇ ਨੇ ਜਗਿਆਸੂ ਜਨਾਂ ਨੂੰ ਉਹਨਾਂ ਦੀ ਪਗ ਚਰਨੀ ਲਾਇਣ ਲਾਉਣਾ ਕਰ। ਉਹ ਸੰਤ ਜਨਾਂ ਜਿਹੜੇ ਉਹਨਾਂ ਸੰਤ ਜਨਾਂ ਉੱਪਰ ਵਾਹਿਗੁਰੂ ਹਰੀ ਪਰਮਾਤਮਾ ਆਪਣੀ ਕਿਰਪਾ ਕਰੇ ਕਰਦਾ, ਆਪਣੇ ਚਰਨਾਂ ਦੇ ਨਾਲ ਲਾਉਣਾ ਕਰਦਾ, ਜਾਂ ਹਰੀ ਦੇ ਸੰਤ ਜਨ ਜਿਹੜੇ ਤੇ ਆਪਣੀ ਕਿਰਪਾ ਕਰਕੇ ਪਰਮਾਤਮਾ ਦੇ ਚਰਨਾਂ ਨਾਲ ਜੀਵਨ ਨੂੰ ਲਾਉਣਾ ਕਰਦੇ ਹਨ। ਸੰਤ ਜਪਾਵੈ ਨਾਮ
ਗੁਰ ਸਬਦੀ ਹਰ ਭਜ ਸੁਰਤ ਸਮਾਇਣ,
ਇਹਨੂੰ ਭਜ ਪੋਲਾ ਬੋਲਣਾ, ਭੱਜ ਨਾ ਹੋਵੇ, ਭੱਜਣ ਦੌੜਨ ਦਾ ਵਾਚਕ ਹੁੰਦਾ ਸ਼ਬਦ। ਹੇ ਮਨ ਗੁਰਾਂ ਦੀ ਸ਼ਬਦੀ ਉਪਦੇਸ਼ ਦੁਆਰਾ ਉਸ ਹਰ ਪਰਮਾਤਮਾ ਨੂੰ ਭਜ ਸਿਮਰਨਾ ਕਰ, ਫੇਰ ਤੇਰੀ ਜਿਹੜੀ ਅੱਗੇ ਦੱਸਦੇ ਨੇ ਸੁਰਤ
ਸੁਰਤ ਸਮਾਇਣ,
ਤੇਰੀ ਸੁਰਤ ਬਿਰਤੀ ਉਸ ਪ੍ਰਭੂ ਵਿੱਚ ਸਮਾਇਣ ਲੀਨ ਹੋ ਜਾਏਗੀ, ਸੁਰਤ ਗਿਆਤ ਸਰੂਪ ਬ੍ਰਹਮ ਦੇ ਵਿੱਚ ਸਮਾ ਜਾਏਗਾ। ਸੋ ਸ੍ਰੇਸ਼ਟ ਰਤ ਪ੍ਰੀਤੀ, ਤੇ ਇਉਂ ਫਿਰ ਸ੍ਰੇਸ਼ਟ ਪ੍ਰੀਤੀ ਪ੍ਰਭੂ ਜਦੋਂ ਲਾਏਗਾ ਉਹਦੇ ਅਭੇਦ ਹੋ ਜਾਏਗਾ, ਇਸ ਪ੍ਰੀਤੀ ਦਾ ਫਲ ਹੋਏਗਾ, ਪ੍ਰਭੂ ਤੇਰੇ ਤੈਨੂੰ ਆਪਣੇ ਵਿੱਚ ਅਭੇਦ ਕਰ ਲਏਗਾ।
ਮੇਰੇ ਮਨ ਹਰ ਭਜ ਨਾਮ ਨਾਰਾਇਣ,
ਹੇ ਮੇਰੇ ਮਨ ਹਰ ਭਜ ਨਾਮ ਨਾਰਾਇਣ, ਤੇ ਨਾਰਾਇਣ ਨਰਾਂ ਦੇ ਵਿੱਚ ਆਇਆ ਹੋਇਆ, ਜਿਹੜਾ ਨਰ ਆਇਣ ਨਰਾਂ ਦੇ ਵਿੱਚ ਆਇਣ ਆਇਆ ਹੋਇਆ ਹੈ, ਜਾਂ ਨਾਰਾਇਣ ਨਾਰਾਇਣ ਜਿਹਦੇ ਅਵਿਦਿਆ ਰੂਪੀ ਰਹਿਣ ਰਾਤ ਨਹੀਂ ਹੈ, ਐਸਾ ਪਰਮਾਤਮਾ ਦਾ ਨਾਮ ਭਜ ਸਿਮਰਨ ਕਰ, ਜਾਂ ਉਸ ਪਰਮਾਤਮਾ ਦਾ ਨਾਮ ਸਿਮਰ ਜਿਹਦੇ ਵਿੱਚ ਕਈ ਜਗ੍ਹਾ ਤੇ ਨੰਨੇ ਨੂੰ ਕੰਨਾ ਲੱਗਿਆ ਹੁੰਦਾ ਹੈ, ਨਾਰਾਇਣ ਕੰਨੇ ਨਾਲ ਵੀ ਆਉਂਦਾ ਹੈ ਪਾਠ, ਕੰਨੇ ਤੋਂ ਬਿਨਾਂ ਵੀ ਆਉਂਦਾ ਹੈ, ਕੰਨੇ ਵਾਲਾ ਮੰਨ ਕੇ ਇਹਦੇ ਵਿੱਚ ਤਿੰਨ ਪਦ ਬਣ ਜਾਣਗੇ, ਨਾ ਨਹੀਂ ਤੇ ਇਹਦੇ ਵਿੱਚ ਕਿਤਾ ਗੁਣਿਆ ਨਾ ਇਨਕਾਰ ਦਾ ਵਾਚਕ ਹੈ, ਤੇ ਇਹਦੇ ਨੰਨੇ ਦੇ ਜਿਹੜਾ ਕੰਨਾ ਲੱਗਿਆ ਨਾਲ ਉਹਦੇ ਚੋਂ ਐਡਾ ਲੈ ਲਓ ਫਿਰ ਬਣ ਗਿਆ ਅਰ, ਤੇ ਇਸ ਤੋਂ ਵਿੱਚ ਅੱਗੇ ਜਿਹੜਾ ਨਾ ਤੇ ਅਰ ਨਾਮ ਹੁੰਦਾ ਦੁਸ਼ਮਣ ਦਾ, ਨਾ ਅਰ ਆਇਣ ਅਰਥ ਕੀ ਬਣਿਆ, ਕਾਮ ਕ੍ਰੋਧ ਰੂਪੀ ਅਰ ਵੈਰੀ ਆਦਿ ਤੋਂ ਆਇਣ, ਉਹਨਾਂ ਦਾ ਘਰ ਨਹੀਂ ਹੈ ਜਿਹਦੇ ਵਿੱਚ, ਨਾ ਨਹੀਂ ਹੈ ਘਰ ਦੁਸ਼ਮਣ ਜਿਹੜੇ ਕਾਮ ਕਰੋ ਲੋਭ ਅਹੰਕਾਰ, ਉਹ ਕੀ ਹੈ ਸ਼ੁੱਧ ਸਰੂਪ ਬ੍ਰਹਮ ਪਰਮਾਤਮਾ ਦਾ ਵਾਚਕ ਹੈ, ਉਹਦੇ ਵਿੱਚ ਨਾ ਨਹੀਂ ਹਨ ਵਿਕਾਰ ਆਦਿ।
ਹਰ ਹਰ ਕਿਰਪਾ ਕਰੇ ਸੁਖਦਾਤਾ,
ਹਰ ਹਰੇ ਪ੍ਰੇ ਕਰਨ ਵਾਲਾ ਸੁਖਾਂ ਦਾ ਦਾਤਾ ਸੁਖ ਦੇਣ ਵਾਲਾ ਹਰ ਪ੍ਰਭੂ ਆਪਣੀ ਕਿਰਪਾ ਮਿਹਰ ਕਰੇਗਾ, ਅਤੇ ਫਿਰ
ਗੁਰਮੁਖ ਭਾਵ ਜਲ ਹਰ ਨਾਮ ਤਰਾਇਣ,
ਤੇ ਗੁਰਮੁਖ ਮੁਖੀ ਗੁਰਾਂ ਦੁਆਰਾ ਉਸ ਹਰ ਪ੍ਰਭੂ ਆਪਣੇ ਨਾਮ ਕਰਕੇ ਨਾ ਭਵ ਜਲ ਸੰਸਾਰ ਸਮੁੰਦਰ ਤੋਂ ਤਰਾਇਣ ਤਾਰ ਲਵੇਗਾ, ਤੇ ਗੁਰੂ ਸਾਹਿਬ ਜੀ ਹਰੀ ਦੇ ਨਾਮ ਰੂਪੀ ਜਹਾਜ਼ ਉੱਪਰ ਚੜਾ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਆ। ਮੁਕਤੀ ਰੂਪੀ ਕਿਨਾਰੇ ਉਪ ਪਹੁੰਚਾ ਦਿੰਦੇ ਹਨ ਜੇ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ
ਸੰਗਤ ਸਾਧ ਮੇਲ ਹਰ ਗਾਇਣ
ਇਹ ਮੇਰੇ ਮਨਾਂ ਤੂੰ ਆਪਣੇ ਆਪ ਨੂੰ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਮੇਲ ਮੇਲਣਾ ਕਰ ਅਤੇ ਹਰ ਪਰਮਾਤਮਾ ਦੇ ਗੁਣਾਂ ਨੂੰ ਗਾਇਣ ਗਾਉਣਾ ਕਰ
ਗੁਰਮਤੀ ਲੈ ਰਾਮ ਰਸਾਇਣ
ਗੁਰੂ ਦੀ ਸਿੱਖਿਆ ਦੁਆਰਾ ਰਸਾਇਣ ਰਸਾਂ ਦੇ ਘਰ ਪਰਮਾਤਮਾ ਦੇ ਨਾਮ ਨੂੰ ਲੈ ਲੈਣਾ ਕਰ ਰਸਾਂ ਦੇ ਘਰ ਪਰਮਾਤਮਾ ਵਿਚ ਆਪਣੀ ਬਿਰਤੀ ਨੂੰ ਲੈ ਲੈ ਕਰ
ਗੁਰ ਸਾਧੂ ਅੰਮ੍ਰਿਤ ਗਿਆਨ ਸਰ ਨਾਇਣ
ਤੇ ਇਸ ਪ੍ਰਕਾਰ ਜਿਹੜਾ ਨਾ ਵੀ ਆਪਣੀ ਬਿਰਤੀ ਨੂੰ ਲੈ ਲੈ ਨਾ ਹੋ ਗਿਆ ਲੈਤਾ ਕਰਨ ਦਾ ਲੈ ਕਰ ਲੈ ਗੁਰ ਸਾਧੂ ਹੁਣ ਬੋਲੇ ਜੀ
ਗੁਰ ਸਾਧੂ ਅੰਮ੍ਰਿਤ ਗਿਆਨ ਸਰ ਨਾਇਣ
ਇਹ ਦੇਖੋ ਭਾਈ ਨੰਨੇ ਨੂੰ ਕੰਨਾ ਈੜੀ ਨੂੰ ਸਿਹਾਰੀ ਧੇਣਾ ਨਾ ਔਂਕੜ ਸਮੇਤ ਇਹਨੂੰ ਜੇ ਅੱਖਰਾਂ ਦੇ ਮਗਰ ਜਾਓਗੇ ਫਿਰ ਬਣ ਗਿਆ ਨਾਇਣ ਨੈਣ ਨਾਈ ਦੇ ਘਰ ਵਾਲੀ ਹੋ ਗਈ ਫਿਰ ਇੱਥੇ ਹੁਣ ਹੈ ਸ਼ਬਦ ਕੀ ਹੈ ਇਸ ਕਰਕੇ ਇਹ ਸੰਪਰਦਾਇ ਪੜ੍ਹਾਈ ਕਰਾਈ ਜਾਂਦੀ ਹੈ ਅੱਖਰ ਉਹੀ ਨੂੰ ਇਹਨੂੰ ਨਾਇਣ ਕਰਨਾ ਹੈ ਨਹਾਉਣ ਦਾ ਵਾਚਕ ਬਣਾਉਣਾ ਹੈ ਹੀ ਨਹਾਉਣ ਦਾ ਵਾਚਕ ਸਾਧ ਸ੍ਰੇਸ਼ਟ ਗੁਰੂ ਸਾਹਿਬ ਦੁਆਰਾ ਗਿਆਨ ਰੂਪੀ ਅੰਮ੍ਰਿਤਸਰ ਸਰੋਵਰ ਵਿਚ ਸਰਵਨ ਮੰਨਣ ਅਧਿਆਸਨ ਰੂਪੀ ਨਾਇਣ ਨਹਾਉਣਾ ਕਰ
ਸਭ ਕਿਲ ਵਿਖ ਪਾਪ ਗਏ ਗਾਵਾਇਣ
ਸਾਰੇ ਕਿਲ ਵਿਖ ਕਿਲ ਨਿਸ਼ਚੇ ਕਰਕੇ ਵਿਖ ਵਿਉਹ ਵਰਗੇ ਜਾਂ ਬ੍ਰਹਮਣ ਕਹਿ ਲਈ ਕਾਤ ਕੰਜਕਾ ਅਨਚਾਰੀ ਕਾ ਤਾਂ ਨੇ ਵੱਡੇ ਪਾਪ ਨੇ ਜਿਹੜੇ ਗੁਨਾ ਇਹ ਗਵੈਣ ਗੁਆਚ ਜਾਂਦੇ ਨੇ ਨਾਸ ਹੋ ਜਾਂਦੇ ਨੇ ਪਿਛਲੇ ਬੱਜਰ ਕਿਲ ਵਿਖ ਪਾਪ ਤੇ ਇਸ ਜਨਮ ਦੇ ਪਾਪ ਪਿਛਲੇ ਪਾਪ ਉਹ ਸਾਰੇ ਚਲੇ ਜਾਂਦੇ ਨੇ ਤੇ ਇਸ ਕਰਕੇ ਗਏ ਗਵੈਣ ਬੋਲੋ ਜੀ
ਗਏ ਗਾਵਾਇਣ
ਤੇ ਉਹਨਾਂ ਨੇ ਵੀ ਇਹ ਪਾਪ ਗਵੈਣ ਗਵਾਉਣਾ ਮੇਟਣਾ ਕੀਤੇ ਨੇ ਜੇ ਪਰ ਇਹ ਨਾਮ ਦੀਆਂ ਬਰਕਤਾਂ ਨਾ ਨਾਮ ਜਪ ਕੇ ਸਭ ਕੁਛ ਹੁੰਦਾ ਇਸ ਕਰਕੇ ਜਿਨ੍ਹਾਂ ਨੇ ਗਿਆਨ ਦੁਆਰਾ ਉਸ ਪਰਮਾਤਮਾ ਦੇ ਗਿਆਨ ਰੂਪੀ ਸੁਰ ਵਿਚ ਨਹਾਉਣਾ ਕੀਤਾ ਉਹਨਾਂ ਦੇ ਪਾਪ ਲੈ ਗਏ
ਤੂੰ ਆਪੇ ਕਰਤਾ ਸ੍ਰਿਸ਼ਟ ਧਰਾਇਣ
ਪ੍ਰਭੂ ਤੂੰ ਆਪ ਹੀ ਸੰਸਾਰ ਦਾ ਕਰਤਾ ਰਚਨਹਾਰ ਹੈ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਧਰਾਇਣ ਤੇਰੇ ਧਰ ਆਸਰੇ ਹੈ ਅਧਿਸ਼ਠਾਨ ਸਰੂਪ ਹੈ ਤੂੰ
ਜਨ ਨਾਨਕ ਮੀਲ ਤੇਰਾ ਦਾਸ ਦਸਾਇਣ
ਸਤਿਗੁਰੂ ਜੀ ਕਥਨ ਕਰਦੇ ਹਨ ਮੈਨੂੰ ਜਨ ਦਾਸ ਨੂੰ ਆਪਣੇ ਨਾਲ ਮੇਲਣਾ ਕਰ ਮੈਂ ਤੇਰੇ ਦਸਾਇਣ ਦਾਸਾਂ ਦਾ ਵੀ ਦਾਸ ਹਾਂ ਜੀ
ਪੈਰੋ ਮਹੱਲਾ ਚੌਥਾ
ਪੈਰੋ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ
ਬੋਲ ਹਰ ਨਾਮ ਸਫਲ ਸਾ ਘਰੀ
ਇਹ ਭਾਈ ਹਰ ਪਰਮਾਤਮਾ ਦਾ ਨਾਮ ਜਪਣਾ ਕਰ ਜਿਸ ਸਮੇਂ ਕੋਈ ਜਪਦਾ ਹੈ ਨਾ ਸਾ ਉਹ ਘੜੀ ਜਿਹੜੀ ਹੈ ਨਾ ਘੜੀ ਦਾ ਅਰਥ ਘੜੀ ਹੈ ਉਹ ਸਫਲ ਹੋ ਗਈ 24 ਮਿੰਟ ਦੀ ਹੁੰਦੀ ਹੈ ਘੜੀ ਉਹ ਸਮਾਂ ਸਫਲ ਹੈ
ਗੁਰ ਉਪਦੇਸ਼ ਸਭ ਦੁੱਖ ਪਰ ਹਰੀ
ਗੁਰੂ ਜੀ ਦੇ ਉਪਦੇਸ਼ ਸ਼ਬਦ ਦੀ ਕਮਾਈ ਕਰਕੇ ਸਭ ਸਾਰੇ ਜੰਮਣ ਮਰਨ ਆਦਿ ਦੇ ਦੁੱਖਾਂ ਦੀ ਪੀੜਾ ਜਿਹੜੀ ਹੈ ਇਹ ਜਿਹੜਾ ਦੁੱਖ ਸੀ ਇਹ ਪਰ ਹਰੀ ਨਾਸ ਹੋ ਜਾਂਦੀ ਹੈ
ਮੇਰੇ ਮਨ ਹਰ ਭਜ ਨਾਮ ਨਰ ਹਰੀ
ਆਪਣੇ ਮਨ ਨੂੰ ਸਿੱਖਿਆ ਦੇਈਏ ਕਿ ਹੇ ਮੇਰੇ ਮਨਾ ਨਰ ਹਰੀ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦਾ ਨਾਮ ਭਜ ਸਿਮਰਨਾ ਕਰ ਉਹ ਪਰਮਾਤਮਾ ਨੂੰ ਸਿਮਰ ਕੇ ਉਹ ਪਰਮਾਤਮਾ ਨੂੰ ਸਿਮਰ ਜਿਸ ਨੇ ਨਰਹਰੀ ਨਰਸਿੰਘ ਆਦਿ ਐਸਾ ਨਾਮ ਧਾਰਨ ਕੀਤਾ ਪ੍ਰਗਟ ਹੋਣਾ ਕੀਤਾ ਨਰਸਿੰਘ ਆਦਿ ਨਾਮ ਜਿਹੜੇ ਇਉਂ ਬੇਨਤੀ ਕਰ ਉਸ ਨੂੰ ਜਿਸ ਨੇ ਪ੍ਰਹਲਾਦ ਦੀ ਰੱਖਿਆ ਵਾਸਤੇ ਨਰਸਿੰਘ ਰੂਪ ਆ ਧਾਰਨ ਕੀਤਾ ਉਹਦਾ ਚਿੰਤਨ ਕਰ ਤੇ ਬੇਨਤੀ ਕਰ
ਕਿਰਪਾ ਮਿਲੋ ਗੁਰਪੂਰਾ
ਹੇ ਪ੍ਰਭੂ ਤੂੰ ਕਿਰਪਾ ਮਿਹਰ ਕਰ ਮੈਨੂੰ ਪੂਰਾ ਪੂਰਨ ਸਤਿਗੁਰੂ ਮੇਲੋ ਮੇਲਣਾ ਕਰੋ ਜੇ
ਸਤਸੰਗਤ ਸੰਗ ਸਿੰਧ ਭਾਉ ਤਰੀ
ਇਹਨਾਂ ਗੁਰਾਂ ਦੀ ਸਤਸੰਗਤ ਸਤ ਸਰੂਪ ਦੀ ਪ੍ਰਾਪਤੀ ਵਾਲੀ ਸੰਗਤ ਸੰਗ ਨਾਲ ਲੱਗ ਕੇ ਮੈਂ ਭਾਇਦਾਇਕ ਸੰਸਾਰ ਤੋਂ ਸਿੰਧ ਸਮੁੰਦਰ ਨੂੰ ਤਰੀ ਤਰ ਜਾਵਾਂ ਜੇ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ
ਜਗ ਜੀਵਨ ਧਿਆਏ ਮਨ ਹਰ ਸਿਮਰੀ
ਇਹ ਮਨਾ ਜਗ ਦਾ ਜੀਵਨ ਰੂਪ ਪ੍ਰਭੂ ਉਸ ਨੂੰ ਧਿਆ ਕਰ ਬਿਰਤੀ ਦੁਆਰਾ ਧਿਆ ਆਰਾਧਨਾ ਕਰ ਅਤੇ ਉਹ ਹਰ ਪ੍ਰਭੂ ਨੂੰ ਇਕਾਗਰ ਬਿਰਤੀ ਕਰਕੇ ਇਹਨੂੰ ਸਿਮਰੀ ਸਿਮਰਨਾ ਕਰ ਉਸ ਦਾ
ਕੋਟ ਕੋਟੰਤਰ ਤੇਰੇ ਪਾਪ ਪਰ ਹਰੇ
ਇਹਦਾ ਫਲ ਇਹ ਹੋਏਗਾ ਜਿਸ ਕਰਕੇ ਤੇਰੇ ਕੋਟ ਕਰੋੜਾਂ ਜਨਮਾਂ ਦੇ ਕੋਟ ਅੰਤਰ ਕੋਟ ਕਿਲੇ ਵਾਂਗ ਉਸਰੇ ਹੋਏ ਜਿਹੜੇ ਪਾਪ ਸੀ ਅੰਤਰ ਅੰਤਰਾ ਫਰਕ ਪਾਉਣ ਵਾਲੇ ਉਹ ਪਾਪ ਪਰਹਰੀ ਉਹ ਪਾਪ ਨਾਸ ਹੋ ਜਾਣਗੇ ਹਿਰਦੇ ਦੇ ਅੰਦਰ ਕਿਲਿਆਵਾਂ ਕਰੋੜਾਂ ਹੀ ਉਸਰੇ ਹੋਏ ਪਾਪ ਨਾਸ ਹੋ ਜਾਣਗੇ।
ਸਤ ਸੰਗਤ ਸਾਧ ਧੂਰ ਮੁਖ ਪਰੇ,
ਸਾਧ ਮਹਾਤਮਾ ਜਨਾਂ ਦੀ ਸਤ ਸੰਗਤ ਸ਼ਰਧਾ ਰੂਪੀ ਚਰਨ ਧੂੜੀ ਜਿਸ ਦੇ ਅੰਤਸ਼ਕਰਨ ਰੂਪੀ ਮੁਖ ਮੂੰਹ ਦੇ ਵਿਚ ਪਰੀ ਪਈ ਹੈ।
ਇਸ਼ਨਾਨ ਕੀਓ ਅੱਠਸੱਠ ਸੁਰਸਰੇ,
ਉਸਨੇ ਅੱਠਸੱਠ ਅਠਾਹਠ ਤੀਰਥਾਂ ਅਤੇ ਸੁਰਸਰੀ ਗੰਗਾ ਆਦਿ ਦਾ ਇਸ਼ਨਾਨ ਕੀਓ ਕਰ ਲਿਆ। ਸਮਝ ਲੋ, ਸੁਰਸ਼੍ਰੀ ਗੰਗਾ ਦੀ ਨਿਆਈ ਮਨ ਦੀ ਬਿਰਤੀ ਇਸਤਤ ਕਰ ਲਈ ਉਸਨੇ।
ਹਮ ਮੂਰਖ ਕਹੋ ਹਰ ਕਿਰਪਾ ਕਰੇ,
ਜਦੋਂ ਹਮ ਮੈਂ ਮੂਰਖ ਬੇਸਮਝ ਨੂੰ ਹਰ ਪਰਮਾਤਮਾ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੀ ਕੀਤੀ ਹੈ ਮੇਰੇ ਤੇ।
ਜਨ ਨਾਨਕ ਤਾਰਿਓ ਤਾਰਨ ਹਰੇ,
ਕਥਨ ਕਰਦੇ ਆ ਤਦੋਂ ਤਾਰਨ ਵਾਲੇ ਹਰੀ ਪਰਮਾਤਮਾ ਨੇ ਮੈਨੂੰ ਜਨ ਦਾਸ ਨੂੰ ਤਾਰਿਓ ਤਾਰ ਦਿੱਤਾ ਹੈ ਜੀ।
ਭੈਰੋ ਮਹੱਲਾ ਚੌਥਾ,
ਭੈਰੋ ਰਾਜ ਦੇ ਅੰਦਰ ਚੌਥੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ। ਗੁਰਸਿੱਖਾਂ ਨੇ ਸਤਿਗੁਰੂ ਪਾਸ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜੀ ਤੇ ਮਹਾਰਾਜ ਬਹੁਤ ਸਾਰੇ ਲੋਕ ਜਿਹੜੀ ਮਾਲਾ ਹੈ ਮਾਲਾ ਫੇਰਨ ਬਾਰੇ ਵੱਖਰੀਆਂ ਵੱਖਰੀਆਂ ਵਿਚਾਰਾਂ ਕਰਦੇ ਹੈ। ਤੁਸੀਂ ਦੱਸੋ ਵੀ ਕਿਹੜੀ ਮਾਲਾ ਫੇਰਿਆ ਕਰੀਏ। ਕੋਈ ਤਾਂ ਕਹਿੰਦੇ ਤੁਲਸੀ ਦੀ ਮਾਲਾ ਫੇਰੋ, ਕੁਛ ਲੋਕ ਕਹਿੰਦੇ ਨੇ ਇਹ ਤਾਂ ਬ੍ਰਿੰਦਾ ਰਾਕਸ਼ਣੀ ਦੇ ਹੱਡੀਆਂ ਨਾ ਖੇ ਤੁਲਸੀ ਬਣੀ ਹੋਈ ਆ, ਤੁਸੀਂ ਉਹਦੀ ਮਾਲਾ ਕਿਉਂ ਫੇਰਦੇ ਆ, ਤਾਂ ਹੱਡਾਂ ਦੇ ਮਾਲਾ ਦੇ ਤੁਲ ਹੈ। ਕੁਛ ਲੋਕ ਕਹਿੰਦੇ ਨੇ ਮਹਾਰਾਜ ਵੀ ਇਹ ਜਿਹੜੀ ਹੈ ਰੁਦਰਾਖ ਦੀ ਮਾਲਾ ਚੰਗੀ ਹੁੰਦੀ ਹੈ, ਰੁਦਰ ਨਾਮ ਸ਼ਿਵਜੀ ਦਾ, ਉਹ ਕਹਿੰਦੇ ਤਾਂ ਸ਼ਿਵਜੀ ਦੀਆਂ ਅੱਖਾਂ ਨਾ ਖੇ ਇਹ ਮਾੜੀ ਗੱਲ ਹੈ, ਇਹ ਨਾ ਫੇਰਿਆ ਕਰੋ। ਕੁਛ ਕਹਿੰਦੇ ਉੱਨ ਦੀ ਮਾਲਾ ਫੇਰੋ, ਕੁਛ ਲੋਕ ਕਹਿੰਦੇ ਭੇਡਾਂ ਤਾਂ ਗੰਦਗੀ ਖਾਂਦੀਆਂ ਨੇ ਉਹਦੀ ਮਾਲਾ ਪਵਿੱਤਰ ਕਿਵੇਂ ਹੋ ਗਈ। ਤੇ ਇਸ ਕਰਕੇ ਮਹਾਰਾਜ ਵੱਖਰੀ ਵੱਖਰੀ ਲੋਕਾਂ ਦੇ ਵਿੱਚ ਹੈ ਵੀ ਤੁਸੀਂ ਦੱਸੋ ਵੀ ਅਸੀਂ ਕਿਹੜੀ ਮਾਲਾ ਫੇਰਿਆ ਕਰੀਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਦੱਸਦੇ ਨੇ ਤੇ ਜਿਹੜੀ ਅਸਲੀ ਮਾਲਾ ਹੈ ਤੇ ਉਹਦੇ ਵਿੱਚ ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪਏ ਦੀਨ ਦਇਆਲਾ, ਜਾਂ ਕਬੀਰ ਸਾਹਿਬ ਨੇ ਕਿਹਾ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਯੁਗਾ ਦੀ ਸਗਲ ਭਗਤਾ ਕੋ ਸੁਖ ਵਸਰਾਮ। ਕਬੀਰ ਵੈਸਨੂ ਹੋਆ ਤਾਂ ਕਿਹਾ ਪਿਆ ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਹਰਾ ਭੀਤਰ ਭਰੀ ਭੰਗਾਰ, ਉਹ ਮਾਲਾ ਕੀ ਕਰੇ। ਤੋ ਇਸ ਕਰਕੇ ਜਿਹੜੀ ਮਾਲਾ ਹੈ, ਕਹਿੰਦੇ ਮਾਲਾ ਫਿਰੇ ਹੱਥ ਮੈਂ, ਹੱਥ ਚ ਫਿਰੂਗੀ ਨਾ ਮਾਲਾ, ਫਿਰੇ ਹੱਥ ਮੈਂ ਜੀਭ ਫਿਰੇ ਮੁੱਖ ਮਾਹੇ, ਮੁੱਖ ਦੇ ਵਿੱਚ ਜੀਭ ਫਿਰ ਰਹੀ ਹੈ ਹੱਥ ਚ ਮਾਲਾ ਫਿਰ ਰਹੀ ਹੈ। ਦੇਖੋ ਹੁਣ ਗਾਹਾਂ ਕਟਾਕਸ਼ ਕੀ ਵਰਤੇ ਹੈ। ਮਾਲਾ ਫਿਰੇ ਹੱਥ ਮੈਂ ਜੀਭ ਫਿਰੇ ਮੁੱਖ ਮਾਹੇ, ਠੌਰ ਠੌਰ ਮਨੂਆ ਫਿਰੇ ਇਹ ਭਜਨ ਕਤ ਨਾਹੇ। ਇਹਨੂੰ ਕੌਣ ਕਹਿੰਦਾ ਸਿਮਰਨ ਹੈ, ਮਨ ਤਾਂ ਹੋਰ ਪਾਸੇ ਫਿਰਦਾ, ਮਨ ਮੈਂ ਸਿਮਰਨ ਕਰਿਆ, ਸਿਮਰਨ ਹੁੰਦਾ ਮਨ ਦੇ ਵਿੱਚ ਹੈ। ਇਸ ਕਰਕੇ ਤਾਂ ਕਬੀਰ ਨੇ ਕਿਹਾ ਵੀ ਕਬੀਰ ਮੇਰੀ ਸਿਮਰਨੀ ਰਸਨਾ ਉਪਰਣਾ। ਤੇ ਮਹਾਰਾਜ ਸਾਹਿਬ ਜੀ ਅੱਗੇ ਫਿਰ ਗੁਰਮਤ ਅਨੁਸਾਰ ਦੱਸਦੇ ਨੇ ਮਾਲਾ। ਜਲਣ ਜੱਟ ਨੇ ਵੀ ਸਾਧ ਸਿੰਘ ਜੀ ਉਹਨੂੰ ਕਿਹਾ ਤੂੰ ਮਾਲਾ ਨਹੀਂ ਫੇਰਦਾ, ਕਹਿੰਦਾ ਕੀ ਹੋ ਜੂਗਾ ਮਾਲਾ ਫੇਰ ਕੇ। ਉਹ ਕਹਿੰਦਾ ਵੀ ਮਾਲਾ ਫੇਰ ਕੇ ਰੱਬ ਮਿਲ ਜਾਂਦਾ। ਉਹਨੇ ਬੜੀ ਸਾਰੀ ਕਿੱਕਰ ਵੱਢ ਲਈ, ਬੜੀ ਸਾਰੀ ਕਿੱਕਰ ਵੱਢ ਕੇ ਨਾ ਉਹਨੂੰ ਤਰਖਾਣ ਨੂੰ ਕਹਿੰਦਾ ਬੜੇ ਬੜੇ ਛੇਕ ਪਾ ਦੇ, ਉਹਦੇ ਚ ਮੋਟਾ ਰੱਸਾ ਲੱਜ ਉਹਦੇ ਵਿੱਚ ਦੀ ਲੰਘਾਈ ਗਿਆ, ਐਡੇ ਐਡੇ ਡੱਕਰੇ ਉਹਦੇ ਬਣਾਏ, ਉੱਚੇ ਟਿੱਬੇ ਤੇ ਬਹਿ ਗਿਆ, ਇੱਕ ਮਣਕਾ ਛੜਾ ਕੇ ਠਾਹ ਦੇ ਕੇ ਵਜਾ ਕਰੇ ਹੇਠਾਂ ਆ ਕੇ। ਉਹ ਕਹਿੰਦੇ ਉਹ ਜਲਣਾ ਆ ਕੀ ਕਰ ਰਿਹਾ। ਉਹ ਕਹਿੰਦਾ ਮਾਲਾ ਫੇਰਦਾ। ਨਹੀਂ ਮਾਲਾ ਇਹੀ ਜੀ ਹੁੰਦੀ ਹੈ। ਕਹਿੰਦਾ ਹੋਰ ਕਿਹੀ ਜੀ ਹੁੰਦੀ ਹੈ, ਜੱਟ ਦੀ ਮਾਲਾ ਹੈ, ਧੰਨੇ ਦਾ ਆਰਤਾ ਨਹੀਂ ਹੋਇਆ। ਕਹਿੰਦਾ ਵੀ ਜੱਟਾਂ ਦੇ ਕੰਮ ਇਹੋ ਜਿਹੇ ਹੁੰਦੇ ਸਾਡੇ। ਅਖੇ ਇਹ ਕੀ ਹੈ। ਉੱਥੇ ਫਿਰ ਉਹ ਕਹਿੰਦਾ ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲਵਾਹਿਆ, ਵੱਡਿਆਂ ਹੋਏ ਨੇ ਹਲਵਾਏ। ਕਹਿੰਦਾ ਬੁੱਢੇ ਹੋ ਕੇ ਫੜ ਲਈ ਮਾਲਾ, ਰੱਬ ਦਾ ਅਲਾਂਬਾ ਲਾਇਆ। ਕਹਿੰਦਾ ਤੁਸੀਂ ਅਲਾਂਬੇ ਲਾਉਂਦੇ ਫਿਰਦੇ ਆ। ਕਹਿੰਦਾ ਤੂੰ ਕੀ ਕੀਤਾ। ਕਹਿੰਦਾ ਲੋਕਾਂ ਦੀਆਂ ਜਪ ਮਾਲੀਆਂ, ਜਲਣ ਦਾ ਜਪ ਮਾਲ, ਮੇਰਾ ਤਾਂ ਜਪ ਮਾਲ ਹੈ। ਕੀ ਕਰਿਆ। ਕਹਿੰਦੇ ਕਹਿੰਦਾ ਵੱਡੀ ਕਿੱਕਰ ਵੱਢ ਕੇ, ਵੱਡੀ ਕਿੱਕਰ ਵੱਢੀ, ਵੱਡੀ ਕਿੱਕਰ ਵੱਢ ਕੇ ਜਪ ਮਾਲ ਬਣਾਇਆ, ਲੋਕਾਂ ਦੀਆਂ ਜਪ ਮਾਲੀਆਂ, ਜਲਣ ਦਾ ਜਪ ਮਾਲ, ਸਾਰੀ ਉਮਰ ਫੇਰਦਿਆਂ। ਕਹਿੰਦੇ ਇੱਕ ਨਾ ਖੁੱਥਾ ਬਾਲ, ਕਟਾਕਸ਼ ਕਰਤਾ ਅੱਗੇ, ਸਾਰੀ ਉਮਰ ਮਾਲਾ ਫੇਰੀ। ਕਹਿੰਦੇ ਰੱਬ ਦੇ ਸਰੂਪ ਦੇ ਵਿੱਚ ਜਿਹੜੀ ਮਾਇਆ ਹੈ ਉਹ ਬਾਲ ਰੂਪ ਹੈ, ਲੂੰ ਰੂਪ ਹੈ। ਕਹਿੰਦਾ ਮਾਇਆ ਨੇ ਤਾਂ ਖੜਾ ਨਹੀਂ ਛੱਡਿਆ, ਮਾਲਾ ਫੇਰ ਕੇ ਕੀ ਕਰੋਗੇ। ਹੁਣ ਮਹਾਰਾਜ ਸਾਹਿਬ ਜੀ ਇੱਥੇ ਮਾਲਾ ਦੇ ਪ੍ਰਕਰਨ ਚ ਕਹਿੰਦੇ ਨੇ, ਸੁਣੋ ਜੀ।
ਸੁਕਿਰਤ ਕਰਨੀ ਸਾਰ ਜਪ ਮਾਲੇ,
ਸੁਕਿਰਤ ਸ੍ਰੇਸ਼ਟ ਪੁੰਨਾਂ ਦੀ ਕਿਰਤ ਕਰਨੀ, ਨਿਸ਼ਕਾਮ ਕਰਮ ਹੋ ਕੇ, ਜਿਹੜਾ ਨਿਸ਼ਕਾਮ ਹੋ ਕੇ ਜੋ ਪ੍ਰਭੂ ਦੀ ਕੀਰਤਨ ਭਗਤੀ ਕਰਨੀ ਹੈ, ਇਹੋ ਸਾਰ ਸ੍ਰੇਸ਼ਟ ਜਪ ਮਾਲੀ, ਜਪਣ ਵਾਲੀ ਮਾਲਾ ਫੇਰਨੀ ਕਰੋ। ਸੁਰਤ ਕੀ ਸੂਈ, ਪ੍ਰੇਮ ਕਾ ਧਾਗਾ, ਨਾਮ ਕਾ ਮਨ ਕਾ ਹੋਤਾ ਹੈ, ਐਸੀ ਮਾਲਾ ਜੋ ਜਨ ਫੇਰੇ ਪ੍ਰਭੂ ਰੂਪ ਹੋ ਜਾਤਾ ਹੈ। ਅੱਗੇ ਦੱਸਦੇ ਹਨ ਜੀ,
ਹਿਰਦੈ ਫੇਰ ਚੱਲੈ ਤੁਧ ਨਾਲੇ,
ਐਸੀ ਮਾਲਾ ਫੇਰਨੀ ਕਰੋ ਹੇ ਭਾਈ। ਇਸ ਨੂੰ ਫਿਰ ਕਿਵੇਂ ਫੇਰਨਾ, ਆਪਣੇ ਮਨ ਹਿਰਦੇ ਫੇਰਨਾ ਕਰੋ। ਜੋ ਤੁਧ ਤੇਰੇ ਨਾਲੀ ਨਾਲ ਪ੍ਰਲੋਕ ਵਿਚ ਨਾਲ ਚਲੇ ਗਈ ਇਹ ਮਾਲਾ।
ਹਰ ਹਰ ਨਾਮ ਜਪੋ ਬਨ ਵਾਲੇ,
ਸੰਸਾਰ ਬਾਗ ਦਾ ਮਾਲੀ ਜਿਹੜਾ ਹਰ ਹਰੇ ਭਰੇ ਕਰਨ ਵਾਲਾ, ਹਰ ਪਰਮਾਤਮਾ ਦਾ ਨਾਮ ਬਾਣੀ ਕਰਕੇ ਜਪੋ, ਜਪਣਾ ਕਰੋ, ਰਸਨਾ ਕਰਕੇ,
ਕਰ ਕਿਰਪਾ ਮਿਲੋ ਸਤ ਸੰਗਤ,
ਬੇਨਤੀ ਕਰੋ ਹੇ ਪ੍ਰਭੂ ਜੀ ਤੂੰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਨੂੰ ਉਹਨਾਂ ਗੁਰਮੁਖਾਂ ਦੀ ਸੰਗਤ ਦੇ ਨਾਲ ਮਿਲਣਾ ਕਰੋ ਜੀ।
ਟੂਟ ਗਈ ਮਾਇਆ ਜਮ ਜਾਲੀ,
ਉਹਨਾਂ ਨਾਲ ਮਿਲੋ ਜਿਨ੍ਹਾਂ ਦੀ ਮਾਇਆ ਦੀ ਜਾਲੀ ਟੁੱਟ ਗਈ, ਜਮਾਂ ਦੀ ਜਾਲੀ ਟੁੱਟ ਗਈ, ਮੌਤ ਦਾ ਜਿਹੜਾ ਜਾਲ ਸੀ ਟੁੱਟ ਗਿਆ, ਪਦਾਰਥਾਂ ਦਾ ਮੋਹ ਰੂਪੀ ਜਾਲਾ ਟੁੱਟ ਗਿਆ, ਉਹਨਾਂ ਦੇ ਨਾਲ ਮੇਲ ਦਿਓ।
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਗੁਰਮੁਖ ਸੇਵਾ ਘਾਲ ਜਿਨ ਘਾਲੀ,
ਜਿਹਨਾਂ ਗੁਰਮੁਖਾਂ ਨੇ ਮੁਖੀ ਗੁਰਾਂ ਦੁਆਰਾ, ਜਿਸ ਗੁਰਮੁਖ ਨੇ ਗੁਰਾਂ ਦੀ ਸੇਵਾ ਟਹਿਰ ਰੂਪੀ ਘਾਲ ਜਿਹੜੀ ਘਾਲੀ ਹੈ, ਗੁਰਮੁਖ ਸੇਵਾ ਘਾਲ ਜਿਨ ਘਾਲੀ, ਘਾਲੀ ਕਮਾਉਣਾ ਕੀਤੀ ਹੈ,
ਜਿਸ ਘੜੀਐ ਸ਼ਬਦ ਸੱਚੀ ਟਕਸਾਲੀ,
ਸਤਸੰਗਤ ਰੂਪੀ ਸੱਚੀ ਟਕਸਾਲੀ, ਟਕਸਾਲ ਟਕੇ ਘੜਨ ਵਾਲੀ ਜਗ੍ਹਾ, ਰਾਜਿਆਂ ਦੇ ਕੋਲ ਦੀ ਉਹਨੂੰ ਟਕਸਾਲ ਕਹਿੰਦੇ ਸੀ, ਤਾਂਬੇ ਦੇ ਪੈਸੇ, ਚਾਂਦੀ ਦੇ ਰੁਪਏ, ਸੋਨੇ ਦੀਆਂ ਮੋਹਰਾਂ ਘੜੀਆਂ ਜਾਂਦੀਆਂ ਉਹਨੂੰ ਟਕਸਾਲ ਕਹਿੰਦੇ। ਹੁਣ ਵੀ ਬਹੁਤ ਸਾਰੇ ਮੁਲਕਾਂ ਚ, ਉੱਥੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੀ ਕਰੰਸੀ ਉੱਥੇ ਘੜ ਹੁੰਦੀ ਹੈ, ਝੰਡੇ ਲੱਗੇ ਹੋਏ ਨੇ ਸਾਰਿਆਂ ਦੇ, ਤੇ ਇਹ ਟਕੇ ਘੜਨ ਵਾਲੀ ਹੈ। ਇਸੇ ਤਰ੍ਹਾਂ ਕਹਿੰਦੇ ਸ਼ਬਦ, ਜਿੱਥੇ ਸ਼ਬਦ ਦੀ ਘਾੜਤ ਘੜੀ ਜਾਂਦੀ ਹੈ, ਕਿ ਬੋਲਣਾ ਚੱਲਣਾ ਸਿਖਾਇਆ ਜਾਂਦਾ ਹੈ, ਵੀ ਬੋਲਣਾ ਕਿਵੇਂ ਹੈ, ਜਦੋਂ ਦੂਜੇ ਨੂੰ ਬੋਲਣਾ ਹੈ ਬਹੁ ਵਚਨ, ਜਦੋਂ ਆਪਣੇ ਆਪ ਨੂੰ ਕਹਿਣਾ ਇੱਕ ਵਚਨ, ਆਪਣੇ ਆਪ ਨੂੰ ਮੈਂ ਕਹਿਣਾ, ਦੂਜੇ ਨੂੰ ਤੁਸੀਂ ਕਹਿਣਾ। ਆ ਕਈ ਵਾਰੀ ਉਲਟ ਕਹਿੰਦੇ, ਆਪਣੇ ਆਪ ਨੂੰ ਅਸੀਂ ਕਹਿਣਗੇ, ਅਸੀਂ ਉੱਥੇ ਗਏ, ਵੀ ਤੁਸੀਂ ਕਿੰਨੇ ਕੁ ਜਾਣੇ ਹੋ। ਉਹ ਆਦਰ ਬੋਧਕ ਸ਼ਬਦ ਹੈ, ਆਪ ਹੀ ਆਪਣਾ ਆਦਰ ਕਰੀ ਜਾਂਦੇ ਨੇ, ਅਸੀਂ ਆਹ ਕੀਤਾ, ਅਸੀਂ ਆਹ ਕੀਤਾ, ਆਪਣੇ ਆਪ ਨੂੰ ਇੱਕ ਵਚਨ, ਦੂਜਿਆਂ ਨੂੰ ਬਹੁ ਵਚਨ। ਫਿਰ ਬੈਠਣਾ ਵੀ ਸਾਧ ਸਿੰਘ ਜੀ ਜਿਵੇਂ ਗੁਰਮੁਖ ਚੌਂਕੜੇ ਮਾਰ ਕੇ ਬੈਠਿਆ ਸੰਗਤ ਦੇ ਵਿੱਚ, ਤੇ ਇਸ ਪ੍ਰਕਾਰ ਦੀ ਜਿਹੜੀ ਬੈਠਣੀ, ਜਿਹੜੀ ਰਹਿਣੀ ਬਹਿਣੀ, ਕਹਿਣੀ ਸਹਿਣੀ ਜਿਹੜੀ ਹੈ, ਇਹਦੀ ਘਾੜਤ ਘੜੀ ਜਾਂਦੀ ਹੈ। ਇਹ ਸੱਚੀ ਟਕਸਾਲ ਹੈ, ਸ਼ਬਦ ਦੀ ਰਹਿਣੀ ਬਹਿਣੀ ਘੜੀ ਜਾਂਦੀ ਹੈ, ਜਿੱਥੇ
ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ,
ਹਰ ਪ੍ਰਭੂ ਅਗਮ ਮਨ ਦੀ ਗਮਤਾ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ, ਗੁਰ ਸਤਿਗੁਰੂ ਸ੍ਰੇਸ਼ਟ ਪੁੰਨਾ ਰੂਪੀ ਕਿਰਤ ਕਰਨ ਰੂਪ। ਇਹ ਮਾਲਾ ਜਿਹੜੀ ਹੈ ਨਾ, ਇਹ ਫੇਰਨ ਵਾਲੀ ਹੈ, ਉਹ ਅਗਮ ਬੇਅੰਤ ਪ੍ਰਭੂ ਦੀ ਅਗਮਤਾ ਵਿਖਾਉਣਾ ਕੀਤੀ ਹੈ।
ਵਿੱਚ ਕਾਇਆ ਨਗਰ ਲੱਦਾ ਹਰ ਭਾਲੀ,
ਤੇ ਜਿਹਨੇ ਐਸੀ ਮਾਲਾ ਫੇਰੀ ਹੈ, ਦੇਹ ਰੂਪੀ ਨਗਰ ਦੇ ਗੁਰਾਂ ਦੁਆਰਾ ਹਰ ਹਰੀ ਨੂੰ, ਵਾਹਿਗੁਰੂ ਨੂੰ ਪਾਲੀ ਖੋਜ ਲਿਆ, ਲੱਭ ਲਿਆ ਉਹਨਾਂ ਨੇ।
ਹਮ ਬਾਰਿਕ ਹਰ ਪਿਤਾ ਪ੍ਰਤ ਪਾਲੀ,
ਬੇਨਤੀ ਕਰੀਏ ਹੇ ਪ੍ਰਤ ਪਾਲੀ, ਪਾਲਣਾ ਕਰਨ ਵਾਲੇ ਪਿਤਾ ਰੂਪ ਪਰਮੇਸ਼ੁਰ, ਪਿਤਾ ਸਰੂਪ ਹਰ ਪਰਮਾਤਮਾ, ਹਮ ਅਸੀਂ ਤੇਰੇ ਬਾਰਕ ਬੱਚੇ ਹਾਂ, ਹਾਂ ਬਾਰਗ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ, ਇਹ ਬੱਚਿਆਂ ਦੀ ਨਿਆਈ ਹਾਂ ਮਹਾਰਾਜ।
ਜਨ ਨਾਨਕ ਤਾਰਹੋ ਨਦਰ ਨਿਹਾਲੀ,
ਕਸਨ ਕਰਦੇ ਹਨ ਹੇ ਪ੍ਰਭੂ ਤੂੰ ਆਪਣੀ ਨਦਰ ਕਿਰਪਾ ਮਿਹਰ ਦੀ ਨਿਗਾਹ ਦੇ ਨਾਲ ਨਿਹਾਲੀ ਤੱਕ ਕੇ ਸਾਨੂੰ ਦਾਸਾਂ ਨੂੰ ਤਾਰਨਾ ਕਰੋ ਮਹਾਰਾਜ, ਕਿਰਪਾ ਕਰੋ ਸਾਡੇ ਤੇ।
ਭੈਰੋ ਮਹੱਲਾ ਚੌਥਾ,
ਭੈਰੋ ਰਾਗ ਦੇ ਅੰਦਰ ਹੀ ਚੌਥੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ।
ਸਭ ਘੱਟ ਤੇਰੇ ਤੂੰ ਸਭਨਾ ਮਾਹਿ,
ਹੇ ਪ੍ਰਭੂ ਸਾਰੇ ਘੱਟ ਸਰੀਰ ਤੇਰੇ ਤੇਰੀ ਰਚੇ ਹੋਏ ਨੇ, ਤੂੰ ਸਾਰਿਆਂ ਦੇ ਵਿੱਚ ਹੈ,
ਤੁਝ ਤੇ ਬਾਹਰ ਕੋਈ ਨਾਹਿ,
ਤੇ ਤੁਝ ਤੇਤੇ ਹੁਕਮ ਤੋਂ ਬਾਹਰ ਕੋਈ ਵੀ ਨਾਹੀ ਨਹੀਂ ਹੈ। ਆ ਜਿਵੇਂ ਖੰਡ ਦੇ ਖਿਡੌਣੇ ਬਣੇ ਹੁੰਦੇ ਨਾ, ਕਿਤੇ ਉਹਦੇ ਚ ਕੁਜੀਆਂ ਬਣ ਗਈਆਂ, ਕਿਤੇ ਚਿੜੀਆਂ ਬਣ ਗਈਆਂ, ਕਿਤੇ ਕੁਛ ਬਣ ਗਏ, ਕਿਤੇ ਬੱਚਾ ਭਰਮ ਜਾਂਦਾ, ਹੁੰਦੇ ਉਹ ਖੰਡ ਦੇ, ਹੁੰਦੀ ਖੰਡ ਹੀ ਆ ਸਾਰੇ, ਤੇ ਬੱਚੇ ਨੂੰ ਪਤਾ ਨਹੀਂ ਲੱਗਦਾ। ਤੇ ਇਸ ਪ੍ਰਕਾਰ ਉਹ ਖਿਡੌਣੇ ਜਿਹੜੇ ਬਣੇ ਹੁੰਦੇ ਨੇ, ਜਿਵੇਂ ਤੂੰਬੀ ਹੈ, ਗਲਾਸ ਹੈ, ਚਿੜੀਆਂ ਬਣੀਆਂ ਹੋਈਆਂ ਨੇ ਵੱਖੋ ਵੱਖਰੇ ਸ਼ਕਲਾਂ, ਉਹ ਕਹਿੰਦੇ ਵੀ ਆਹ ਤਾਂ ਚਿੜੀ ਹੈ, ਬਾਪ ਉਹਨੂੰ ਕਹਿੰਦਾ ਖਾ ਕੇ ਤਾਂ ਦੇਖ, ਇਹ ਮਿੱਠੀਆਂ ਨੇ ਸਾਰੀਆਂ, ਖੰਡ ਹੀ ਹੈ ਇਹ, ਖੰਡ ਦਾ ਹੀ ਸਵਾਦ ਆਉਂਦਾ ਸਾਰਿਆਂ ਚੋਂ। ਇਸੇ ਪ੍ਰਕਾਰ ਸੰਸਾਰ ਰੂਪੀ ਬਾਜ਼ਾਰ ਵਿੱਚ ਅਨੇਕਾਂ ਤਰ੍ਹਾਂ ਦੇ ਜੀਵ ਖੰਡ ਦੇ ਖਿਡੌਣਿਆਂ ਵਾਂਗ ਵੱਖੋ ਵੱਖਰੇ ਆਕਾਰਾਂ, ਸ਼ਕਲਾਂ, ਸੁਭਾਵਾਂ ਵਾਲੇ ਨੇ। ਕੋਈ ਤੂੰਬੀ ਦੀ ਨਿਆਈ ਕੌੜੇ ਵਚਨ ਬੋਲਣ ਵਾਲਾ, ਕੋਈ ਗਲਾਸ ਦੀ ਨਿਆਈ ਆਪਣੀਆਂ ਗੱਲਾਂ ਹੀ ਗੱਲਾਂ ਦੀ ਪੂਰਤੀ ਕਰਦਾ ਰਹਿੰਦਾ, ਉਹ ਤ੍ਰਿਸ਼ਨਾ ਦੀ ਤ੍ਰਿਪਤੀ ਤੇ ਨਿਵਰਤੀ ਕਰਦੇ ਰਹਿੰਦੇ ਹੈ, ਤੇ ਇਸ ਕਰਕੇ ਨਾ, ਤੇ ਕੋਈ ਚਿੜੀਆਂ ਦੀ ਨਿਆਈ ਭਾਈ ਸਿੱਧੀਆਂ ਪ੍ਰਾਪਤ ਕਰਦੇ ਰਹਿੰਦੇ ਹੈ, ਕੋਈ ਆਕਾਸ਼ ਦੇ ਰਿਧੀਆਂ ਦੁਆਰਾ ਸਿੱਧੀਆਂ ਦੁਆਰਾ ਅਡਾਰੀਆਂ ਮਾਰਦੇ ਰਹਿੰਦੇ ਹੈ, ਪਰ ਜਦੋਂ ਸਤਿਗੁਰੂ ਜੀ ਮਿਲ ਜਾਣ, ਉਹ ਫਿਰ ਸਤਿ ਚਿਤ ਆਨੰਦ ਰੂਪ ਖੰਡ ਦੀ ਨਿਆਈ ਵੀ ਸਾਰੀ ਜਗ੍ਹਾ ਵਾਹਿਗੁਰੂ ਹੈ, ਉਹ ਜਣਾ ਦਿੰਦੇ ਹਨ, ਸਭ ਦਾ ਉਪਾਵ ਹੋ ਜਾਂਦਾ। ਜਦੋਂ ਮੂੰਹ ਦੇ ਵਿੱਚ ਪਾਇਆ ਨਾ ਚਿੜੀ ਰਹੀ ਨਾ ਗਲਾਸ ਰਿਹਾ, ਖੰਡ ਹੀ ਖੰਡ ਹੈ ਮੂੰਹ ਦੇ ਵਿੱਚ, ਜਦੋਂ ਬ੍ਰਹਮ ਦ੍ਰਿਸ਼ਟੀ ਖੁੱਲ ਗਈ ਫਿਰ ਸਾਰੀ ਜਗ੍ਹਾ ਬ੍ਰਹਮ ਹੀ ਬ੍ਰਹਮ ਹੈ।
तुझते बाहर कोई ना है,
तुझ तेरे हुक्म तो बाहर कोई भी नहीं है महाराज।
हर सुख दाता मेरे मन जाप,
हे मेरे मना हर परमात्मा सुखां दा दाता है, उस नु जपना कर बेनती कर।
और तुद सालाहे,
हे वाहिगुरु मैं तो तेरी शलांघा करदा रहा।
तू मेरा हर प्रभ बाप,
असली ता पिता तू है महाराज, सारे दा पिता है तू, मेरा बाप पिता है, मेरा भी है, सारे दा है।
तू मेरा हर प्रभ बाप,
क्योंकि हे हर हरे परे करन वाले प्रभ प्रभु तू मेरा बाप पिता है।
रहाओ
अस्थाई दे के कहते न,
जह जह देखा तह हर प्रभ सोए,
मैं जह जह जिथे जिथे भी देखना करदा हां उथे हर हरे परे करन वाले सोए शोभा दे मालक प्रभु तह उथे ही मेनू व्यापक दिख रहा है, जां सोए ओ तत्पद अलख अर्थ रूप होके बस रहा है।
सब तीरा वास दूजा अवर ना कोए,
हे प्रभु तू सारा, हे प्रभु सब सारा संसार तेरे ही बस अधीन है, तेतों बिना तेरे वर्गा दूसरा हो अवर कोई भी नहीं है महाराज। तो तेरे जेवड़ तू है साइया,
जिसको तुम हर राखिया पावे,
हे हर प्रभु जिस मनुख कौद अर्थ नू तू रखिया रखना पावे चाहुंदा है भी मैं इहदी रखिया करनी है, भाव तेनू पौंदा कि मैं इस नू रखना है।
जिसका नीड़ा कोई ना जावे,
उहदे नेड़े दुश्मन मारना तो एक पासे नेड़े भी नहीं जा सकता, इस करके उहदे पास कोई भी नेड़े नहीं आ सकता, जिहड़ा मारन वाला है जमदूत आदि भी उहदे नेड़े नहीं आउंदे, दुख नहीं दे सकदे, इस करके दुख आदि नहीं जावे जांदा, नेड़े भी नहीं जांदा दुख आदि कोई जमदूत आदि।
तू जल थल महियल सब तै भरपूर,
हुण समाप्ति कर देन महाराज साहिब सच्चे पातशाह जी कहिंदे, हे प्रभु तू जल पानी ते थल खुशक थावां ते महियल विच सारियां थावां ते भरपूर व्यापक हो रहा है।
जन नानक हर जप हाजरा हजूर,
सतगुरु कथन करदे हर प्रभु तेरे जन दास, मैं तेरे जन दास तेनू हाजरा हजूर प्रतख हाजर नाल समझ के जप देन, ते हाजरा सामने ते हजूर नेड़े तो नेड़े समझ के जप देन, इस करके महाराज कृपा कर ये साडी ऐसी दृष्टि बनी रहे। आओ इत्थे साध सिंह जी समाप्ति है, भुला चुका दी सतगुरु खिमा करन जी।
तू जल थल
सब तै भरपूर, जन नानक हर जप हाजरा हजूर।
वाहिगुरु जी का खालसा, वाहिगुरु जी की फतेह।